ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ,
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ। ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ। ਅੱਜ ਦਿਨ ਸ਼ਨਿਚਰਵਾਰ 18 ਮਾਰਚ ਹੋ ਚੁੱਕੀ ਹੈ 2017 ਸਨ ਦੀ, ਔਰ 9:02 ਘੜੀ ਦਿਖਾਉਣ ਲੱਗ ਪਈ ਹੈ ਈਸਟ ਕੋਸਟ ਆਸਟ੍ਰੇਲੀਆ ਦੇ ਸਮੇਂ ਦੇ ਮੁਤਾਬਿਕ, ਔਰ ਬ੍ਰਿਸਬਨ ਦੇ ਵਿਚ 8:02 ਹੈ। ਮੱਧਵਰਤੀ ਆਸਟ੍ਰੇਲੀਆ ਸੈਂਟਰਲ ਆਸਟ੍ਰੇਲੀਆ ਦੀ ਲਾਈਨ ਦੇ ਉਤੇ ਐਡਲੇਡ ਵਸਦੇ ਸ਼ਹਿਰ ਦੇ ਵਿਚ 8:32 ਤੇ ਪੱਛਮੀ ਆਸਟ੍ਰੇਲੀਆ ਪਰਥ ਦੇ ਵਿਚ ਸਵੇਰ ਦੇ 6:02 ਹੋ ਗਏ ਨੇ। ਤੇ ਤੜਕਾ ਭਾਰਤ ਦੇ ਵਿਚ ਵੱਡਾ ਤੜਕਾ ਮਿਡਲ ਈਸਟ ਦੇ ਵਿਚ ਅੱਧੀ ਰਾਤ ਹੋਣ ਵਾਲੀ ਹੈ ਜੀ ਲੰਡਨ ਦੇ ਵਿਚ, ਤੇ ਪੱਛਮੀ ਅਤੇ ਚੜਦੇ ਕੈਨੇਡਾ ਅਮਰੀਕਾ ਦੇ ਵਿਚ ਹਜੇ ਦੁਪਹਿਰਾਂ ਅਤੇ ਸ਼ਾਮਾਂ ਨੇ। ਦਿਨ ਸ਼ੁੱਕਰਵਾਰ ਹੈ, ਉਥੇ ਵੀਕਐਂਡ ਹਜੇ ਆਉਣਾ ਹੈ। ਸਾਰੇ ਜਿੰਨੇ ਵੀ ਸਰੋਤੇ ਨੇ ਸਾਰਿਆਂ ਨੂੰ ਹੱਥ ਬੰਨ ਕੇ ਸਤਿ ਸ੍ਰੀ ਅਕਾਲ ਇਕ ਵਾਰੀ ਫੇਰ, ਤੇ ਆਓ ਸਾਰੇ ਰਲੀਏ ਰਲ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਇਸ ਅਰਦਾਸ ਦੇ ਨਾਲ ਹੀ ਇਹ ਪ੍ਰੋਗਰਾਮ ਸ਼ੁਰੂਆਤ ਕਰਦੇ ਆ। ਅੱਜ ਦੇ ਪ੍ਰੋਗਰਾਮ ਦੇ ਵਿਚ ਫਿਲਹਾਲ ਮੈਂ ਕੱਲਾ ਹੀ ਆ, ਤੇ ਅੱਜ ਅਮਰੀਕ ਸਿੰਘ ਫਲੋਰਾ ਹੋਣਾ ਦੀ ਰਾਤੀ ਐਪਲੀਕੇਸ਼ਨ ਆ ਗਈ ਸੀ ਛੁੱਟੀ ਦੀ, ਤੇ ਉਹ ਕਿਸੇ ਖਾਸ ਵਜ੍ਹਾ ਕਾਰਨ ਅੱਜ ਨਹੀਂ ਆਉਣਗੇ ਪ੍ਰੋਗਰਾਮ ਵਿਚ। ਮੈਂ ਕੋਸ਼ਿਸ਼ ਕਰਾਂਗਾ, ਪਰ ਹੋਰ ਵੀ ਕੋਈ ਸੱਜਣ ਮੇਰੇ ਨਾਲ ਅੱਜ ਫਿਰ ਜੁੜਨਾ ਚਾਹੁੰਦਾ ਹੈ ਤਾਂ ਕੋਈ ਗੱਲ ਨਹੀਂ, ਵੈਲਕਮ ਹੈ। ਆਪਣੀ ਦਿਲ ਵਾਲੀ ਗੱਲ ਸਾਂਝੀ ਕਰਨਾ ਚਾਹੁੰਦਾ ਤਾਂ ਕਰ ਸਕਦੇ ਨੇ 9:30 ਤੋਂ ਬਾਅਦ, ਤੇ ਇਸ ਤੋਂ ਇਲਾਵਾ ਸਾਥ ਮੇਰਾ ਤੇ ਤੁਹਾਡਾ ਬਣਿਆ ਰਹੇਗਾ 2 ਘੰਟੇ। ਆਪਾਂ ਪੂਰੀਆਂ ਗੱਲਾਂ ਕਰਾਂਗੇ ਦਿਲ ਵਾਲੀਆਂ, ਤੇ ਤੁਹਾਡੇ ਮੈਸੇਜ, ਸੁਨੇਹੇ ਈਮੇਲ ਦੇ ਜ਼ਰੀਏ request@harmanradio.com ਅਤੇ ਟੈਲੀਗ੍ਰਾਮ ਦੇ ਜ਼ਰੀਏ ਤੁਸੀਂ ਭੇਜ ਸਕਦੇ ਹੋ ਕਿਸੇ ਵੀ ਟਾਈਮ, ਸਾਰੇ ਆਪਾਂ ਸਾਂਝੇ ਕਰਾਂਗੇ। ਦਲਜੀਤ ਸਿੰਘ ਮਹਿਤਾ ਚੌਂਕ, ਸਰਵੀਸ ਸਿੰਘ ਨਿੱਜਰ ਇਟਲੀ ਤੋਂ, ਤੇ ਜੋਤ ਸਿੰਘ ਧਾਲੀਵਾਲ, ਸੁਖਵਿੰਦਰ ਸੌਂਦ, ਰਾਜ ਮਹਿੰਦਰ ਸਿੰਘ ਜੀ, ਓਂਕਾਰ ਸਾਡੇ ਨਾਲ ਪ੍ਰੋਗਰਾਮ ਚ ਜੁੜੇ ਨੇ, ਸਾਰਿਆਂ ਦੇ ਆਪਾਂ ਮੈਸੇਜ ਲੈਣੇ ਆ ਜੀ। ਤੇ ਪਹਿਲਾਂ ਇਕ ਵਿਚਾਰ ਸ਼ੇਅਰ ਕਰ ਲਈਏ ਜਿਹੜਾ ਦਲਜੀਤ ਸਿੰਘ ਮਹਿਤਾ ਚੌਂਕ ਨੇ ਪ੍ਰੋਗਰਾਮ ਦੇ ਵਿਚ ਭੇਜਿਆ, ਉਹ ਹੈ ਕਹਿੰਦੇ ਕਿ ਜ਼ਿੰਦਗੀ ਹਮੇਸ਼ਾ ਇਕ ਨਯਾ ਮੌਕਾ ਦੇਤੀ ਹੈ, ਸਰਲ ਸ਼ਬਦੋਂ ਮੇ ਉਸੇ ਆਜ ਕਹਿਤੇ ਹੈ। ਤੇ ਬਾਕੀ ਬਹੁਤ ਵਧੀਆ ਗੱਲ ਹੈ ਜੀ। ਜਿਹੜਾ ਪ੍ਰੈਜੈਂਟ ਹੈ, ਪ੍ਰੈਜੈਂਟ ਜਾਣੀ ਕਿ ਅੱਜ ਦਾ ਜਿਹੜਾ ਦਿਨ ਹੈ ਉਹਨੂੰ ਨਵਾਂ ਮੌਕਾ ਜਿਹੜਾ ਆ ਉਹ ਦਿੰਦੀ ਹੈ, ਉਹ ਨਵਾਂ ਮੌਕਾ ਮਿਲਿਆ ਸਾਨੂੰ। ਮੈਂ ਇਕ ਵਿਚਾਰ ਪੜ੍ਹ ਰਿਹਾ ਸੀ, ਕਿਤਾਬ ਵੀ ਪੜ੍ਹ ਰਿਹਾ ਸੀ, ਮੈਨੂੰ ਚੰਗੀ ਲੱਗੀ ਉਹ। ਉਸ ਦੇ ਵਿਚ ਇਕ ਵਿਚਾਰ ਸੀ ਕਿ ਜਦੋਂ ਅਸੀਂ ਸੌਂਦੇ ਹਾਂ ਤਾਂ ਇਹੋ ਸਮਝ ਲੈਣਾ ਚਾਹੀਦਾ ਕਿ ਅਸੀਂ ਮਰ ਗਏ ਹਾਂ, ਮਰ ਰਹੇ ਹਾਂ, ਤੇ ਜਦੋਂ ਅਸੀਂ ਜਾਗਦੇ ਹਾਂ ਤਾਂ ਇਹੋ ਸਮਝ ਲੈਣਾ ਚਾਹੀਦਾ ਕਿ ਸਾਡਾ ਨਵਾਂ ਜਨਮ ਹੋਇਆ ਹੈ, ਤੇ ਅੱਜ ਦੇ ਦਿਨ ਅਸੀਂ ਕੀ ਕਰਨਾ ਹੈ ਇਹ ਨਵੇਂ ਜਨਮ ਦੇ ਵਿਚ ਕਰ ਰਹੇ ਹਾਂ। ਇਹ ਵੀ ਇਕ ਨਜ਼ਰੀਆ ਸੋਚਣ ਦਾ, ਬਹੁਤ ਵਧੀਆ। ਵੈਸੇ ਇੱਦਾਂ ਹੁੰਦਾ ਨਹੀਂ, ਇੱਦਾਂ ਹੋਣਾ ਨਹੀਂ ਚਾਹੀਦਾ, ਹੋਰ ਬਹੁਤ ਵੱਡੇ ਫੈਕਟਰ ਹੁੰਦੇ ਨੇ, ਪਰ ਉਹ ਇਹਦਾ ਮਤਲਬ ਇਹੀ ਹੁੰਦਾ ਕਿ ਉਹ ਇਨਸਾਨ ਜਿਹੜਾ ਆ ਉਹ ਪ੍ਰੈਜੈਂਟ ਦੇ ਵਿਚ ਜੀ ਰਿਹਾ। ਬਹੁਤ ਸਾਰੇ ਲੋਕ ਨੇ ਉਹ ਤਕਰੀਬਨ ਕਹਿ ਲੋ ਕਿ 60-70% ਲੋਕ ਜਿਹੜੇ ਨੇ ਉਹ ਪਾਸਟ ਦੇ ਵਿੱਚ ਜੀ ਰਹੇ ਨੇ, ਆਪਣੇ ਪਿਛੋਕੜ ਦੇ ਵਿੱਚ ਹਰ ਗੱਲ ਤੇ ਆਪਣੇ ਜਿਹੜੇ ਉਹ ਰਬਿਸ਼ ਜਿਹਨੂੰ ਕਹਿੰਦੇ ਨੇ ਚੱਕੀ ਫਿਰਦੇ ਨੇ ਆਪਣੇ ਦੇ ਨਾਲ, ਆਪਣੇ ਪਿਛਲੇ ਖਾਨਦਾਨੀ ਜਾਂ ਹੋਰ ਜੋ ਵੀ ਆਪਣੇ ਗਲਤੀਆਂ ਕੀਤੀਆਂ ਹੋਈਆਂ ਉਹ ਨਾਲ ਢੋਈ ਫਿਰਦੇ ਨੇ। ਸੋ ਇਸ ਤਰ੍ਹਾਂ ਉਹ ਆਪਣੇ ਪਿਛੋਕੜ ਦੇ ਵਿੱਚ ਜੀ ਰਹੇ ਨੇ। ਪਰ ਕਈ ਵਾਰੀ ਇੱਦਾਂ ਦੀ ਚਲੋ ਹਿਸਟਰੀ ਜਿਹੜੀ ਹੁੰਦੀ ਹੈ ਉਹਨਾਂ ਵਿੱਚ ਬਹੁਤ ਵਧੀਆ ਹਿਸਟਰੀ ਵੀ ਹੁੰਦੀ ਆ, ਤੇ ਉਸ ਨੂੰ ਚੇਤੇ ਰੱਖਣਾ ਚਾਹੀਦਾ, ਪਰ ਉਸ ਨੂੰ ਆਧਾਰ ਨਹੀਂ ਬਹੁਤਾ ਬਣਾਉਣਾ ਚਾਹੀਦਾ, ਕਿਉਂਕਿ ਉਹ ਬਜ਼ੁਰਗਾਂ ਨੇ ਕੀਤਾ, ਉਹ ਉਹਨਾਂ ਨੇ ਕੀਤਾ ਉਸ ਦੇ ਉਸ ਸਮੇਂ ਦੇ ਵਿੱਚ। ਉਸ ਤੋਂ ਸੇਧ ਜ਼ਰੂਰ ਲੈਣੀ ਚਾਹੀਦੀ ਆ, ਪਰ ਇੱਦਾਂ ਨਹੀਂ ਕਰਨਾ ਚਾਹੀਦਾ ਕਿ ਜੇ ਉਹਨਾਂ ਨੇ ਕੀਤਾ ਤੇ ਅਸੀਂ ਵੀ ਆਟੋਮੈਟਿਕਲੀ ਕਰ ਲਿਆ। ਇਹ ਜਿਸ ਤਰ੍ਹਾਂ ਹੁਣ ਸਾਡੇ ਗੁਰੂ ਸਾਹਿਬ ਹੈ ਜਾਂ ਕੋਈ ਵੀ ਪੀਰ ਪੈਗੰਬਰ ਹੈ ਜਾਂ ਅਵਤਾਰ ਪੁਰਸ਼ ਹੋਏ ਨੇ ਸਾਡੇ ਇਲਾਕਿਆਂ ਦੇ ਵਿੱਚ, ਉਹਨਾਂ ਨੇ ਜੋ ਕੀਤਾ ਆਪਣੇ ਸਮੇਂ ਦੇ ਵਿੱਚ ਕੀਤਾ, ਮੌਜੂਦਾ ਹਾਲਾਤਾਂ ਦੇ ਵਿੱਚ ਕੀਤਾ, ਤੇ ਹੁਣ ਤੁਸੀਂ ਸੋਚੋ ਕਿ ਉਹਨਾਂ ਨੇ ਤਾਂ ਕਰਤਾ, ਤੇ ਜੇ ਹੁਣ ਅਸੀਂ ਉਹਨਾਂ ਦੇ ਹੀ ਨਾਂ ਤੇ ਆਪਣੇ ਮਗਰ ਸਿੰਘ ਲਾ ਕੇ ਜਾਂ ਅਸੀਂ ਆਪਾਂ ਸਿੱਖ ਕਹਿ ਕੇ ਆਪਣੇ ਆਪ ਨੂੰ ਜਾਂ ਹਿੰਦੂ ਕਹਿ ਕੇ, ਮਤਲਬ ਉਹਨਾਂ ਦੀ ਕਰਨੀ ਜਿਹੜੀ ਆ ਉਸ ਤੋਂ ਸੇਧ ਨਾ ਲਈਏ, ਤੇ ਸੇਧ ਨਾ ਲੈ ਕੇ ਸਿਰਫ ਉਹਨਾਂ ਦਾ ਇਤਿਹਾਸ ਹੀ ਚੇਤੇ ਕਰੀ ਜਾਈਏ, ਤੇ ਉਹਦੇ ਨਾਲ ਸਾਡੇ ਤਾਂ ਪਾਰ ਤਾਰੇ ਨਹੀਂ ਹੋਣੇ। ਸੋ ਸਾਨੂੰ ਵੀ ਉਹਨਾਂ ਦੇ ਦੱਸਿਆ ਰਾਹਾਂ ਦੇ ਉੱਤੇ ਅੱਜ ਤੁਰਨਾ ਪੈਣਾ ਤਾਂ ਜਾ ਕੇ ਕਿਤੇ ਬਣਨਾ। ਠੀਕ ਹੈ, ਸਾਨੂੰ ਚੇਤਾ ਹੋਣਾ ਚਾਹੀਦਾ, ਪਤਾ ਹੋਣਾ ਚਾਹੀਦਾ ਉਹਨੇ ਕੀ ਕੀਤਾ, ਤੇ ਜਦੋਂ ਸਾਡੇ ਮੂਹਰੇ ਉਹ ਸਿਚੁਏਸ਼ਨ ਆਵੇ ਤਾਂ ਸਾਨੂੰ ਵੀ ਉਸੇ ਤਰ੍ਹਾਂ ਹੀ ਰਿਐਕਟ ਕਰਨਾ ਚਾਹੀਦਾ ਜਿਸ ਤਰ੍ਹਾਂ ਉਹਨੇ ਕੀਤਾ। ਸੋ ਜਿਹੜੇ ਬਾਕੀ ਜੀ ਕਹਿ ਲੋ ਕਿ 1% ਲੋਕ ਅੱਜ ਚ ਰਹਿੰਦੇ ਨੇ ਤੇ ਬਾਕੀ ਜਿਹੜੇ ਫਿਊਚਰ ਚ ਵੀ ਰਹਿੰਦੇ ਨੇ, ਕਿ ਉਹ ਆਉਣ ਵਾਲੀ ਪੀੜੀਆਂ ਦਾ ਹੀ ਸੋਚਦੇ ਰਹਿੰਦੇ ਨੇ ਕਿ ਮੈਂ ਆਪਣੇ ਪੁੱਤਰਾਂ ਲਈ ਕੀ ਬਣਾ ਕੇ ਜਾਊਂਗਾ, ਮੈਂ ਮੇਰਾ ਨਾਮ ਕਿੱਦਾਂ ਹੋਊਗਾ, ਉਹ ਮੈਨੂੰ ਕਿੱਦਾਂ ਕਰਨਗੇ, ਐਂ ਕਰਨਗੇ, ਓ ਕਰਨਗੇ। ਸੋ ਫਿਊਚਰ ਦੀਆਂ ਸਕੀਮਾਂ ਵੀ ਬਣਾਉਣੀਆਂ ਚਾਹੀਦੀਆਂ, ਪਰ ਇੰਨੀਆਂ ਨਹੀਂ ਜਿੰਨੀਆਂ ਅਸੀਂ ਸੋਚ ਲਈ ਦੀਆਂ। ਫਿਊਚਰ ਦੇ ਵਿੱਚ ਇਹੀ ਚੇਤਾ ਰੱਖਣਾ ਚਾਹੀਦਾ ਕਿ ਅਸੀਂ ਮਰਨਾ ਆ, ਤੇ ਅੱਜ ਸਵੇਰੇ ਉੱਠੇ ਆ ਤਾਂ ਸਾਨੂੰ ਇੰਨਾ ਕੁ ਚੇਤਾ ਰਹਿਣਾ ਚਾਹੀਦਾ ਕਿ ਸ਼ਾਮ ਨੂੰ ਸਾਨੂੰ ਇਹ ਅੱਖਾਂ ਬੰਦ ਹੋਣੀਆਂ, ਅਸੀਂ ਸੌਣਾ ਆ। ਇਹ ਦਿਨ ਦੇ ਵਿੱਚ ਕੀ ਕਰਨਾ ਹੈ ਉਹ ਅਸੀਂ ਨਾਲ ਦੀ ਨਾਲ ਨਿਰਧਾਰਿਤ ਕਰਨਾ ਹੈ ਜੀ। ਤੇ ਇੱਕ ਸ਼ਬਦ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ, ਮੈਨੂੰ ਯਾਦ ਆ ਗਿਆ, ਭਗਤ ਕਬੀਰ ਜੀ ਦਾ ਬੜਾ ਮਸ਼ਹੂਰ ਸ਼ਬਦ ਹੈ, ਸਾਰੇ ਮਤਲਬ ਇਹਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਪੜ੍ਹਦੇ ਨੇ। ਤਲੰਗ ਦੇ ਵਿੱਚ ਹੈ ਸ਼ਾਇਦ, ਰਾਗ ਤਲੰਗ ਦੇ ਵਿੱਚ, ਕਿ ਉਹ ਕਹਿ ਰਹੇ ਨੇ ਜਿਸ ਤਰ੍ਹਾਂ, ਕਹਿੰਦੇ ਨੇ ਕਿ ਵੇਦ ਕਿਤੇਬ ਇਸ ਤਰ੍ਹਾਂ ਭਾਈ ਦਿਲ ਕਾ ਫਿਕਰ ਨਾ ਜਾਈ। ਹੁਣ ਇਹ ਜਿਹੜੀ ਮੈਂ ਗੱਲ ਕਹਿ ਕੇ ਹਟਿਆ, ਬਿਲਕੁਲ ਇਹ ਲਾਈਨਾਂ ਜਿਹੜੀਆਂ ਨੇ ਉਥੇ ਹੀ ਢੁਕਦੀਆਂ ਨੇ ਕਿ ਜਿਹੜੇ ਰਿਸ਼ੀਆਂ ਮੁਨੀਆਂ ਨੇ ਵੇਦ ਕਿਤੇਬ ਜਾਂ ਜਿਹੜੇ ਕਿਤੇਬਾਂ ਉਹਨੂੰ ਕਹਿੰਦੇ ਆ ਨੀ, ਜਿਹੜੀਆਂ ਇਹ ਮੁਸਲਮਾਨਾਂ ਦੀਆਂ, ਕ੍ਰਿਸਚਨਾਂ ਦੀਆਂ ਜਾਂ ਜਿਊਜ਼ ਦੀਆਂ ਕਿਤਾਬਾਂ, ਉਹਨਾਂ ਨੂੰ ਕਿਤੇਬ ਕਹਿੰਦੇ ਨੇ। ਸੋ ਜਿਹੜੇ ਵੇਦ ਨੇ ਜਾਂ ਕਿਤੇਬ ਨੇ ਰਚੇ ਹੋਏ ਨੇ, ਉਹ ਤਾਂ ਜਿਹੜੇ ਉਹਨਾਂ ਦੇ ਹਵਾਲੇ ਦੇ ਕੇ ਵੱਧ ਗੱਲਾਂ ਕਰਨ ਦੇ ਨਾਲ ਜਿਹੜਾ ਮਨੁੱਖ ਹੈ ਨਾ, ਉਹਦਾ ਦਿਲ ਦਾ ਜਿਹੜਾ ਫਿਕਰ ਨਹੀਂ ਜਾਂਦਾ, ਕਿਉਂਕਿ ਇਹ ਬਹੁਤ ਪੁਰਾਣੇ ਲਿਖੇ ਹੋਏ, ਇਹ ਤੋਂ ਸੇਧ ਲੈ ਸਕਦੇ ਆ ਪਰ ਇਹ ਅੱਜ ਦਾ ਫਿਕਰ ਨਹੀਂ ਮਿਟਾ ਸਕਦਾ। ਟੁੱਕ ਦਮ ਕਰਾਰੀ ਜਿਉ ਕਰੋ ਹਾਜ਼ਰ ਹਜ਼ੂਰ ਖੁਦਾਏ, ਕਹਿੰਦੇ ਕਿ ਜੇ ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾਓ ਤਾਂ ਤੁਹਾਨੂੰ ਸਭਨਾ ਵਿਚ ਹੀ ਰੱਬ ਵਸਦਾ ਦਿਸੇਗਾ। ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਕਹਿੰਦੇ ਕਿ ਬੰਦੇ ਰੋਜ਼ ਆਪਣਾ ਦਿਲ ਖੋਜ, ਉੱਠ ਕੇ ਜਿਸ ਤਰ੍ਹਾਂ ਅੱਜ ਆਪਾਂ ਸ਼ੁਰੂ ਤੋਂ ਸਵੇਰ ਤੋਂ ਇਹ ਕੀਤਾ ਵਿਚਾਰ ਕਿ ਨਵਾਂ ਹੀ ਦਿਨ ਚੜਿਆ, ਨਵਾਂ ਹੀ ਜਨਮ ਹੋਇਆ, ਹਰ ਰੋਜ਼ ਨਵੇਂ ਜਨਮ ਦੇ ਵਿੱਚ ਇਸ ਦੇ ਵਿੱਚ ਆਪਣਾ ਦਿਲ ਖੋਜ, ਪਰਮਾਤਮਾ ਨੂੰ ਖੋਜ, ਫਿਰ ਕੋਈ ਪਰੇਸ਼ਾਨੀ ਨਹੀਂ। ਇਹ ਜੋ ਦੁਨੀਆਂ ਸਹਿਰ ਮੇਲਾ ਦਸਤਗੀਰੀ ਨਾਹੀ, ਜਿਹੜਾ ਜਗਤ ਹੈ ਨਾ ਇੱਕ ਜਾਦੂ ਵਰਗਾ ਆ, ਇੱਕ ਤਮਾਸ਼ਾ ਜਿਹਾ ਆ, ਤੇ ਇੱਥੇ ਹੱਥ ਪੱਲੇ ਪੈਣ ਵਾਲੀ ਕੋਈ ਚੀਜ਼ ਨਹੀਂ ਪਰਮਾਤਮਾ ਦੇ ਨਾਮ ਤੋਂ ਬਿਨਾਂ। ਸੋ ਬੜੇ ਸੁੰਦਰ ਵਿਚਾਰ ਗੁਰਬਾਣੀ ਦੇ ਵਿੱਚ, ਵੇਦਾਂ ਚ, ਕਿਤਾਬਾਂ ਚ ਲਿਖੇ ਹੋਏ ਨੇ, ਤੇ ਸਾਨੂੰ ਸਮਝਾਵਣਾ ਵੀ ਕੀਤਾ, ਪਰ ਅਸੀਂ ਕੀ ਕਰੀਏ, ਮੰਨਦੇ ਹੀ ਨਹੀਂ। ਸੋ ਸੱਜਣ ਬਹੁਤ ਪ੍ਰੋਗਰਾਮ ਦੇ ਵਿੱਚ ਜੁੜ ਰਹੇ ਨੇ ਜੀ, ਮਨਦੀਪ ਜੀ ਆ ਗਏ ਨੇ, ਤੇ ਉਹਨਾਂ ਦਾ ਵੀ ਮੈਸੇਜ ਪੜਾਂਗੇ, ਤੇ ਦਲਜੀਤ ਸਿੰਘ ਹੁਣਾਂ ਨੇ ਪਹਿਲਾਂ ਹੀ ਐਡਵਾਂਸ ਵਧਾਈਆਂ ਦੇ ਦਿੱਤੀਆਂ ਹਰਮਨ ਰੇਡੀਓ ਦੇ, ਕੱਲ ਨੂੰ ਜਨਮ ਦਿਨ ਹੈ ਜੀ ਹਰਮਨ ਰੇਡੀਓ ਦਾ। ਚਲੋ ਇਹ ਆਪਾਂ ਵਿਚਾਰ ਵੀ ਸਾਂਝੇ ਕਰਦੇ ਹਾਂ, ਤੇ ਨਾਲ ਦੀ ਨਾਲ ਆਪਾਂ ਗੀਤ ਵੀ ਸੁਣਨਾ, ਤੇ ਤੁਹਾਨੂੰ ਇੱਕ ਗੀਤ ਸੁਣਾਉਂਦੇ ਹਾਂ ਜੀ। ਹੰਸ ਰਾਜ ਹੰਸ ਦੀ ਆਵਾਜ਼ ਦੇ ਪਿਆ ਵਿੱਚ ਇੱਕ ਤਾਰ ਪਿਆ ਛੇੜੇ, ਬਹੁਤ ਹੀ ਖੂਬਸੂਰਤ ਗੀਤ ਹੰਸ ਰਾਜ ਹੰਸ ਦੀ ਆਵਾਜ਼ ਦੇ ਵਿੱਚ।
ਯਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ ਨੇਰੇ ਮਾਹੀ ਦੇ ਦੋ ਸਾਥੀ ਨੇਰੇ ਮਾਹੀ ਦੇ ਦੋ ਸਾਥੀ ਇੱਕ ਸੱਜੇ ਇੱਕ ਖੱਬੇ ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ ਮੇਰੇ ਮਾਹੀ ਦੇ ਦੋ ਸਾਥੀ ਮੇਰੇ ਮਾਹੀ ਦੇ ਦੋ ਸਾਥੀ ਇੱਕ ਸੱਜੇ ਇੱਕ ਖੱਬੇ ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ ਖਜ਼ਾਨੇ ਨਾ ਸੀ ਧਨ ਦੇ ਖਜ਼ਾਨੇ ਨਾ ਹੀ ਨੋਟਾਂ ਦੇ ਥੱਬੇ ਨਾ ਹੀ ਨੋਟਾਂ ਦੇ ਥੱਬੇ ਮੇਰੇ ਮਾਹੀ ਦੇ ਦੋ ਸਾਥੀ ਇੱਕ ਸੱਜੇ ਇੱਕ ਖੱਬੇ ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ ਰਲ ਮਿਲ ਕੇ ਪੈਤੋਂਦੇ ਤੇਰ ਮੇਰ ਵਾਲੇ ਥੱਬੇ ਤੇਰ ਮੇਰ ਵਾਲੇ ਥੱਬੇ ਮੇਰੇ ਮਾਹੀ ਦੇ ਦੋ ਸਾਥੀ ਇੱਕ ਸੱਜੇ ਇੱਕ ਖੱਬੇ ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ ਇੱਕ ਸੱਜੇ ਇੱਕ ਖੱਬੇ ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ ਮੇਰੇ ਮਾਹੀ ਦੇ ਦੋ ਸਾਥੀ ਮੇਰੇ ਮਾਹੀ ਦੇ ਦੋ ਸਾਥੀ ਇੱਕ ਸੱਜੇ ਇੱਕ ਖੱਬੇ ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ ਇੱਕ तार पिया छेड़े चोर दूजे हाथ खबे
प्रोग्राम दिल वाली गल चल रहा जी अज दिन शनिचरवार वाले दिन और ਤੁਸੀਂ ਜੁੜੇ ਹੋਏ ਹਰਮਨ ਰੇਡੀਓ ਦੇ ਨਾਲ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਹੁਣ ਮੌਸਮ ਦੀ ਜਾਣਕਾਰੀ ਲਈਏ ਕੌਫਸ ਹਾਰਬਰ ਦੇ ਵਿਚ ਬਹੁਤ ਹੀ ਮੋਲੇਧਾਰ ਮੀਂਹ ਪੈ ਰਿਹਾ ਰਾਤ ਦਾ ਤੇ ਤਕਰੀਬਨ 8 ਵਜੇ ਸ਼ੁਰੂ ਹੋ ਗਿਆ ਸੀ ਜੀ ਹਲਕੀ ਹਲਕੀ ਬੂੰਦਾਬਾਂਦੀ ਤੋਂ ਤੇ ਸ਼ਰਾਟੇ ਦਾ ਵੈਸੇ ਦਿਨੇ ਵੀ ਪੈਂਦੇ ਰਹੇ ਦੁਪਹਿਰ ਤੋਂ ਬਾਅਦ ਦਿਹਾੜੀ ਲੱਗ ਗਈ ਸੀ ਕੱਲ ਦੀ ਤੇ ਰਾਤੀ ਫਿਰ ਲਗਾਤਾਰ ਇਕੋ ਤਾੜੇ ਮੀਂਹ ਪੈਂਦਾ ਰਿਹਾ ਤੇ ਹੁਣ ਵੀ ਪੈ ਰਿਹਾ ਤੇ ਇਉਂ ਲੱਗ ਰਿਹਾ ਕਿ ਜਿਵੇਂ ਹੜ੍ਹ ਆਉਣ ਵਾਲੇ ਹੋਣ ਵੈਸੇ ਜਿਹੜੀ ਸਾਡੇ ਕੋਲ ਕਰੀਕ ਜਾਂਦੀ ਹੈ ਨਾ ਨਹਿਰ ਜਾਂਦੀ ਹੈ ਛੋਟੀ ਜਿਹੀ ਚੋ ਜਿਹਨੂੰ ਕਹਿ ਦਿੰਦੇ ਆ ਪੰਜਾਬੀ ਦੇ ਵਿਚ ਉਹ ਭਰਿਆ ਪਿਆ ਜੀ ਨੱਕੋ ਨੱਕ ਚੱਲ ਰਿਹਾ ਪਾਣੀ ਤੇ ਕੋਸ਼ਿਸ਼ ਕਰਾਂਗਾ ਮੈਂ ਜੇ ਫਿਲਮ ਬਣਾ ਕੇ ਵੀ ਤੁਹਾਨੂੰ ਭੇਜਣ ਦੀ ਪਾਉਣ ਦੀ ਆਉਣ ਵਾਲੇ ਟਾਈਮ ਚ ਤੁਸੀਂ ਦੇਖ ਸਕਦੇ ਹੋ ਤੇ ਮੀਂਹ ਹੋਰ ਵੀ ਬਹੁਤ ਦੱਸਿਆ ਖੈਰ ਪਹਿਲਾਂ ਤਾਪਮਾਨ ਦੇਖ ਲਈਏ 24 ਡਿਗਰੀ ਕੌਫ ਸਰਵਰ ਦੇ ਵਿਚ ਤੇ ਸਿਡਨੀ ਦੇ ਵਿਚ ਵੀ ਮੀਂਹ ਆ 24 ਡਿਗਰੀ ਕੈਨਬਰਾ ਚ ਵੀ ਮੀਂਹ ਦੱਸ ਰਹੇ ਨੇ ਸ਼ਾਇਦ ਪੈ ਜਾਵੇ 24 ਡਿਗਰੀ ਮੈਲਬਨ ਚ ਧੁੱਪ ਖਿੜੀ ਰਹੇਗੀ 31 ਡਿਗਰੀ ਗਰਮ ਜੀ 34 ਡਿਗਰੀ ਐਡਲੇਟ ਦੇ ਵਿਚ ਤੇ ਮੌਸਮ ਸਾਫ਼ ਰਹੇਗਾ ਪਰਥ ਦੇ ਵਿਚ ਸ਼ਾਵਰ ਹੋ ਸਕਦੇ ਨੇ 22 ਡਿਗਰੀ ਤੇ ਉਧਰ ਡਾਰਵਿਨ ਚ 32 ਡਿਗਰੀ ਗਰਜ ਨਾਲ ਛਿੱਟਾਂ ਤੇ ਕੇਨਸ ਦੇ ਵਿਚ ਮੀਂਹ ਪੈ ਸਕਦਾ ਜੀ 32 ਡਿਗਰੀ ਸੋ ਇਹ ਸੀ ਮੌਸਮ ਤੇ ਤਾਪਮਾਨ ਇੱਥੇ ਦਾ ਤੇ ਹੁਣ ਜਿਹੜਾ ਡਿਪਾਰਟਮੈਂਟ ਬਿਊਰੋ ਆਫ ਮੀਟੀਓਰੋਲੋਜੀ ਨੇ ਪ੍ਰੈਡਿਕਟ ਕੀਤਾ ਜਾਂ ਵਾਰਨਿੰਗ ਦਿੱਤੀ ਹੈ ਉਹ ਇਹ ਹੈ ਕਿ ਪੋਰਟ ਮੁਕਵਾਰੀ ਤੋਂ ਲੈ ਕੇ ਉਧਰ ਗ੍ਰਾਫਟਨ ਦੇ ਉਪਰ ਤੱਕ ਬਹੁਤ ਭਾਰੇ ਮੀਂਹ ਪੈ ਸਕਦੇ ਨੇ ਅੱਜ ਪੈ ਵੀ ਰਹੇ ਨੇ ਤਕਰੀਬਨ 200 ਮਿਲੀਮੀਟਰ ਤੱਕ ਜਿਹੜਾ ਮੀਂਹ ਪੈ ਸਕਦਾ ਇੰਨਾ ਤਾਂ ਪੈ ਗਿਆ ਹੁਣ 200 ਮਿਲੀਮੀਟਰ ਦਾ ਮਤਲਬ ਆਲਮੋਸਟ ਜੀ 2 ਇੰਚ ਘੱਟ 1 ਫੁੱਟ ਤੋਂ ਇੰਨਾ ਮੀਂਹ ਹੈ ਇਸ ਦੇ ਨਾਲ ਜੀ ਜਿਹੜੀ ਫਲੈਸ਼ ਫਲੱਡਿੰਗ ਹੈ ਉਹ ਹੋਣ ਦੇ ਬੜੇ ਆਸਾਰ ਹੁੰਦੇ ਨੇ ਕਿਉਂਕਿ ਪਿਛਲੇ ਕਾਫੀ ਦੇਰ ਤੋਂ ਮੀਂਹ ਨਹੀਂ ਪਏ ਇਸ ਕਰਕੇ ਜਿਹੜੀ ਧਰਤੀ ਸੁੱਕੀ ਆ ਤੋ ਪਾਣੀ ਜਿਹੜਾ ਛੇਤੀ ਬਹਾ ਹੋ ਜਾਏਗਾ ਤੇ ਇਕ ਕਾਰ ਦੀ ਫੋਟੋ ABC ਰੇਡੀਓ ਤੇ ਵੈਬਸਾਈਟ ਤੇ ਪਈ ਹੋਈ ਹੈ ਜਿਹੜੀ ਕਿ ਡੁੱਬੀ ਖੜੀ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕੌਫਸ ਹਾਰਬਰ ਦੇ ਵਿਚ ਸਾਰਿਆਂ ਨੂੰ ਭਾਰਾ ਮੀਂਹ ਪੈ ਰਿਹਾ ਹੈ ਕੱਲ ਰਾਤ ਦਾ ਤੇ ਵਾਰਨਿੰਗ ਮਿਲੀ ਹੈ ਇਨ੍ਹਾਂ ਮੀਹਾਂ ਦੇ ਕਾਰਨ ਪਿਛਲੇ 3-4 ਦਿਨਾਂ ਦੇ ਜਿਹੜੇ ਮੀਂਹ ਪੈ ਰਹੇ ਨੇ ਸਿਡਨੀ ਤੋਂ ਲੈ ਕੇ ਬ੍ਰਿਸਬਨ ਤੱਕ ਉਨ੍ਹਾਂ ਦੇ ਵਿਚ ਇਕ 11 ਸਾਲਾ ਬੱਚੇ ਦੀ ਮੌਤ ਵੀ ਹੋ ਚੁੱਕੀ ਹੈ ਡਰੇਨ ਦੇ ਵਿਚ ਹੜ ਕੇ ਸੋ ਇਹ ਸੀ ਮੌਸਮ ਦੀ ਜਾਣਕਾਰੀ ਇੱਥੋਂ ਦੀ ਤੇ ਚਲਦਿਆਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਮੌਸਮ ਥੋੜਾ ਨਿੱਘ ਵੱਲ ਨੂੰ ਜਾ ਰਿਹਾ ਤੇ ਇਸ ਵੇਲੇ 14 ਡਿਗਰੀ ਹਲਕੀ ਧੁੰਦ ਪਈ ਹੋਈ ਹੈ ਤੇ ਦਿਨਾਂ ਨੂੰ 30 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਕੁੱਲ ਮਿਲਾ ਕੇ ਕੱਲ ਫੋਨ ਕੀਤਾ ਸੀ ਗੱਲਬਾਤ ਵੀ ਹੋਈ ਸੀ ਪੰਜਾਬ ਦੇ ਵਿਚ ਤੇ ਕਹਿੰਦੇ ਕਿ ਹਜੇ ਮੌਸਮ ਠੰਡਕ ਵੱਲੋਂ ਹੈ ਕਿਉਂਕਿ ਪਿਛਲੇ ਹਫ਼ਤੇ ਅਹਿਣ ਕਾਫ਼ੀ ਪਈ ਹੈ ਗੜੇ ਕਾਫ਼ੀ ਪਏ ਨੇ ਕਈ ਇਲਾਕਿਆਂ ਚ ਨੁਕਸਾਨ ਵੀ ਹੋਇਆ ਸੋ ਇਸ ਕਰਕੇ ਮੌਸਮ ਹਜੇ ਫਿਲਹਾਲ ਜਿਹੜਾ ਆ ਉਹ ਠੰਡਕ ਵੱਲੋਂ ਹੈ ਪਰ ਆਉਣ ਵਾਲੇ ਟਾਈਮ ਦੇ ਵਿਚ ਗਰਮੀ ਵੱਲੋਂ ਹੋ ਜਾਵੇਗਾ ਸੋ ਇਹ ਸੀ ਮੌਸਮ ਦੀ ਜਾਣਕਾਰੀ ਤੇ ਸੱਜਣ ਮਿੱਤਰ ਜਿਹੜੇ ਜੁੜ ਰਹੇ ਨੇ ਉਨ੍ਹਾਂ ਦੇ ਆਪਾਂ ਸੁਨੇਹੇ ਜ਼ਰੂਰ ਲੈ ਲੈਣੇ ਆ ਨਾਲ ਦੀ ਨਾਲ ਪ੍ਰੋਗਰਾਮ ਵਿਚ ਸਰਬਜੀਤ ਸਿੰਘ ਨਿੱਜਰ ਇਟਲੀ ਵਾਲੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਤੇ ਇਕ ਵੀਡੀਓ ਭੇਜਿਆ ਸੀ ਤੇ ਜਿਹੜਾ ਕਿ ਮੈਂ ਸੁਣਨ ਜਾਂ ਦੇਖਣ ਦੇ ਵਿਚ ਨਾਕਾਮਯਾਬ ਆ ਤੇ ਮਾਫ਼ੀ ਚਾਹੁੰਦਾ ਜੋਧਾ ਸਿੰਘ ਧਾਲੀਵਾਲ ਮਲਡੂਰੇ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਧੀਆਂ ਦੇ ਨਾਂ ਇਕ ਉਨ੍ਹਾਂ ਨੇ ਪੋਇਮ ਲਿਖੀ ਹੋਈ ਹੈ ਉਹ ਮੈਂ ਤੁਹਾਨੂੰ ਸੁਣਾ ਰਿਹਾ ਸੁਣ ਕਵੀਆ ਵੇ ਸੁਣ ਕਵੀਆ ਵੇ ਕੋਈ ਕਵਿਤਾ ਬਣਾ ਦੇ ਧੀਆਂ ਦੇ ਨਾਂ ਤੇ ਧੀਆਂ ਨੂੰ ਸਮਝਣ ਪੁੱਤਾਂ ਦੇ ਵਾਂਗੂ ਕੋਈ ਗੱਲ ਸਮਝਾ ਦੇ ਧੀਆਂ ਦੇ ਨਾਂ ਤੇ ਧੀ ਰਾਜੇ ਮਹਾਰਾਜਿਆਂ ਨੂੰ ਜਨਮ ਦੇਵੇ ਝੋਲੀ ਰਚਨਾ ਕੋਈ ਪਾ ਦੇ ਧੀਆਂ ਦੇ ਨਾਂ ਤੇ ਮਾਤਾ ਭਾਗੋ ਵਾਂਗੂ ਜੰਗ ਵਿਚ ਲੜ ਵੀ ਆਵੇ ਕੋਈ ਵਾਰ ਹੀ ਸੁਣਾ ਦੇ ਧੀਆਂ ਦੇ ਨਾਂ ਤੇ ਕੋਈ ਦਾਜ ਨਾ ਲਾਵੇ ਕੋਈ ਦਾਜ ਨਾ ਲਵੇ ਕੋਈ ਧੀ ਨਾ ਮਾਰੇ ਐਸਾ ਯੋਗਦਾਨ ਪਾ ਦੇ ਧੀਆਂ ਦੇ ਨਾਂ ਤੇ ਧਾਲੀਵਾਲ ਸਦਾ ਸਤਿਕਾਰ ਹੋਵੇ ਧੀਆਂ ਦਾ ਸਾਰੇ ਰਿਵਾਜ ਬਦਲਾ ਦੇ ਧੀਆਂ ਦੇ ਨਾਂ ਤੇ ਯੋਧੇ ਤੇਰੇ ਸ਼ਬਦ ਨਾ ਕੋਈ ਸਮਝ ਜਾਵੇ ਐਸੀ ਕਵਿਤਾ ਕੋਈ ਗਾ ਦੇ ਧੀਆਂ ਦੇ ਨਾਂ ਤੇ ਸੈਦੋ ਵਾਲਿਆ ਕੋਈ ਨਾ ਧੀ ਮਾਰੇ ਜੱਗੋਂ ਦਾਜ ਹੀ ਮੁਕਾ ਦੇ ਧੀਆਂ ਦੇ ਨਾਂ ਤੇ ਜੋ ਪੁੱਤਾਂ ਨੂੰ ਧੀਆਂ ਤੋਂ ਚੰਗਾ ਸਮਝੇ ਐਸੇ ਰਿਸ਼ਤੇ ਭੁਲਾ ਦੇ ਧੀਆਂ ਦੇ ਨਾਂ ਤੇ ਸੁਣਵੇ ਕਵੀਆ ਕੋਈ ਧੀ ਕੋਈ ਕਵਿਤਾ ਬਣਾ ਦੇ ਧੀਆਂ ਦੇ ਨਾਂ ਤੇ ਬਹੁਤ ਸੋਹਣੀ ਕਵਿਤਾ ਲਿਖੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਭੇਜਣ ਦੇ ਲਈ ਰਾਜ ਮਹਿੰਦਰ ਸਿੰਘ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਇਕ ਗੀਤ ਸੁਣਨਾ ਚਾਹੁੰਦੇ ਨੇ ਤੇ ਗੀਤ ਤਾਂ ਤੁਹਾਡਾ ਜੀ ਮੈਨੂੰ ਵੀ ਪਤਾ ਪਰ ਉਹਦਾ ਟਾਈਟਲ ਕੋਈ ਹੋਰ ਹੋਣਾ ਤੇ ਪੁਰਾਣਾ ਗੀਤ ਆ ਜੀ, ਭੁੱਲ ਗਏ ਤੁਸੀਂ ਵੀ ਤੇ ਭੁੱਲ ਮੈਂ ਵੀ ਰਿਹਾ ਤੇ ਕੋਈ ਗੱਲ ਨੀ ਆਪਾਂ ਲੱਭ ਲੈਣੇ ਹੌਲੀ ਹੌਲੀ। ਤੇ ਸਤਿ ਸ੍ਰੀ ਅਕਾਲ ਵੀ ਬੁਲਾ ਰਹੇ ਨੇ ਤੇ ਇੱਕ ਅਰਦਾਸ ਜੋਦੜੀ ਕਿਸਾਨ ਦੀ ਹੈ, ਕਹਿੰਦਾ ਕਿ ਬੰਦਾ ਜਿਹੜਾ ਭੁੱਖ ਨੂੰ ਜਰ ਲਏ ਜਦ ਵੀ ਆਵੇ ਦੁੱਖ ਨੂੰ ਜਰ ਲਏ, ਦੇਖ ਕੇ ਕਿਸੇ ਦੇ ਸੁੱਖ ਨੂੰ ਜਰ ਲਏ, ਉਹ ਨਹੀਂ ਖਾਂਦਾ ਮਾਰਾਂ ਉਸ ਦੀਆਂ ਹਰ ਪਲ ਮੌਜ ਮਹਾਰਾਂ। ਜੀ ਬਿਲਕੁਲ, ਓਂਕਾਰ ਸਿੰਘ ਹੁਣੀ ਜੁੜੇ ਨੇ, ਉਨ੍ਹਾਂ ਨੇ ਸੂਰਜ ਚੜ੍ਹਦੇ ਦੀ ਫੋਟੋ ਭੇਜੀ ਆ। ਓਂਕਾਰ ਸਿੰਘ ਨੀ ਜੀ ਹੈਗੇ, ਓਂਕਾਰ ਹਰੀਸ਼ ਆ। ਤੇ ਸਤਿ ਸ੍ਰੀ ਅਕਾਲ ਬੁਲਾਈ ਆ ਜੀ ਸਾਰਿਆਂ ਨੂੰ, ਗੁੱਡ ਮਾਰਨਿੰਗ ਤੇ ਆਓ ਜੀ ਸਵਾਗਤ ਹੈ ਤੁਹਾਡਾ। ਮਨਦੀਪ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਤੁਹਾਡਾ ਵੀ ਸਵਾਗਤ ਹੈ ਮਨਦੀਪ ਜੀ। ਸੁਖਜਿੰਦਰ ਸਿੰਘ ਗੁੱਡ ਮਾਰਨਿੰਗ ਜੀ, ਕੀ ਹਾਲ ਹੈ ਤੁਹਾਡੇ ਇਲਾਕੇ ਦਾ, ਠੀਕ ਠਾਕ ਹੋ? ਸੱਤੀ ਸਿੰਘ ਕੌਫ ਸਰਵਰ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਸੱਤੀ ਜੀ? ਦਲਵੀਰ ਹਲਵਾਰ ਵੀ ਬ੍ਰਿਸਬਨ ਵਾਲੇ, ਕਿਆ ਬਾਤ ਹੈ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਇੰਜੋਏ ਕਰ ਰਹੇ ਜੀ ਪ੍ਰੋਗਰਾਮ, ਤੁਸੀਂ ਆਨੰਦ ਮਾਣੋ, ਤੁਹਾਡੇ ਮੀਂਹ ਪੈ ਰਿਹਾ ਜਾਂ ਨਹੀਂ ਮਾੜਾ ਦੱਸਿਓ। ਅਮਰਿਤ ਸਿੱਧੂ ਸਿਡਨੀ ਵਾਲੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਰਹੇ ਨੇ, ਆਓ ਜੀ ਪ੍ਰੋਗਰਾਮ, ਸਵਾਗਤ ਹੈ ਜੀ ਤੁਹਾਡਾ। ਤੇ ਰਵਿੰਦਰ ਸਿੰਘ ਸਿਡਨੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੀ ਟੀਮ, ਨਾਈਸ ਸਟਾਰਟਿੰਗ। ਤੁਹਾਡੇ ਏਰੀਏ ਦਾ ਕੀ ਹਾਲ ਹੈ ਜੀ? ਸਿਡਨੀ ਚ ਰੇਨ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ, ਬਿਲਕੁਲ ਇੱਥੇ ਵੀ ਇਸ ਤਰ੍ਹਾਂ ਹੀ ਹੈ ਜੀ, ਮੀਂਹ ਪੈ ਰਿਹਾ ਬਹੁਤ, ਤੁਹਾਨੂੰ ਦੱਸਿਆ ਕਿ ਸਾਰਿਆਂ ਨੂੰ ਜ਼ਿਆਦਾ ਮੀਂਹ ਸਿਡਨੀ ਨਾਲ ਵੀ ਇੱਥੇ ਪੈ ਰਿਹਾ। ਤੇ ਧਨੀ ਸਾਹਿਬ ਜੁੜੇ ਨੇ, ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਗੁੱਡ ਮਾਰਨਿੰਗ, ਤੇ ਇੱਕ ਦੋ ਚੁਟਕਲੇ ਭੇਜੇ ਆ ਤੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗਾ। ਤੇ ਇੱਕ ਵਿਚਾਰ ਭੇਜਿਆ, ਕਹਿੰਦੇ ਜੇ ਤੂੰ ਰੱਬ ਨੂੰ ਪਾਉਣਾ ਚਾਹੁੰਦਾ ਤਾਂ ਕਰ ਸਭਨਾਂ ਨੂੰ ਪਿਆਰ, ਦੂਜੇ ਨੂੰ ਮਾੜਾ ਕਹਿਣ ਵਾਲਿਆ ਪਹਿਲਾਂ ਆਪਣਾ ਆਪ ਸਵਾਰ। ਕਿਆ ਬਾਤ! ਸੁਖਦੀਪ ਰਿਆੜ ਕੋਬਰਮ, ਸਤਿ ਸ੍ਰੀ ਅਕਾਲ ਜੀ, ਹਾਂਜੀ ਆਓ ਜੀ ਕੋਬਰਮ ਵਾਲਿਓ, ਕੀ ਹਾਲ ਹੈ? ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ ਜੀ ਗੁਰਜੀਤ ਸਿੱਖੋਂ, ਸਾਰੇ ਹੀ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਫਤਿਹ ਬੁਲਾਈ ਹੈ ਕਰੇਗੀ ਵਨ ਤੋਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਵਿੰਦਰ ਸੌਂਦ, ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ। ਮਨਦੀਪ ਜੀ ਤੁਹਾਡਾ ਮੈਸੇਜ ਮੈਂ ਥੋੜੀ ਦੇਰ ਬਾਅਦ ਪੜ੍ਹਦਾ ਤੇ ਕਿਉਂਕਿ ਪੋਲੀਟੀਕਲ ਮੈਸੇਜ ਹੈ, ਖਬਰਾਂ ਦੇ ਦੌਰਾਨ ਪੜਾਂਗਾ, ਪਰ ਆਪਾਂ ਪ੍ਰੋਗਰਾਮ ਜਾਰੀ ਰੱਖਣਾ, ਗੀਤ ਸੰਗੀਤ ਵੀ ਜਾਰੀ ਰੱਖਣਾ ਤੇ ਅੱਜ ਪ੍ਰੋਗਰਾਮ ਦੇ ਵਿਚ ਮੇਰਾ ਤੇ ਤੁਹਾਡਾ ਸਾਥ ਬਣਿਆ ਰਹੇਗਾ। ਆਪਣੇ ਦਿਲ ਵਾਲੀਆਂ ਗੱਲਾਂ ਜ਼ਰੂਰ ਸਾਂਝੀਆਂ ਕਰੋ, ਹੌਲੀ ਹੌਲੀ ਅੱਜ ਆਪਾਂ ਸਾਰੀਆਂ ਦਿਲ ਵਾਲੀਆਂ ਗੱਲਾਂ ਕਰਨੀਆਂ, ਪਰ ਪਹਿਲਾਂ ਤੁਹਾਨੂੰ ਇੱਕ ਨਾ ਮੈਂ ਬਹੁਤ ਸੋਹਣਾ ਜਿਹਾ ਗੀਤ ਸੁਣਾਉਣਾ। 1972 ਦੇ ਵਿਚ ਫਿਲਮ ਆਈ ਸੀ ਆਪਣਾ ਦੇਸ਼, ਔਰ ਇਸ ਫਿਲਮ ਦੇ ਨਾ ਗੀਤ ਬੜੇ ਹਿੱਟ ਰਹੇ ਨੇ ਤੇ ਖਾਸ ਕਰਕੇ ਕਿਸ਼ੋਰ ਤੇ ਲਤਾ ਦੀ ਜਿਹੜੀ ਜੋੜੀ ਹੈ ਉਹਨਾਂ ਦੇ ਜਿਹੜੇ ਗੀਤ ਨੇ ਕਾਫੀ ਰੋਮਾਂਟਿਕ ਗੀਤ ਨੇ ਤੇ ਸੁਣਨ ਨੂੰ ਬੜਾ ਦਿਲ ਕਰਦਾ ਰਹਿੰਦਾ ਹੈ। ਤੇ ਹਿੱਟ ਗੀਤਾਂ ਦੀ ਕਲੈਕਸ਼ਨ ਦੇ ਵਿੱਚੋਂ ਮੈਂ ਗੀਤ ਸੁਣਾ ਰਿਹਾ ਆਪਣਾ ਦੇਸ਼ ਫਿਲਮ ਦੇ ਵਿੱਚੋਂ, ਕਿਸ਼ੋਰ ਜੀ ਔਰ ਲਤਾ ਜੀ ਦੀ ਆਵਾਜ਼ ਦੇ ਵਿੱਚ ਕਜਰਾ ਲਗਾ ਕੇ।
ਕਜਰਾ ਲਗਾ ਕੇ ਗਜਰਾ ਸਜਾ ਕੇ, ਗਜਰਾ ਲਗਾ ਕੇ ਗਜਰਾ ਸਜਾ ਕੇ, ਬਿਜੁਰੀ ਗਿਰਾ ਕੇ ਜਾਇਓ ਨਾ,
ਨੈਣ ਮਿਲਾ ਕੇ ਚੈਨ ਚੁਰਾ ਕੇ, ਨਿੰਦਿਆ ਉੜਾ ਕੇ ਜਾਇਓ ਨਾ।
ਗਜਰਾ ਲਗਾ ਕੇ ਗਜਰਾ ਸਜਾ ਕੇ, ਬਿਜੁਰੀ ਗਿਰਾ ਕੇ ਜਾਇਓ ਨਾ,
ਨੈਣ ਮਿਲਾ ਕੇ ਚੈਨ ਚੁਰਾ ਕੇ, ਨਿੰਦਿਆ ਉੜਾ ਕੇ ਜਾਇਓ ਨਾ।
ਗਜਰਾ ਗਜਰਾ ਦੇਖ ਦਰਪਣ ਮੇ ਝਾਂਕੋ ਜ਼ਰਾ ਮੇਰੇ ਮਨ ਮੇ, ਮੁਖੜਾ ਨਾ ਦੇਖੋ ਨਾ ਦੇਖੋ, ਮੁਖੜਾ ਨਾ ਦੇਖੋ ਦਰਪਣ ਮੇ ਝਾਂਕੋ ਜ਼ਰਾ ਮੇਰੇ ਮਨ ਮੇ, ਐਸੇ ਦੀਆ ਪੇ ਛਾਈ ਹੋ ਜੈਸੇ ਘਟਾਏ ਸਾਵਨ ਮੇ, ਰਾਤ ਔਰ ਦਿਨ ਉਮਰੇ ਦਿਨ ਮਨ ਮੇ ਔਰ ਕੌਣ ਹੈ, ਅਬ ਜਿੱਦ ਛੋੜੋ ਨਾ ਆਗੇ ਆਗੇ ਦੌੜੋ, ਦਿਲ ਨਾ ਮੇਰਾ ਤੋੜੋ, ਘੁੰਗਟਾ ਗਿਰਾ ਕੇ घुंघटा गिरा के मुखड़ा छुपा के बिजुरी गिरा के जइयो ना।
नैन मिला के चैन चुरा के निंदिया उड़ा के जइयो ना।
गजरा
ओ
गजरा
ओ
चुरा के निदिया उड़ा के जइयो ना। गजरा लगा के गजरा सजा के बिजुरी गिरा के जइयो ना।
नैन मिला के चैन चुरा के निदिया उड़ा के जइयो ना।
गजरा
ओ
गजरा
ओ
गजरा
ओ गजरा।
बहुत ही खूबसूरत गीत जी, आनंदमय गीत सी। वैसे मेनू तो चंगा लग रहा क्योंकि बरसात पै रही है इधर, तो इधर साडे दलवीर हलवार भी उन्होंने सुनेहा भेजता कि अज ब्रिजबेन दे विच सनशाइन है जी। चलो शुक्र है जी, थोड़ी धुप निकली हुई है पर शावर दसे गए ने, उत्थे पै सकदा मी, जरा ध्यान रखना। रमनजीत सिंह जंदोरिया भी साडे नाल जुड़े ने, उन्होंने सत श्री अकाल बुलाई है जी। एक गीत सुनना चाहिए बनेरे चेते आ गया, वो तुसी जी जिहड़ी कविता लिखी है मेरे तो पंजाबी च मसी पढ़ हुंदी है, तुसी इंग्लिश च पंजाबी लिखती ते थोड़ी जी जे पंजाबी च टाइप करके भेजो तो ज्यादा वधिया है। ते कोई नहीं, तुहाडा स्वागत है प्रोग्राम दे विच। ते इधर जिहड़ी खबरां ने वह भी तुहाडे नाल थोड़ी जी सांझियां करदे आ कि खबरां की कह रही सुरखियां। ते अमरीका दे विच डोनाल्ड ट्रंप ने जिहड़े इल्जाम लाए सी कि मेरियां कॉल्स जिहड़ियां ने टेलीफोन वायर टैप कीते गए ने, उसदा हुण जिहड़ा यूके दे स्पाइज है जां यूके दी जिहड़ियां एजेंसियां ने उन्होंने इसका खंडन किया। मैनू एक गल नहीं समझ आती कि फोन उन्होंने टैप होए ने ते स्पष्टीकरण यूके आले दे रहे ने। खैर यह इस करके आ क्योंकि यूके दे जड़े कई पुराने जसूस सन उन्होंने डोनाल्ड ट्रंप के विरुद्ध अफवाह फैलाई सी कि वह रशिया उन्होंने मदद कर रहा है, एक कैंपेन चलाई सी डोनाल्ड ट्रंप न हराने के लिए, पर हुण जिहड़ी आ भाजी जिहड़ी मुद्दे मूह पै गई है ते हुण उधरों भी पूरा काम हो रहा है। इधर डोनाल्ड ट्रंप जर्मन की जिहड़ी चांसलर है एंगला मर्केल उहदे नाल मुलाकात की है, उन्होंने दोनों ने दुखड़े रोए ने। डोनाल्ड ट्रंप कहंदा है कि रोए तुसी भी हो ते रोए असी भी हां, मतलब गाना नहीं गाया। उन्होंने कहने का मतलब है कि फोन थोड़े भी टैप होए आ ते फोन साडे भी टैप होए आ। तुहानू इत्थे मैं चेता करा दा कि 2-2.5 साल पहला यह बहुत वड्डे पद्धर ते रौला पिया सी कि अमरीका ने यूरोपीयन देशां दे बहुत सारे जिहड़े लीडर ने जिहड़े कि यूरोपीयन देश अमरीका की मदद करदे ने हक च खड़दे ने उन्हां दे ही लीडरां दीआं टैलीफोन कॉलां जिहड़ियां ने ओह वायर टैप कीतीआं सन ते इस दे उत्ते संबंध बिगड़े भी सी ते कुछ एजेंसियां नूं बाहर दा रस्ता भी दिखाल दित्ता सी यूरप ने, खास करके जर्मनी ने, ते इस टैपिंग तों ओह भी काफी दुखी सन। ते हुण डोनाल्ड ट्रंप ने कहा कि बीबा जी कल्ले तुसी नहीं, साडे नाल वी इंजी होया है। ਤੇ ਇਹ ਫਰੰਟ ਪੇਜ ਦੀ ਖਬਰ ਹੈ ਬੀਬੀਸੀ ਹਿੰਦੀ ਦੀ ਕਿ ਟਰੰਪ ਨੇ ਮਰਕਲ ਸੇ ਕਹਾ ਹਮ ਦੋਨੋ ਕੇ ਫੋਨ ਟੈਪ ਹੋਏ ਹੈ। ਕਿਆ ਬਾਤ ਹੈ, ਹਿੰਦੀ ਚ ਨਹੀਂ ਕਿਹਾ ਜੀ ਉਹਨਾਂ ਨੇ, ਆਫਕੋਰਸ ਅੰਗਰੇਜ਼ੀ ਚ ਕਿਹਾ। ਤੇ ਬਾਕੀ ਜਿਹੜੀਆਂ ਇਕ ਹੋਰ ਖਬਰ ਆ ਰਹੀ ਅਮਰੀਕਾ ਤੋਂ ਹੀ ਕਿ ਨਾਰਥ ਕੋਰੀਆ ਦੇ ਵਿਰੁੱਧ ਲੜਾਈ ਲੜਨ ਤੇ ਮਿਲਟਰੀ ਐਕਸ਼ਨ ਜਿਹੜਾ ਲੈਣ ਦੇ ਲਈ ਜਿਹੜਾ ਟੇਬਲ ਦੇ ਉੱਤੇ ਫਾਈਲਾਂ ਕਹਿੰਦੇ ਪਈਆਂ ਨੇ ਯੂ ਐਸ ਸਟੇਟ ਸੈਕਟਰ ਨੇ ਕਿਹਾ। ਇਹ ਵੈਸੇ ਜਿਹੜੀ ਆ ਪੈਂਤਰੇ ਹੁੰਦੇ ਨੇ, ਦਬਕੇ ਹੁੰਦੇ ਨੇ, ਭਵਕੇ ਹੁੰਦੇ ਨੇ, ਜਿਸ ਦੇ ਨਾਲ ਫਿਰ ਡਿਪਲੋਮੇਸੀ ਸ਼ੁਰੂ ਹੁੰਦੀ। ਜਿਹੜਾ ਦੂਸਰਾ ਦੇਸ਼ ਹੈ ਉਸ ਨੂੰ ਡਰ ਹੋ ਜਾਂਦਾ ਕਿ ਹੁਣ ਇਹ ਕਲੇਸ਼ ਪਿਆ ਹੀ ਪਿਆ ਤੇ ਤੁਸੀਂ ਨੈਗੋਸ਼ੀਏਸ਼ਨ ਟੇਬਲ ਤੇ ਆ ਜਾਓ। ਪਰ ਨਾਰਥ ਕੋਰੀਆ ਵੀ ਬੜਾ ਅੜਬ ਹੈ ਜੀ, ਤੇ ਉਧਰੋਂ ਵੀ ਮੈਨੂੰ ਨਹੀਂ ਲੱਗਦਾ ਕੋਈ ਰਿਸਪੌਂਸ ਆਏਗੀ। ਸਗੋਂ ਉਹ ਉਨ੍ਹਾਂ ਦੇ ਦੋ ਤਿੰਨ ਹੋਰ ਮਿਜ਼ਾਈਲਾਂ ਛੱਡਣ ਦੇ ਜਿਹੜੇ ਤਜਰਬੇ ਆ ਉਹ ਕਰਨ ਦੀ ਉਮੀਦ ਬਣ ਰਹੀ ਆ। ਤਾਂ ਇਹ ਸੀ ਜੀ ਖਬਰਾਂ ਇੰਟਰਨੈਸ਼ਨਲ, ਤੇ ਨਾਲ ਆਪਾਂ ਸੁਨੇਹੇ ਤੇ ਨਾਲ ਆਪਾਂ ਗੀਤ ਸੁਣਨੇ ਆ, ਤੇ ਉਸ ਤੋਂ ਬਾਅਦ ਫਿਰ ਪੰਜਾਬ ਦੀਆਂ ਖਬਰਾਂ ਤੇ ਹੋਰ ਦਿਲ ਵਾਲੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਤੇ ਹਲਵਾਰਵੀ ਸਾਹਿਬ ਕਹਿ ਰਹੇ ਨੇ ਕਿ ਸਾਡੇ ਜੀ ਅੱਜ ਤਾਂ ਬਿਲਕੁਲ ਸਾਫ਼ ਹੈ ਅਸਮਾਨ ਤੇ ਕੋਈ ਸਾਈਨ ਨਹੀਂ ਹੈਗਾ, ਪਰ ਕੱਲ ਬਹੁਤ ਭਾਰਾ ਮੀਂਹ ਪਿਆ। ਕੱਲ ਜੀ ਇੱਥੇ ਥੋੜਾ ਘੱਟ ਪਿਆ ਮੀਂਹ ਤੇ, ਪਰ ਇੱਥੇ ਹੁਣ ਹਨੇਰੀ ਉੱਠੀ ਪਈ ਆ ਤੇ ਕੋਈ ਗੱਲ ਨਹੀਂ। ਤੇ ਰਮਨਜੀਤ ਜੰਦੋੜੀਆ ਕਹਿ ਰਹੇ ਨੇ ਯਾਰ ਤਾਂ ਚੱਲਿਆ ਜੀ ਇੰਡੀਆ। ਅੱਛਾ, ਬਹੁਤ ਮੁਸ਼ਕਿਲ ਸੀ ਜੀ ਕੱਲ ਦੀ ਰਾਤ ਗੁਜ਼ਰੀ ਆ, ਕੁਛ ਤਨਹਾ ਔਰ ਕੁਛ ਖਾਸ ਗੁਜ਼ਰੀ ਹੈ, ਨਾ ਨੀਂਦ ਆਈ ਹੈ ਨਾ ਖਾਬ ਕੋਈ, ਪੂਰੀ ਰਾਤ ਖਿਆਲੋਂ ਕੇ ਸਾਥ ਗੁਜ਼ਰੀ ਹੈ। ਇੰਡੀਆ ਚੱਲੇ ਹੋ ਨਾ ਇਸ ਕਰਕੇ। ਕੋਈ ਨੀ ਜੀ, ਹੈਪੀ ਜਰਨੀ, ਸੇਫ ਜਰਨੀ, ਆਪਣਾ ਖਿਆਲ ਰੱਖਿਓ ਖਾਣ ਪੀਣ ਦਾ ਖਾਸ ਕਰਕੇ। ਤੇ ਸਾਡੇ ਨਾਲ ਕੁਲਦੀਪ ਬਰਾੜ ਰੈਨਮਾਰਕ ਤੋਂ ਵੀ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਪਲੀਜ਼ ਜੇ ਅੱਜ ਟਾਈਮ ਲੱਗਾ ਤਾਂ ਸੁਖਵਿੰਦਰ ਸਿੰਘ ਲੋਪੋ ਨੇ ਜੋ ਵੀਡੀਓ ਹੈ ਫੇਸਬੁੱਕ ਤੇ ਪਾਈ ਹੈ ਉਸ ਬਾਰੇ ਆਪਣੇ ਵਿਚਾਰ ਜ਼ਰੂਰ ਦਿਓ। ਬਿਲਕੁਲ ਦੇਵਾਂਗੇ ਜੀ ਵਿਚਾਰ, ਆਪਾਂ ਵਿਚਾਰ ਦੇਣ ਨੂੰ ਦਿਲ ਵਾਲੀਆਂ ਗੱਲਾਂ ਕਰਨ ਬੈਠੇ ਹਾਂ ਜੀ ਤੁਹਾਡੇ ਨਾਲ। ਤੁਹਾਡੇ ਦਿਲ ਵਿਚ ਗੱਲ ਇਹ ਆ ਤਾਂ ਆਪਾਂ ਜ਼ਰੂਰ ਕਰਾਂਗੇ ਇਹਦੀ ਗੱਲ ਕਿ ਉਹ ਵੀ ਤੁਹਾਨੂੰ ਪਤਾ ਲੱਗਾ ਹੋਣਾ ਕਿ ਉੱਥੇ ਵੀ ਇੱਕ ਕਹਿੰਦੇ ਉੱਦਾਂ ਤਾਂ ਕਹਿੰਦੇ 26 ਦਾ ਪਰਚਾ ਹੋਇਆ ਤੇ ਪਰ ਸੁਣਨ ਦੇ ਵਿਚ ਆਇਆ 24 ਦਾ ਵੀ ਪਰਚਾ ਹੋ ਗਿਆ ਤੇ ਕਿਉਂ ਹੋਇਆ ਕਿਨ ਕਰਾਇਆ ਇਹ ਸਾਰੀਆਂ ਗੱਲਾਂ ਅਸੀਂ ਕਰਾਂਗੇ। ਤੇ ਗੁਰਪਿੰਦਰ ਗਿੱਲ ਮੈਲਬਨ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਚ ਆ ਗਏ ਨੇ, ਕਹਿੰਦੇ ਇੰਜੋਏ ਕਰ ਰਹੇ ਆ ਪ੍ਰੋਗਰਾਮ। ਮਨਦੀਪ ਜੀ ਤੁਹਾਡਾ ਪ੍ਰੋਗਰਾਮ ਜਿਹੜਾ ਤੁਸੀਂ ਸੈਮਸੰਗ ਗਲੈਕਸੀ S5 ਤੋਂ ਟਾਈਪ ਕਰਕੇ ਭੇਜਦੇ ਆ, ਥੋੜੀ ਦੇਰ ਠਹਿਰੋ ਤੇ ਆਪਾਂ ਖਬਰਾਂ ਵਾਲੇ ਸੈਕਸ਼ਨ ਚ ਇਸ ਮੁੱਦੇ ਤੇ ਕਾਫੀ ਵੱਡੀ ਲੰਬੀ ਚੌੜੀ ਗੱਲਬਾਤ ਕਰਨੀ ਆ। ਤੇ ਸੱਜਣ ਮਿੱਤਰ ਮਹਿੰਦਰ ਸਿੰਘ ਹਾਂਸ ਬ੍ਰੈਂਪਟਨ ਵਾਲੇ ਵੀ ਆ ਗਏ ਨੇ, ਕਿਆ ਬਾਤ ਹੈ। ਨਾਰਥ ਕੋਰੀਆ ਵੱਲੋਂ ਕਹਿੰਦੇ ਨਾਰਥ ਕੋਰੀਆ ਵਾਲਾ ਭੋਲੂ ਕਾਕਾ ਬਹੁਤ ਖਰਾਬ ਹੈ ਜੀ, ਕਹਿੰਦੇ ਕੋਈ ਪੰਗਾ ਨਾ ਪਾ ਦੇਵੇ। ਥੈਂਕਸ, ਨਿਊਜ਼ ਕਮਿੰਗ। ਹਾਂਜੀ ਨਿਊਜ਼ ਆ ਰਹੀ ਹੈ ਜੀ, ਉਹ ਪੰਗਾ ਤਾਂ ਪਾਣਾ ਹੀ ਹੈ ਜੀ ਹੁਣ, ਉਹ ਕਾਕਾ ਬੜਾ ਤੇਜ਼ ਆ ਤੇ ਬੜਾ ਅੜਬ ਹੈ ਤੇ ਹੋਣਾ ਵੀ ਆ। ਇਕ ਪਾਸੇ ਉਹਦੇ ਰਸ਼ੀਆ ਬੈਠਾ ਆ ਤੇ ਇਕ ਪਾਸੇ ਚਾਈਨਾ ਬੈਠਾ ਆ, ਤੇ ਕਿਉਂ ਨਾ ਹੋਵੇ। ਤੇ ਸਿਡਨੀ ਦੇ ਵਿਚ ਕਹਿੰਦੇ ਮੀਂਹ ਪੈ ਰਿਹਾ ਜੀ, ਕੈਨਬਰਾ ਦੇਖੋ ਧੁੱਪ ਚੜੀ ਆ, ਆਨੰਦ ਲੈ ਰਹੇ ਆ ਪੂਰਾ, ਕਿਆ ਬਾਤ ਹੈ। ਤਨੀ ਸਾਹਿਬ ਨੇ ਇਹ ਮੈਸੇਜ ਭੇਜਿਆ ਤੇ ਤੁਹਾਡਾ ਚੁਟਕਲਾ ਵੀ ਮੈਂ ਸ਼ੇਅਰ ਕਰੇ ਦਵਾਂ, ਥੋੜਾ ਜਿਹਾ ਹੱਸ ਲਈਏ। ਮਾਸਟਰ ਕਹਿੰਦਾ ਜੀ ਮੁੰਡੇ ਨੂੰ, ਕਹਿੰਦਾ ਪੜ੍ਹ ਲਿਆ ਕਰ, ਓਏ ਤੇਰੀ ਉਮਰ ਹੈ ਪੜ੍ਹਨ ਦੀ, ਤੇਰੀ ਉਮਰ ਤਾਂ ਕਹਿੰਦਾ ਗਾਂਧੀ ਨੇ BA ਕਰ ਲਈ ਸੀ। ਤੇ ਮੁੜ ਕੇ ਮੁੰਡਾ ਮਾਸਟਰ ਨੂੰ ਕਹਿੰਦਾ ਮਾਸਟਰ ਜੀ ਤੁਸੀਂ ਵੀ ਕੋਈ ਸਿੱਖ ਲਿਆ ਕਰੋ, ਤੁਹਾਡੀ ਉਮਰ ਚ ਤਾਂ ਭਗਤ ਸਿੰਘ ਨੇ ਫਾਂਸੀ ਵੀ ਲੈ ਲਈ ਸੀ। ਸੋ ਇਹ ਵੀ ਚੁਟਕਲਾ ਜੀ, ਨੈਲੇ ਤੇ ਦਿਲ ਹੈ। ਤੇ ਫੋਟੋ ਭੇਜੀ ਹੈ ਉਹਨਾਂ ਨੇ, ਮੇਰੇ ਖਿਆਲ ਡਰਾਈਵ ਕਰ ਰਹੇ ਨੇ ਧਨੀ ਸਾਹਿਬ, ਤੇ ਸੂਰਜ ਨਿਕਲਿਆ ਹੋਇਆ, ਹਲਕੇ ਹਲਕੇ ਚਿੱਟੇ ਬੱਦਲ ਹੈ ਤੇ ਅਸਮਾਨ ਨੀਲਾ ਵੀ ਦਿਖਾਈ ਦੇ ਰਿਹਾ, ਡਰਾਈਵ ਕਰ ਰਹੇ ਨੇ। ਚਲੋ ਤੁਹਾਨੂੰ ਇਕ ਗੀਤ ਫਿਰ ਸੁਣਾਉਂਦੇ ਹਾਂ, ਚੱਕਵਾਂ ਜਿਹਾ। ਅੱਜ ਚੱਕਵੇਂ ਗੀਤਾਂ ਦੀ ਫਰਮਾਇਸ਼ ਆ ਰਹੀ ਹੈ ਰਾਜਵੀਰ ਜਵੰਦੇ ਦਾ।
ਬਹੁਤੇ ਸੌ ਮੀਲ ਵਾਲੇ ਵੀ ਨੀ ਚੱਕਵੇਂ, ਓਏ ਉਹੀ ਠੋਕੀਦੇ ਆ ਚੱਕਦੇ ਜੋ ਅੱਤ ਨੇ, ਉਹੀ ਠੋਕੀਦੇ ਆ ਚੱਕਦੇ ਜੋ, ਓਏ ਉਹੀ ਠੋਕੀਦੇ ਆ ਚੱਕਦੇ ਜੋ ਅੱਤ ਨੇ। ਬਹੁਤੇ ਸੌ ਮੀਲ ਵਾਲੇ ਵੀ ਨੀ ਚੱਕਵੇਂ, ਓਹੀ ਠੋਕੀਦੇ ਆ ਚੱਕਦੇ ਜੋ ਅੱਤ ਨੇ। ਸਾਡਾ ਸਰ ਨੇਮ ਜੱਟੀਏ,
ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਗੱਲਾਂ ਹੋ ਰਹੀਆਂ ਨੇ ਦਿਲ ਵਾਲੀਆਂ ਤੇ ਤੁਹਾਡਾ ਸਵਾਗਤ ਇੱਕ ਵਾਰੀ ਫੇਰ ਸਾਰੇ ਸਰੋਤਿਆਂ ਦਾ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁੜ ਰਹੇ ਨੇ। ਤੇ ਅੱਜ ਦੇ ਪ੍ਰੋਗਰਾਮ ਦੇ ਵਿਚ ਮੈਂ ਤੁਹਾਡਾ ਸਾਥ ਦੇਵਾਂਗਾ ਤਕਰੀਬਨ ਡੇਢ ਘੰਟਾ ਹੋਰ, ਤੇ ਬਹੁਤ ਸਾਰੀਆਂ ਗੱਲਾਂ ਕਰਾਂਗੇ, ਸਾਡੇ ਦਿਲ ਵਾਲੀਆਂ, ਤੁਹਾਡੇ ਦਿਲ ਵਾਲੀਆਂ, ਖਬਰਾਂ ਵੀ ਹੋਣਗੀਆਂ। ਤੇ ਖਬਰਾਂ ਦੀ ਜਿਹੜੀ ਸ਼ੁਰੂਆਤ ਹੈ ਉਹ ਪੰਜਾਬੀ ਅਖਬਾਰਾਂ ਤੋਂ ਸ਼ੁਰੂ ਕਰਦੇ ਆ ਕਿ ਕੀ ਕਹਿ ਰਹੀਆਂ ਨੇ ਅੱਜ ਤੁਹਾਨੂੰ ਖਬਰਾਂ ਦੇ ਵਿਚ। ਹੁਣ ਦੇਖੋ ਵੱਖਰੇ ਵੱਖਰੇ ਦੇਸ਼ ਦੇ ਪੰਜ ਸੂਬਿਆਂ ਦੇ ਵਿਚ ਚੋਣਾਂ ਹੋਈਆਂ ਨੇ ਤੇ ਸਾਰੇ ਹੀ ਤਕਰੀਬਨ ਹੁਣ ਮੰਤਰੀ ਮੰਡਲ ਬਣ ਰਹੇ ਨੇ। ਤੇ ਉੱਤਰਾਖੰਡ ਦੀ ਜਿਹੜੀ ਖਬਰ ਹੈ ਉਹ ਆ ਰਹੀ ਹੈ ਕਿ ਤਰਵਿੰਦਰ ਰਾਵਤ ਦੇ ਹੱਥ ਉੱਤਰਾਖੰਡ ਦੀ ਕਮਾਂਡ। ਮੋਦੀ ਤੇ ਸ਼ਾਹ ਦੀ ਮੌਜੂਦਗੀ ਦੇ ਵਿਚ ਸਹੁੰ ਚੁੱਕ ਸਮਾਗਮ ਅੱਜ ਹੋਵੇਗਾ ਤੇ ਉਥੇ ਭਾਜਪਾ ਰਾਜ ਕਰ ਰਹੀ ਹੈ। ਤੇ ਉਧਰ ਗੋਆ ਦੇ ਵਿਚ ਕਹਿੰਦੇ ਨੇ ਕਿ ਬੀਜੇਪੀ ਜਿਹੜਾ ਹੈ ਉਹ ਸਵੱਛ ਭਾਰਤ ਅਭਿਆਨ ਚਲਾਇਆ ਜੀ, ਕਰਪਸ਼ਨ ਦੇ ਅਗੇਂਸਟ ਚਲਾਇਆ। ਤੇ ਖਬਰਾਂ ਇਹ ਆ ਰਹੀਆਂ ਨੇ ਕਿ ਹਾਲਾਂਕਿ ਕਾਂਗਰਸ ਨੂੰ 3 MLA ਚਾਹੀਦੇ ਸੀ ਕਾਂਗਰਸ ਸਰਕਾਰ ਬਣਾਉਣ ਨੂੰ, ਪਰ ਭਾਜਪਾ ਦੇ ਨਾਲ ਕਹਿੰਦੇ 10 ਰਲ ਗਏ ਆ, ਇਦਾਂ ਕਹਿ ਰਹੇ ਨੇ, ਖਰੀਦ ਲਏ ਨੇ। ਸੋ ਉਧਰ ਵੀ ਸਰਕਾਰ ਉਹੀ ਬਣੇਗੀ, ਯੂਪੀ ਦੇ ਵਿਚ ਵੀ ਇਹੀ ਬਣੇਗੀ। ਔਰ ਮੰਤਰੀ ਮੰਡਲਾਂ ਦੀ ਗੱਲ ਕਰੀਏ, ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਕਹਿੰਦੇ ਅੱਜ ਹੈ ਤੇ ਪਹਿਲੀ ਮੀਟਿੰਗ ਵਿਕਾਸ ਏਜੰਡੇ ਨੂੰ ਲਾਗੂ ਕਰਨ ਦੇ ਲਈ ਪੱਬਾਂ ਭਾਰ ਹੋਈ ਪਈ ਹੈ ਸਰਕਾਰ। ਦੇਖੋ ਜਿਹੜੀ ਨਵੀਂ ਨਵੀਂ ਸਰਕਾਰ ਹੁੰਦੀ ਇਹਨੂੰ ਹਨੀਮੂਨ ਫੇਜ਼ ਵੀ ਕਹਿੰਦੇ ਨੇ ਤੇ ਇਸ ਦੇ ਵਿਚ ਕਈ ਕੰਮ ਕਰਨੇ ਹੁੰਦੇ ਨੇ। ਜਿਹੜੀਆਂ ਪਹਿਲੀਆਂ ਸਕੀਮਾਂ ਚੱਲਦੀਆਂ ਨੇ, ਮਾੜੀਆਂ ਸਕੀਮਾਂ ਚੱਲਦੀਆਂ ਨੇ, ਉਹ ਜਿਹੜੀਆਂ ਬੰਦ ਕਰਨੀਆਂ ਆ। ਹੁਣ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਹੇਠਾਂ ਮੀਟਿੰਗ ਹੋਣੀ ਹੈ ਤੇ ਇਸ ਮੀਟਿੰਗ ਦਾ ਜਿਹੜਾ ਪਹਿਲਾ ਏਜੰਡਾ ਹੈ ਕਹਿੰਦੇ ਉਹ ਕਣਕ ਦੇ ਖਰੀਦ ਦੇ ਪ੍ਰਬੰਧਾਂ ਬਾਰੇ ਆ, ਤਾਂ ਕਿ ਕਿਸਾਨਾਂ ਤੇ ਆੜਤੀਆਂ ਨੂੰ ਹਾੜੀ ਦੇ ਇਸ ਸੀਜ਼ਨ ਦੇ ਵਿਚ ਕੋਈ ਪਰੇਸ਼ਾਨੀ ਨਾ ਆਵੇ। ਮੈਂ ਤੁਹਾਨੂੰ ਇੱਥੇ ਦੱਸ ਦਿੰਦਾ ਕਿ 2009 ਦੇ ਵਿੱਚ ਮੈਂ ਗਿਆ ਸੀ ਇੰਡੀਆ, ਕਾਫੀ ਸਾਲਾਂ ਬਾਅਦ, 8-9 ਸਾਲ ਬਾਅਦ ਗਿਆ ਸੀ। ਤੇ ਉਸ ਦੌਰਾਨ ਪਹਿਲਾਂ ਕੈਪਟਨ ਸਾਹਿਬ 2007 ਤੋਂ ਪਹਿਲਾਂ ਰਹਿ ਚੁੱਕੇ ਸਨ ਤੇ ਪੰਜਾਬ ਦੇ ਕਈ ਪਿੰਡਾਂ ਵਿੱਚ ਜਾਣ ਦਾ ਮੌਕਾ ਮਿਲਿਆ ਤੇ ਉੱਥੇ ਸਾਰਿਆਂ ਨਾਲ ਗੱਲਾਂ ਬਾਤਾਂ ਵੀ ਹੋਈਆਂ ਤੇ ਉਨ੍ਹਾਂ ਨੇ ਇਹੀ ਗੱਲ ਕਹੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਜਾਂ ਜੱਟਾਂ ਨੂੰ ਕਹਿੰਦੇ ਮਤਲਬ ਕੋਈ ਪਰੇਸ਼ਾਨੀ ਨਹੀਂ ਹੋਣ ਦਿੱਤੀ, ਫਸਲ ਦੀ ਚੁਕਾਈ ਦੇ ਕੋਈ ਪਰੇਸ਼ਾਨੀ ਨਹੀਂ ਹੋਣ ਦਿੱਤੀ ਤੇ ਬਹੁਤ ਸਾਰਾ ਇਨਫਰਾਸਟ੍ਰਕਚਰ ਜਿਹੜਾ ਬਣਿਆ ਫਸਲ ਦੇ ਲਈ ਮੰਡੀਆਂ ਦੇ ਵਿੱਚ ਢਕਣ ਦੇ ਵਾਸਤੇ ਤੇ ਸੜਕਾਂ ਵੀ ਜਿਹੜੀਆਂ ਨੇ ਚੌੜੀਆਂ ਹੋਈਆਂ ਵੱਡੀਆਂ, ਜਿਹੜੀਆਂ ਇੰਟਰ ਸਿਟੀ ਆ ਉਸ ਵੇਲੇ ਦੇਖੀਆਂ ਵੀ ਤੇ ਹੁਣ ਪਿੰਡਾਂ ਸ਼ਹਿਰਾਂ ਚ ਚੱਲ ਰਹੇ ਸੇਵਾ ਕੇਂਦਰਾਂ ਤੇ ਕੰਮ ਕਾਰ ਦੀ ਕਾਰਜਕਾਰੀ ਦਾ ਜਾਇਜ਼ਾ ਵੀ ਮੀਟਿੰਗ ਦੇ ਵਿੱਚ ਲਿਆ ਜਾਵੇਗਾ ਜਿਸ ਤੋਂ ਜ਼ਾਹਿਰ ਹੈ ਕਿ ਨਵੀਂ ਸਰਕਾਰ ਪਿਛਲੀ ਸਰਕਾਰ ਦੇ ਇਸ ਪ੍ਰੋਜੈਕਟ ਨੂੰ ਅੱਗੇ ਵਧਾਏਗੀ। ਸਕੂਲਾਂ ਅਤੇ ਹਸਪਤਾਲਾਂ ਦੀਆਂ ਇਮਾਰਤਾਂ ਦੀ ਵਿਵਸਥਾ, ਡਾਕਟਰਾਂ ਤੇ ਅਧਿਆਪਕਾਂ ਦੀ ਕਮੀ ਦੇ ਮਾਮਲੇ ਵੀ ਇਸ ਮੀਟਿੰਗ ਦਾ ਏਜੰਡਾ ਹਨ। ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਅਧਿਕਾਰੀਆਂ ਨੂੰ ਮੀਟਿੰਗ ਬਾਰੇ ਭੇਜੇ ਪੱਤਰ ਵਿਚ ਕਿਹਾ ਗਿਆ ਹੈ ਕਿ ਬੁਢਾਪਾ ਪੈਨਸ਼ਨਾਂ ਤੇ ਵਿਧਵਾ ਪੈਨਸ਼ਨਾਂ ਬਾਰੇ ਦਰਪੇਸ਼ ਮੁਸ਼ਕਲਾਂ ਤੇ ਇਸ ਬਾਰੇ ਪੂਰੀ ਸਥਿਤੀ ਦਾ ਜਾਇਜ਼ਾ ਵੀ ਲਿਆ ਜਾਵੇ। ਸੋ ਵਧੀਆ ਕੰਮ ਹੈ ਕਿਉਂਕਿ ਜਿਹੜਾ ਹੁਣ ਏਜੰਡਾ ਹੋਣਾ ਚਾਹੀਦਾ ਵਾਕਿਆ ਹੀ ਸਹੀ ਏਜੰਡਾ ਆ ਫਸਲ ਦੀ ਚੁਕਾਈ ਕਿੱਦਾਂ ਹੋਣੀ ਕਿਉਂਕਿ ਜਿਹੜਾ ਪੰਜਾਬ ਹੈ ਮੋਸਟਲੀ ਐਗਰੇਰੀਅਨ ਹੈ ਜਾਣੀ ਕਿ ਐਗਰੀਕਲਚਰ ਜਾਂ ਖੇਤੀਬਾੜੀ ਆਧਾਰਿਤ ਸੂਬਾ ਆ ਔਰ ਇਸ ਦੀ ਜਿਹੜੀ ਪਹਿਲੀ ਪ੍ਰਾਇਓਰਿਟੀ ਆ ਉਹ ਜਿਹੜੀ ਪ੍ਰਾਇਮਰੀ ਪ੍ਰੋਡਕਸ਼ਨ ਹੈ ਉਸ ਨੂੰ ਸਾਂਭਣਾ ਹੋਣਾ ਚਾਹੀਦਾ ਤੇ ਹੁਣ ਜਿਹੜੀ ਆ ਵਢਾਈ ਜਿਹੜੀ ਉਹ ਰੈਡੀ ਆ ਆਲਮੋਸਟ ਕਣਕਾਂ ਜਿਹੜੀਆਂ ਜਦੋਂ ਮੈਂ ਆਇਆ ਉਦੋਂ ਸਿੱਟੇ ਤੇ ਸੀ ਤੇ ਹੁਣ ਥੋੜੀਆਂ ਥੋੜੀਆਂ ਸ਼ਾਇਦ ਜਿੱਦਾਂ ਹੀ ਗਰਮੀ ਪਏਗੀ ਤੇ ਹੁਣ ਪੱਕਣ ਵੱਲੋਂ ਹੋਣਗੀਆਂ ਤੇ ਜਿੱਦਾਂ ਹੀ ਵਢਾਈ ਸ਼ੁਰੂ ਹੋਏਗੀ ਤਾਂ ਉਹ ਜਿੰਨੀ ਛੇਤੀ ਚੱਕ ਹੋ ਜਾਵੇ ਫਸਲ ਸਾਂਭ ਹੋ ਜਾਵੇ ਮੂਹਰੇ ਮੰਡੀ ਦੇ ਵਿਚੋਂ ਵੀ ਸਰਕਾਰ ਦੇ ਜਿਹੜੇ ਖਰੀਦੀ ਉਹ ਵੀ ਸਾਂਭ ਹੋ ਜਾਵੇ ਤਾਂ ਇਸ ਤੋਂ ਵਧੀਆ ਕੰਮ ਹੋਰ ਨਹੀਂ ਹੋ ਸਕਦਾ, ਪੈਸਿਆਂ ਦਾ ਭੁਗਤਾਨ ਹੋ ਜਾਵੇ। ਸੋ ਵਧੀਆ ਉੱਦਮ ਹੈ ਤੇ ਜਿਹੜੇ ਨੌਕਰੀਆਂ ਦੀ ਗੱਲ ਕਰਦੇ ਸੀ ਉਹਦੇ ਬਾਰੇ ਚੁਟਕਲੇ ਆਉਣੇ ਸ਼ੁਰੂ ਹੋ ਗਏ ਜੀ। ਕਈ ਬੰਦੇ ਕਹਿੰਦੇ ਆ ਕਿ ਆਪਾਂ ਤਾਂ ਜੀ ਚੱਲੇ ਛੱਡ ਕੇ ਆਸਟ੍ਰੇਲੀਆ, ਅੱਜ ਕਿਹੜੇ ਸੱਜਣ ਜਾ ਰਹੇ ਨੇ ਜਿਹੜੇ ਮੈਨੂੰ ਸਵੇਰੇ ਸਵੇਰੇ ਮੈਨੂੰ ਲੱਗਦਾ ਰਮਨਜੀਤ ਜਾ ਰਹੇ ਨੇ, ਕਿਤੇ ਨੌਕਰੀ ਲੈਣ ਤਾਂ ਨਹੀਂ ਜਾ ਰਹੇ ਤੁਸੀਂ? ਮੈਂ ਤੁਹਾਨੂੰ ਦੱਸ ਦਿੰਦਾ ਫੋਰ ਯੋਰ ਨੌਲੇਜ, ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕਰਤਾ ਵੀ ਜਿਨ੍ਹਾਂ ਜਿਨ੍ਹਾਂ ਨੇ ਕਹਿੰਦੇ ਨੌਕਰੀ ਦੇ ਫਾਰਮ ਭਰੇ ਸੀ ਤੇ ਉਹ ਕਹਿੰਦੇ ਆਪਣੀਆਂ ਆਪਣੀਆਂ ਵਰਦੀਆਂ ਸੰਭਾਲਣ ਤੇ ਨੌਕਰੀ ਉਨ੍ਹਾਂ ਨੂੰ ਬਸ ਥੋੜੇ ਦਿਨਾਂ ਦੇ ਵਿਚ ਸਾਰਿਆਂ ਨੂੰ ਮਿਲਣ ਵਾਲੀ ਆ। ਤੇ ਰਮਨਜੀਤ ਜੀ ਤੁਸੀਂ ਵੀ ਭਰੇ ਹੋਣੇ ਫਾਰਮ, ਕਈ ਇੱਥੇ ਫੇਸਬੁੱਕ ਤੇ ਵੀ ਪਾ ਰਹੇ ਸੀ ਵਿਦੇਸ਼ਾਂ ਚੋਂ ਕਿ ਆਪਾਂ ਤਾਂ ਚੱਲੇ ਜੀ ਉੱਥੇ ਨੌਕਰੀ ਲਵਾਂਗੇ। ਉਨ੍ਹਾਂ ਨੂੰ ਦੱਸ ਦਈਏ ਕਿ ਨੌਕਰੀ ਰੈਡੀ ਆ, ਕਹਿੰਦੇ ਕਣਕਾਂ ਦੀ ਵਾਢੀ ਪੈਣ ਵਾਲੀ ਆ ਤੇ ਦਾਤੀਆਂ ਤੁਹਾਨੂੰ ਅਸੀਂ ਦੇਵਾਂਗੇ, ਕਣਕਾਂ ਦੀ ਵਾਢੀ ਕਰਨੀ ਆ ਇਹ ਨੌਕਰੀ ਮਿਲਣੀ ਆ, ਪਹਿਲਾਂ ਤਾਂ ਇਹੀ ਅਵੇਲੇਬਲ ਬਹੁਤ ਆ। ਸੋ ਦੋਸਤੋ ਸਾਡਾ ਜਿਹੜਾ ਨਜ਼ਰੀਆ ਨੌਕਰੀ ਦਾ, ਸਾਡਾ ਨਜ਼ਰੀਆ ਹੈਗਾ ਹੋਰ, ਪੰਜਾਬੀਆਂ ਦਾ ਨਜ਼ਰੀਆ ਹੈਗਾ ਹੋਰ। ਮੈਂ ਜਾ ਕੇ ਦੇਖ ਕੇ ਆਇਆ ਔਰ ਮੇਰੀ ਅਮਨਦੀਪ ਹਾਂਸ ਨਾਲ ਵੀ ਗੱਲ ਚੱਲ ਰਹੀ ਸੀ ਜਿਹੜੇ ਕਪੂਰਥਲੇ ਦਾ ਸਾਡਾ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਅਸੀਂ 20 ਤਰੀਕ ਨੂੰ ਖਬਰਸਾਰ, ਉਨ੍ਹਾਂ ਨੇ ਰੇਡੀਓ ਤੇ ਵੀ ਇਹੀ ਕਿਹਾ ਸੀ ਤੇ ਇਕ ਹੋਰ ਸੱਜਣ ਨੇ ਵੀ ਇਹੀ ਕਿਹਾ ਸੀ ਕਿ ਜਿਹੜੇ ਪੰਜਾਬੀ ਹੈ ਨਾ ਉਹ ਨੌਕਰੀ ਇਹ ਸਮਝਦੇ ਸਰਕਾਰੀ ਨੌਕਰੀ ਲੱਗ ਗਈ, 20-30-40 ਹਜ਼ਾਰ ਰੁਪਈਆ ਤਨਖਾਹ ਮਿਲਣੀ ਆ, ਆਪਾਂ ਬਸ ਮੋਟਰਸਾਈਕਲ ਤੇ ਜਾਣਾ ਆ, ਉੱਥੇ ਚਾਹਾਂ ਪੀ ਕੇ ਆਰਾਮ ਨਾਲ ਛਲੀਆਂ ਛੁਲੀਆਂ ਖਾ ਕੇ ਸ਼ਾਮ ਨੂੰ ਘਰ ਆ ਜਾਣਾ ਤੇ ਫਿਰ ਗੇੜੀ ਲਾਉਣੀ ਆ। ਇਹ ਨੌਕਰੀ ਦਾ ਐਟੀਚਿਊਡ ਹੈ ਪੰਜਾਬੀਆਂ ਦਾ, ਇਹ ਕੰਮ ਕਰਨੇ ਨੇ ਉਹ, ਇਹੋ ਜਿਹੀਆਂ ਨੌਕਰੀਆਂ ਭਾਲ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਤੋਂ। ਪਰ ਨੌਕਰੀ ਜਿਹੜੀ ਹੈ, ਨੌਕਰੀ ਦਾ ਮਤਲਬ ਹੁੰਦਾ ਨੌਕਰ, ਯਾਨੀ ਕਿ ਤੁਸੀਂ ਕਿਸੇ ਦੇ ਅੰਡਰ ਕੰਮ ਕਰਨਾ। ਤੇ ਹੁਣ ਉਹ ਜਿਹੜੀ ਨੌਕਰੀਆਂ ਤਾਂ ਜੇ ਦੇਖਿਆ ਜਾਵੇ ਤਾਂ ਆਪਣੇ ਆਲੇ ਦੁਆਲੇ ਬਥੇਰੀਆਂ ਨੇ, ਕਣਕਾਂ ਵੱਢਣ ਵਾਲੀਆਂ ਨੇ, ਤੁਸੀਂ ਕਿਸੇ ਦੀ ਹੈਲਪ ਕਰਾ ਸਕਦੇ ਹੋ, ਕਿਸੇ ਨੂੰ ਕਹਿ ਸਕਦੇ ਹੋ ਕਿ ਮੈਂ ਤੇਰੇ ਨਾਲ 1 ਮਹੀਨਾ ਲਵਾ ਦਿੰਦਾ, 2 ਮਹੀਨੇ ਲਵਾ ਦਿੰਦਾ, ਬਹਾਈ ਕਰਾ ਦਿੰਦਾ, ਪਾਣੀ ਲਾ ਦਿੰਦਾ। ਇਹੋ ਜਿਹੀਆਂ ਤਾਂ ਬਹੁਤ ਨੌਕਰੀਆਂ ਜਿਹੜੀਆਂ ਕਿ ਅਸੀਂ ਬਾਹਰੋਂ ਮਜ਼ਦੂਰ ਲਿਆ ਕੇ ਕਰਵਾਈ ਦੀਆਂ, ਉਨ੍ਹਾਂ ਤੋਂ ਆਪ ਨਹੀਂ ਕਰਨੀਆਂ। ਸਾਡੇ ਤਰਾਸਦੀ ਇਹ ਹੈ ਕਿ ਅਸੀਂ ਮਜ਼ਦੂਰਾਂ ਨੂੰ 5-5 ਹਜ਼ਾਰ ਰੁਪਈਆ ਦੇਈ ਜਾਣਾ, 6-6 ਹਜ਼ਾਰ ਰੁਪਈਆ ਦੇਈ ਜਾਂਦੇ ਹਾਂ, ਈਵਨ ਕਿ ਘਰਾਂ ਦੇ ਵਿਚ ਅਸੀਂ ਘਰ ਦਾ ਜਿਹੜਾ ਆਪਣਾ ਹੀ ਕੰਮ ਹੈ ਜਿਹੜਾ ਅਸੀਂ ਖੁਦ ਕਰਦੇ ਹੁੰਦੇ ਸੀ ਉਹਦਾ ਹੀ ਅਸੀਂ 5-5, 6-6, 7-7 ਹਜ਼ਾਰ ਰੁਪਈਆ ਅਸੀਂ ਦੇਈ ਜਾਂਦੇ ਹਾਂ ਘਰ ਸਾਂਭਣ ਦਾ ਹੀ। ਜੇ ਮੈਂ ਇਹ ਕਹਿੰਦਾ ਹੁੰਦਾ ਕਿ ਉਹ ਆਪ ਹੀ ਕਰ ਲਈਏ ਕੰਮ, ਤਾਂ ਸਮਝ ਲਓ ਨੌਕਰੀ ਹੀ ਲੱਗ ਗਈ ਤੁਹਾਨੂੰ, 7 ਹਜ਼ਾਰ ਰੁਪਈਆ ਲੱਗ ਗਿਆ, 7 ਹਜ਼ਾਰ ਰੁਪਏ ਦੀ ਤਨਖਾਹ ਲੱਗ ਗਈ, ਬਾਹਰ ਵੀ ਤਾਂ ਇੰਨਾ ਹੀ ਮਿਲਣਾ ਆ। ਸੋ ਇੱਕ ਨਾ ਇੱਕ ਬੜਾ ਵੱਖਰਾ ਨਜ਼ਰੀਆ ਆ ਉੱਥੇ ਨੌਕਰੀ ਕਰਨ ਦਾ, ਕਿ ਘਰ ਦਾ ਕੰਮ ਵੀ ਨਹੀਂ ਕਰਨਾ, ਉਹਦੇ ਲਈ ਨੌਕਰ ਰੱਖੇ ਹੋਏ ਨੇ, ਤੇ ਜਦੋਂ ਮਤਲਬ ਬਾਹਰ ਜਿਹੜੀ ਹੈ ਤਨਖਾਹ ਜਿਹੜੀ ਉਹ ਘੱਟ ਹੈ ਨੌਕਰ ਦੇ ਨਾਲੋਂ। ਹੁਣ ਜਿਹੜੇ ਉੱਥੇ ਨੌਕਰ ਨੇ ਘਰ ਦੇ, ਉਹ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਘਰ ਸਾਂਭੇ ਹੋਏ ਨੇ। ਮੈਂ ਕੁਛ ਨੌਕਰਾਂ ਨੂੰ ਇਹੋ ਜਿਹਿਆਂ ਨੂੰ ਮਿਲਿਆ ਜਿਹੜੇ 15 to 20 thousand ਰੁਪਈਆ ਕਮਾ ਰਹੇ ਨੇ ਮਹੀਨੇ ਦਾ ਕੰਮ ਕਰਕੇ ਚਾਰ ਪੰਜ ਘਰਾਂ ਚ, ਔਰ ਫਿੱਟ ਵੀ ਨੇ। ਫਿਰ ਆਪਣੀ ਫਿਟਨੈਸ ਵਾਸਤੇ ਕਲੱਬ ਜਿਮ ਜਾਣੇ ਨੇ, ਖਰਚੇ ਵਧਾਉਣੇ ਨੇ। ਸੋ ਨੌਕਰੀਆਂ ਤਾਂ ਬਹੁਤ ਹੈ ਜੀ, ਨੌਕਰੀਆਂ ਦਾ ਘਰ ਦਾ ਹੀ ਕੰਮ ਇੰਨੇ ਆ ਕਿ ਜੇ ਘਰ ਦਾ ਹੀ ਕੰਮ ਸਾਂਭੀ ਜਾਓ ਆਪਣਾ, ਜਿਹੜਾ ਬੰਦਾ ਬਾਹਰੋਂ ਪੈਸੇ ਲਿਆ ਰਿਹਾ ਉਹਦੀ ਸੇਵਿੰਗ ਕਰੀ ਜਾਓ, ਇੰਨੇ ਦੇ ਵਿਚ ਹੀ ਬੜੀ ਸੇਵਿੰਗ ਹੈ। ਖੈਰ ਨੌਕਰੀਆਂ ਦਾ ਚੁਟਕਲਾ ਵੀ ਸੀ ਇਹ ਵੀ ਨੌਕਰੀਆਂ ਤਿਆਰ ਹੈ ਜੀ, ਕਣਕ ਦੀ ਵਾਢੀ ਪੈਣ ਵਾਲੀ ਹੈ, ਦਾਤੀਆਂ ਅਸੀਂ ਦੇਵਾਂਗੇ, ਵੱਢੋਗੇ ਤੁਸੀਂ। ਤੇ ਉਧਰ ਇਕ ਫਰੰਟ ਪੇਜ ਦੀ ਖ਼ਬਰ ਹੈ, ਜਸਟਿਸ ਕਰਨਨ ਦੇ ਘਰ ਦੇ ਲਾਈ ਜਸਟਿਸ ਕਰਨਨ ਨੇ ਘਰ ਚ ਲਾਈ ਅਦਾਲਤ, ਆਪਣੇ ਖਿਲਾਫ ਵਾਰੰਟ ਕੀਤਾ ਜਾਰੀ, ਕੀਤਾ ਖਾਰਜ, ਸੋਰੀ ਜਾਰੀ ਨਹੀਂ ਖਾਰਜ ਕੀਤਾ। ਇਹ ਵੀ ਬੜੀ ਇੰਟਰਸਟਿੰਗ ਖ਼ਬਰ ਹੈ ਤੇ ਕਈ ਦਿਨਾਂ ਤੋਂ ਇਹ ਫਰੰਟ ਪੇਜ ਤੇ ਘੁੰਮ ਰਹੀ ਹੈ, ਤੁਹਾਨੂੰ ਮੈਂ ਪੂਰੀ ਪੜ੍ਹ ਕੇ ਸੁਣਾਉਣਾ। ਕਹਿੰਦੇ ਕਿ ਸੁਪਰੀਮ ਕੋਰਟ ਨੇ ਦੇ 7 ਜੱਜਾਂ ਦੇ ਖਿਲਾਫ ਮੁਕੱਦਮੇ ਦਾ ਆਦੇਸ਼, ਤੇ ਪੱਛਮੀ ਬੰਗਾਲ ਦੇ ਪੁਲਿਸ ਮੁਖੀ ਸੁਰਜੀਤ ਕਰ ਪੁਰਕਾਈਸਬ ਨੇ ਸੁਪਰੀਮ ਕੋਰਟ ਦੇ ਨਿਰਦੇਸ਼ ਤੇ ਸ਼ੁੱਕਰਵਾਰ ਨੂੰ ਕੋਲਕਾਤਾ ਹਾਈ ਕੋਰਟ ਦੇ ਜਸਟਿਸ ਸੀ ਐਸ ਕਰਨਨ ਨੂੰ ਵਾਰੰਟ ਸੌਂਪ ਦਿੱਤੇ। ਮਾਣਹਾਨੀ ਮਾਮਲੇ ਦੇ ਵਿਚ ਸੁਪਰੀਮ ਕੋਰਟ ਤੋਂ ਜਾਰੀ ਜ਼ਮਾਨਤੀ ਵਾਰੰਟ ਮਿਲਣ ਤੋਂ ਬਾਅਦ ਜਸਟਿਸ ਕਰਨਨ ਨੇ ਰਾਜਾ ਹਾਟ ਨਿਊ ਟਾਊਨ ਸਥਿਤ ਨਿਵਾਸ ਤੇ ਹੀ ਅਦਾਲਤ ਲਗਾ ਕੇ ਆਪਣੇ ਖਿਲਾਫ ਜਾਰੀ ਵਾਰੰਟ ਨੂੰ ਖਾਰਜ ਕਰ ਦਿੱਤਾ। ਇਸ ਦੇ ਨਾਲ ਹੀ ਵਾਰੰਟ ਜਾਰੀ ਕਰਨ ਵਾਲੇ ਸੁਪਰੀਮ ਕੋਰਟ ਦੀ 7 ਮੈਂਬਰੀ ਬੈਂਚ ਦੇ ਸਾਰੇ ਜੱਜਾਂ ਖਿਲਾਫ ਮੁਕੱਦਮਾ ਦਰਜ ਕਰਨ ਦਾ ਆਦੇਸ਼ ਵੀ ਦਿੱਤਾ। ਇਸ ਤੋਂ ਪਹਿਲਾਂ ਡੀਜੀਪੀ ਕਲਕੱਤਾ ਹਾਈ ਕਮਿਸ਼ਨਰ ਰਾਜੀਵ ਕੁਮਾਰ, ਵਿਧਾਨ ਨਗਰ ਪੁਲਿਸ ਕਮਿਸ਼ਨਰ ਗਿਆਨਵੰਤ ਸਿੰਘ ਤੇ AGD CID ਜਾਣਕੇ ਸਮੇਤ ਕਈ ਸੀਨੀਅਰ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਨਾਲ ਜਸਟਿਸ ਕਰਨਨ ਦੇ ਗ੍ਰਹਿ ਪੁੱਜੇ ਅਤੇ ਉਨ੍ਹਾਂ ਨੇ ਸੁਪਰੀਮ ਕੋਰਟ ਵੱਲੋਂ 10 ਮਾਰਚ ਨੂੰ ਜਾਰੀ ਕੀਤਾ ਜ਼ਮਾਨਤੀ ਵਾਰੰਟ ਸੌਂਪਿਆ। ਤੇ ਵਾਰੰਟ ਦੇ ਅਨੁਸਾਰ ਜਸਟਿਸ ਕਰਨਨ ਨੂੰ 31 ਮਾਰਚ ਨੂੰ ਸੁਪਰੀਮ ਕੋਰਟ ਚ ਹਾਜ਼ਰ ਹੋਣਾ ਹੈ, ਹਾਲਾਂਕਿ ਜਸਟਿਸ ਕਰਨਨ 10,000 ਰੁਪਏ ਦੇ ਨਿੱਜੀ ਮਚਲਕੇ ਤੇ ਜ਼ਮਾਨਤ ਪਾ ਸਕਦੇ ਹਨ। ਸੋ ਦੇਖੋ ਕਿਆ ਬਾਤ ਹੈ ਜੀ, 7 ਜੱਜਾਂ ਨੇ ਉਨ੍ਹਾਂ ਖਿਲਾਫ਼ ਵਾਰੰਟ ਜਾਰੀ ਕੀਤਾ ਤੇ ਉਨ੍ਹਾਂ ਨੇ ਘਰੇ ਅਦਾਲਤ ਲਾ ਕੇ ਉਸ ਨੂੰ ਖਾਰਜ ਕੀਤਾ, ਤੇ ਉਹ ਜਿਹੜੇ ਜੱਜ ਸੀ 7 ਉਨ੍ਹਾਂ ਦੇ ਅਗੇਂਸਟ ਕੇਸ ਦਾਇਰ ਕੀਤਾ। ਹੁਣ ਅਮੇਜ਼ਿੰਗ ਹੈ ਜੀ, ਕਿਆ ਬਾਤ ਹੀ ਆ। ਤੇ ਇਸ ਦੇ ਉੱਤੇ ਟਿੱਪਣੀ ਹੁਣ ਕਰਨੀ ਜਾਂ ਨਹੀਂ ਕਰਨੀ ਬਣਦੀ ਆ, ਇਹ ਤਾਂ ਤੁਸੀਂ ਆਪ ਹੀ ਸਮਝ ਲਓ। ਔਰ ਖ਼ਬਰਾਂ ਜਿਹੜੀਆਂ ਇੱਧਰ ਪੰਜਾਬ ਦੇ ਚੋਣਾਂ ਨੂੰ ਲੈ ਕੇ ਆ, ਉਸ ਦੇ ਵਿਚ VIAS ਅਧਿਕਾਰੀਆਂ ਦੇ ਤਬਾਦਲੇ। ਦੇਖੋ ਇਹ ਜਿਹੜੇ ਤਬਾਦਲੇ ਹੋਣੇ ਸੀਗੇ, ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੇ ਸਹੁੰ ਚੁੱਕਦਿਆਂ ਹੀ ਬਦਲੀਆਂ ਦਾ ਸਿਲਸਿਲਾ ਤੇਜ਼ ਹੋ ਗਿਆ। ਸ਼ੁੱਕਰਵਾਰ ਨੂੰ ਇਕ ਵਾਰੀ ਫਿਰ ਮੁੜ ਸੂਬੇ ਦੀ ਨਵੀਂ ਬਣੀ ਸਰਕਾਰ ਨੇ ਵੱਡੇ ਪੱਧਰ ਤੇ IAS ਤੇ IPC ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਆ। ਬਦਲੇ ਗਏ IAS ਅਧਿਕਾਰੀਆਂ ਤੋਂ ਨਿਰਮਲ ਸਿੰਘ ਕਲਸੀ ਨੂੰ ਵਧੀਕ ਮੁੱਖ ਸਕੱਤਰ ਗ੍ਰਹਿ ਮਾਮਲੇ ਵਿਚ ਲਗਾਇਆ ਗਿਆ ਤੇ ਹੋਰ ਵੀ ਬੜੇ ਜਿਹੜੇ ਨੇ IAS ਆਫਿਸਰ ਤਬਦੀਲ ਕੀਤੇ ਗਏ ਨੇ। ਤੇ ਇਧਰ ਸਰਕਾਰ ਨੇ IPS ਅਧਿਕਾਰੀ BK ਉੱਪਲ ਨੂੰ ਵਿਜੀਲੈਂਸ ਦੇ ਚੀਫ ਡਾਇਰੈਕਟਰ DGP ਤਾਇਨਾਤ ਕੀਤਾ। ਇਸ ਦੀ ਖੁਸ਼ੀ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਮਨਾਈ ਗਈ ਆਸਟ੍ਰੇਲੀਆ ਦੇ ਬਹੁਤ ਸਾਰੇ ਸੱਜਣਾਂ ਵੱਲੋਂ, ਤੇ ਖਾਸ ਕਰਕੇ ਸਾਡੇ ਲਖਵਿੰਦਰ ਬਰਾੜ ਭਾਜੀ ਵੱਲੋਂ, ਕਿਉਂਕਿ ਉਨ੍ਹਾਂ ਦੇ ਕੋਲੀਗ ਰਹੇ ਨੇ ਉਹ, ਤੇ ਸ਼ਾਇਦ ਉਨ੍ਹਾਂ ਦੇ ਕਲਾਸ ਫੈਲੋ ਵੀ ਰਹੇ ਨੇ। ਸੋ ਉਨ੍ਹਾਂ ਨੇ ਵੀ ਵਧਾਈ ਦਿੱਤੀ ਸੀ, ਤਾਂ ਕਰਕੇ ਉਨ੍ਹਾਂ ਦੀ ਫੋਟੋ ਅੱਜ ਲੱਗੀ ਆ, ਮੈਂ ਕਿਹਾ ਇਹ ਵੀ ਸ਼ੇਅਰ ਕਰਦਾ। ਤਾਂ ਕਾਫੀ ਖ਼ਬਰਾਂ ਨੇ ਜਿਹੜੀਆਂ ਹੋਰ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਅਣਖ ਖਾਤਰ ਕਤਲ ਜਿਹੜਾ ਹੈ ਉਹ ਹੋਇਆ, ਤੇ ਵਿਆਹ ਦੇ ਵਿਚ ਇਕ ਕੁੱਟ ਕੁੱਟ ਕੇ ਚਾਚਾ ਭਤੀਜਾ ਮਾਰਤਾ, ਉਸ ਦੀ ਵੀ ਖ਼ਬਰ ਤੁਹਾਡੇ ਨਾਲ ਸਾਂਝੀ ਕਰਨੀ ਆ। ਤੇ ਆਸ਼ੂਤੋਸ਼ ਮਹਾਰਾਜ ਦੀ ਵੀ ਫੋਟੋ ਹੈ, ਤੇ ਇਕ ਜਿਹੜਾ ਗੈਂਗਸਟਰ ਵੀ ਮਾਰਿਆ ਗਿਆ ਅਕਾਲੀਆਂ ਦਾ, ਤੇ ਉਧਰ ਅਕਾਲੀਆਂ ਨੇ ਕਾਂਗਰਸ ਦਾ ਇਕ ਸਪੋਰਟਰ ਮਾਰ ਦਿੱਤਾ, ਤੇ ਉਧਰ ਲੋਪੋ ਦੇ ਉੱਤੇ 26 ਦਾ ਪਰਚਾ ਹੋ ਗਿਆ, ਤੇ ਅਮਰੀਕਾ ਚ ਅਪ੍ਰੈਲ ਕੀਤਾ ਸਿੱਖਾਂ ਦੇ ਨਾਲ, ਇਹ ਵੀ ਖ਼ਬਰ ਆ ਰਹੀ ਹੈ। ਸਾਰੀਆਂ ਖ਼ਬਰਾਂ ਤੁਹਾਡੇ ਨਾਲ ਹੌਲੀ ਹੌਲੀ ਸਾਂਝੀਆਂ ਕਰਨੀਆਂ, ਤੇ ਨਾਲ ਦੀ ਨਾਲ ਅਸੀਂ ਸੁਨੇਹੇ ਵੀ ਪੜ੍ਹਨੇ ਆ। ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਆ। ਸੁਨੀ ਬਰਾੜ ਲੀਟਨ ਤੋਂ ਆਏ ਨੇ, ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਜੀ। ਕਹਿੰਦੇ ਅੱਜ ਬਿਲਕੁਲ ਸਾਫ ਦਿਨ ਲੀਟਨ ਚ, ਬਹੁਤ ਖੁਸ਼ੀ ਦੀ ਗੱਲ ਹੈ ਜੀ। ਤੇ ਪ੍ਰੋਗਰਾਮ ਕਹਿੰਦੇ ਬੜਾ ਵਧੀਆ ਚੱਲ ਰਿਹਾ, ਗੋਇੰਗ ਨਾਈਸ। ਤੇ ਇਕ ਸੁਨੇਹਾ ਉਨ੍ਹਾਂ ਨੇ ਭੇਜਿਆ ਸੀ ਅੱਗੇ ਚੱਲਣਾ, ਉਹ ਤਾਂ ਪਿਛਲੇ ਦਿਨਾਂ ਦਾ, ਖੈਰ 8 ਜਨਵਰੀ ਦਾ ਸੀ, ਹੁਣ ਮਾਰਚ ਆ ਗਈ ਆ, ਬੜੇ ਦੇਰ ਬਾਅਦ ਮੈਸੇਜ ਪਾਇਆ ਜੀ ਕਿੱਧਰ ਹੈ। ਤੇ ਚਲੋ ਵਧੀਆ ਗੱਲ, ਲੀਟਨ ਗ੍ਰਿਫਿਥ ਦੇ ਨਾਲ ਤੇ ਜੂਨ ਮਹੀਨੇ ਦੇ ਵਿਚ ਉਥੇ ਸ਼ਹੀਦੀ ਟੂਰਨਾਮੈਂਟ ਹੁੰਦਾ ਹੈ ਜੀ, ਗ੍ਰਿਫਿਥ ਦੇ ਵਿਚ ਉਦੋਂ ਮਿਲਣ ਦਾ ਮੌਕਾ ਮਿਲਦਾ। ਸੋ ਮੈਂ ਦੱਸਦਾ ਕਿ ਜਿਹੜਾ ਮੀਂਹ ਪੈ ਰਿਹਾ ਆਸਟ੍ਰੇਲੀਆ ਦੇ ਵਿਚ, ਕੋਸਟ ਦੇ ਲਾਗੇ ਲਾਗੇ ਪੈ ਰਿਹਾ, ਈਸਟ ਕੋਸਟ ਦੇ ਉਤੇ ਬਰਸਾਤਾਂ ਆ ਜੀ, ਕਰੀਏ ਵੀ ਕੀ। ਤੇ ਦਲਜੀਤ ਸਿੰਘ ਮਹਿਤਾ ਚੌਂਕ ਕਹਿੰਦੇ ਨੇ ਕਿ ਭਾਜੀ ਸਤਿ ਸ੍ਰੀ ਅਕਾਲ, ਅੱਜ ਸਾਡੇ ਪ੍ਰੈਜ਼ੈਂਟਰ ਸੁਖਪ੍ਰੀਤ ਸੈਣੀ ਦਾ ਜਨਮ ਦਿਨ ਹੈ ਜੀ, ਸਾਡੇ ਵੱਲੋਂ ਮੁਬਾਰਕਾਂ ਕਹਿ ਦਿਓ ਜੀ। ਮੁਬਾਰਕਾਂ ਜੀ, ਬਹੁਤ ਬਹੁਤ ਸੁਖਪ੍ਰੀਤ ਜੀ, ਦੇਖੋ ਤੁਹਾਨੂੰ ਭਾਰਤ ਤੋਂ ਵੀ ਆ ਗਈਆਂ ਤੇ ਸਾਡੇ ਵੱਲੋਂ ਵੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਹੈਪੀ ਬਰਥਡੇ। ਧਨੀ ਸਾਹਿਬ ਕਹਿ ਰਹੇ ਨੇ ਜੀ, ਮੈਂ ਤਾਂ ਆਪ ਜਾ ਰਿਹਾ ਜੀ ਇੰਡੀਆ, ਮੈਨੂੰ ਲੈਟਰ ਆ ਗਈ ਹੈ ਜੋਬ ਟੂ ਡੂ ਐਜ਼ ਏ ਪਟਵਾਰੀ। ਕਾਂਗਰਸ ਜਿੰਦਾਬਾਦ, ਠੀਕ ਹੈ, ਪਟਵਾਰੀ ਦੀ ਜੋਬ ਨਿਕਲੀ ਹੈ ਜੀ ਤੁਹਾਨੂੰ, ਕਿਆ ਬਾਤ ਹੈ ਜੀ। ਤੇ ਹਾਂ, ਇਹ ਜਿਹੜੀ ਖਬਰ ਆਈ ਸੀ ਨਾ ਵੀ ਵਾਢੀਆਂ ਪੈ ਰਹੀਆਂ ਨੇ, ਤੇ ਤੁਸੀਂ ਪਟਵਾਰੀ ਕੋਲ ਜਾ ਕੇ ਫਾਰਮ, ਤੁਸੀਂ ਕਿਤੇ ਉਹ ਜਿਹੜੇ ਕਣਕ ਵਢਾਈ ਤਾਂ ਨਹੀਂ ਸ਼ੁਰੂ ਕਰਾਉਣੀ ਜਿਹੜੀਆਂ ਨੌਕਰੀਆਂ। ਹੁਣ ਦੇਖੋ ਨੌਕਰੀਆਂ ਤਾਂ ਨੌਕਰੀਆਂ ਹੀ ਆ ਨਾ, ਉਹਨੇ ਇਹ ਥੋੜੋ ਕਿਹਾ ਸੀ ਵੀ ਤੁਹਾਨੂੰ ਅਸੀਂ ਮਤਲਬ DSP ਲਾ ਦੇਣਾ ਆ ਜਾਂ ਕੋਈ ਆਫਿਸਰ ਲਾ ਦੇਣਾ ਆ। ਨੌਕਰੀ ਤਾਂ ਕੁਛ ਵੀ ਹੋ ਸਕਦੀ ਆ, ਮਤਲਬ PN ਦੀ ਨੌਕਰੀ ਵੀ ਹੋ ਸਕਦੀ ਆ, ਕਣਕ ਵਾਢੀ ਦੀ ਵੀ ਹੋ ਸਕਦੀ ਆ, ਪੱਠੇ ਪਾਉਣ ਦੀ ਵੀ ਨੌਕਰੀ ਹੋ ਸਕਦੀ ਆ, ਜਾਂ ਕਹਿ ਲਓ ਕਿ ਜੌਂਗਾ ਚਲਾਉਣ ਦੀ ਵੀ ਹੋ ਸਕਦੀ ਆ। ਸੋ ਨੌਕਰੀ, ਮੈਂ ਤੁਹਾਨੂੰ ਇਹ ਦੱਸਦਾ, ਇਹ ਸਕੀਮ ਉਨ੍ਹਾਂ ਨੇ ਸਾਥੋਂ ਸੁਣ ਲੈਣੀ ਆ ਤੇ ਉਨ੍ਹਾਂ ਨੇ ਕਰਨਾ ਵੀ ਇੱਦਾਂ ਹੀ ਆ। ਮੈਨੂੰ ਲੱਗਦਾ ਉਹ ਕਹਿੰਦੇ ਕਿ ਜਿਹੜੀਆਂ ਸ਼ਾਇਦ 64 ਲੱਖ ਨੌਕਰੀਆਂ ਬਣਦੀਆਂ ਨੇ ਜੇ ਘਰ ਪਰਤੀ ਦੇਣੀਆਂ ਹੋਣ, ਤਾਂ ਉਨ੍ਹਾਂ 64 ਲੱਖ ਦੇ ਵਿਚ ਨਾ ਮੈਨੂੰ ਲੱਗਦਾ ਉਨ੍ਹਾਂ ਨੇ 63,990 ਨੌਕਰੀਆਂ ਜਿਹੜੀਆਂ ਨੇ ਉਹ ਪੱਠੇ ਪਾਉਣ ਵਾਲੀਆਂ ਹੀ ਕੱਢ ਦੇਣੀਆਂ, ਕਿਸੇ ਨੇ ਨੀ ਪਾਉਣੀਆਂ, ਕਿਸੇ ਨੇ ਨੀ ਫਿਰ ਉਹ ਨੌਕਰੀ ਲੈਣੀ, ਤੇ ਹੋਣਾ ਵੀ ਇੱਦਾਂ ਹੀ ਆ, ਤੁਸੀਂ ਦੇਖੀ ਜਾਇਓ। ਤੇ ਚਲੋ ਤੁਸੀਂ ਤਾਂ ਜਾਓ, ਪਟਵਾਰੀ ਦੀ ਨੌਕਰੀ ਕਹਿੰਦੇ ਬੜੀ ਅੱਜ ਕੱਲ ਵਧੀਆ ਨਹੀਂ ਰਹੀ, ਉਦਾਂ ਪਹਿਲਾਂ ਜ਼ਿਆਦਾ ਵਧੀਆ ਹੁੰਦੀ ਸੀ, ਅੱਜ ਕੱਲ ਨਹੀਂ ਕਹਿੰਦੇ ਜ਼ਿਆਦਾ ਵਧੀਆ, ਉਹ ਪੈਸੇ ਬਣਦੇ ਨਹੀਂ ਕਿਉਂਕਿ ਲੋਕੀ ਤਾਂ ਫਰਦਾਂ ਜਿਹੜੀਆਂ ਆਨਲਾਈਨ ਹੀ ਲੈਣ ਲੱਗ ਪਏ, ਹੁਣ ਲੋੜ ਹੀ ਨਹੀਂ ਪੈਂਦੀ। ਖੈਰ ਪ੍ਰੋਗਰਾਮ ਅਸੀਂ ਜਾਰੀ ਰੱਖਦੇ ਹਾਂ ਤੇ ਗੀਤ ਵੀ ਤੁਹਾਨੂੰ ਸੁਣਾਉਣੇ ਆ, ਨਾਲ ਗੱਲਾਂ ਬਾਤਾਂ ਵੀ ਆਪਾਂ ਸਾਂਝੀਆਂ ਕਰਨੀਆਂ ਤੁਹਾਡੇ ਨਾਲ। ਬੜਾ ਕੁਛ ਰਹਿੰਦਾ ਜੀ ਦਿਲ ਦੇ ਵਿਚ, ਆਪਣੇ ਜੋ ਦਿਲ ਦੀਆਂ ਗੱਲਾਂ ਨੇ ਇੰਡੀਆ ਦੇ ਵਿਚ ਤਜਰਬੇ ਹੋਏ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ। ਤਾਂ ਇਕ ਗੀਤ ਫਿਰ ਸੁਣਾਦਾ ਤੁਹਾਨੂੰ ਮੈਂ, ਗੁਰਦਾਸ ਮਾਨ ਸਾਹਿਬ ਦਾ ਗੀਤ ਹੈ ਜੀ, ਬਹੁਤ ਸੋਹਣਾ ਗੀਤ ਹੈ, ਸੱਜਣਾ ਤੈਨੂੰ ਤੱਕ ਨਹੀਂ ਰੱਜਣਾ, ਸੱਜਣਾ ਤੈਨੂੰ ਤੱਕ ਕੇ ਨਹੀਂ ਰੱਜਣਾ, ਬਹੁਤ ਸੋਹਣਾ ਗੀਤ ਹੈ ਰੋਟੀ ਐਲਬਮ ਦੇ ਵਿਚ। ਆਓ ਸੁਣਦੇ ਹਾਂ ਜੀ ਗੁਰਦਾਸ ਮਾਨ ਸਾਹਿਬ ਨੂੰ।
ਸੱਜਣਾ ਮੈਂ ਤੈਨੂੰ ਤੱਕ ਤੱਕ ਨਹੀਂ ਰੱਜਣਾ, ਸੱਜਣਾ ਸੱਜਣਾ ਮੈਂ ਤੈਨੂੰ ਤੱਕ ਤੱਕ ਨਹੀਂ ਰੱਜਣਾ, ਬਿਨੂੰ ਦੇਖੇ ਮਰ ਗਈ ਜੇ, ਬਿਨੂੰ ਦੇਖੇ ਮਰ ਗਈ ਜੇ ਫਿਰ ਤੇਰਾ ਹੀ ਨਾ ਵੱਜਣਾ, ਸੱਜਣਾ ਸੱਜਣਾ ਮੈਂ ਤੈਨੂੰ ਤੱਕ ਤੱਕ ਨਹੀਂ ਰੱਜਣਾ, ਸੱਜਣਾ ਸੱਜਣਾ ਮੈਂ ਤੈਨੂੰ ਤੱਕ ਤੱਕ ਸੱਜਣਾ ਤੈਨੂੰ ਤੱਕ ਤੱਕ ਨਹੀਂ ਰੱਜਣਾ, ਸੱਜਣਾ
ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲਾਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਹਾਂ ਬਈ, ਕਿੱਦਾਂ ਤੂੰ? ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜ੍ਹਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ, ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾਂ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਆ ਲੋ ਸਮਾਨ ਦੀ ਲਿਸਟ, ਗੋਵੈਂਟ ਗੋਨ ਹੋ ਜਾਓ ਫਿਰ।
ਲਿਸਟ ਬੜੀ ਲੰਮੀ ਆ ਤੇਰੀ।
20 ਕਿਲੋ ਬਾਸਮਤੀ ਚੌਲ, 10 ਕਿਲੋ ਚੱਕੀ ਆਟਾ।
ਓਏ ਆ ਕੀ ਇੰਨੀ ਲੰਮੀ ਲਿਸਟ? ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ, ਐਡੀ ਲੰਮੀ ਲਿਸਟ
ਹੁਣ ਮੈਂ ਕੀ ਕਰਾਂ?
ਅਜੇ ਪਿਛਲੇ ਹਾਸੇ ਤਾਂ ਲੈ ਕੇ ਆਂਦਾ, ਤੇਰਾ ਪੀਣ ਹੀ ਨਹੀਂ ਮੁੱਕਦਾ।
ਕੁਛ ਤਾਂ ਲੱਗੂਗਾ ਹੀ ਨਾ।
ਜੀ ਹਾਂ, ਘਰ ਘਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਣ।
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ, ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, 38 ਮੈਕਿੰਟੋਸ਼ ਸਟਰੀਟ, ਸ਼ੈਪਟਨ, 36-30 ਵਿਕਟੋਰੀਆ। ਫੋਨ ਨੰਬਰ 0415-683-482।
ਚੱਕੀ ਆਟਾ $9, ਪੂਜਾ ਆਟਾ $9।
ਮੈਲਬੋਰਨ ਵਾਲੀ ਪ੍ਰਾਈਸ ਹੁਣ ਸ਼ੈਪਟਨ ਵਿੱਚ ਵੀ ਮਿਲੇਗੀ,
ਅਤੇ ਇਸੇ ਤਰ੍ਹਾਂ ਦੇ ਹੋਰ ਮਨਪਸੰਦ ਆਫਰ।
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, ਸਾਡੇ ਪਤੇ ਨੂੰ ਸੌਖਾ, ਕਬੀਲਦਾਰੀਆਂ ਚ ਖੁਸ਼ੀਆਂ ਹੀ ਖੁਸ਼ੀਆਂ।
ਸੀਡੀ ਬੈਟਰੀਸ, ਨਾਓ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਟਾਊਨ, ਸਿਡਨੀ।
ਸਿਟੀ ਬੈਟਰੀਜ਼, ਸਿਟੀ ਬੈਟਰੀਜ਼।
ਜਲੰਕ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ। ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ, ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-30।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Dear international students and migrants, je tuhanu education ya migration bare mahir salah di zarurat hai ta aaj hi call karo CACA nu 03-9663-1318. Assi admissions, student visa, journal skilled migration, 4-5-7 employer sponsored visa, partner visa, ਸਟੇਟ ਸਪਾਂਸਰਸ਼ਿਪ, MRT ਅਤੇ ਮਿਨਿਸਟਰੀਅਲ ਇੰਟਰਵੈਂਸ਼ਨ ਦੇ ਕਿਸਮਾਂ ਵਿੱਚ ਮਾਹਿਰ ਹਾਂ। ਸਾਡੇ ਐਕਸਪਰਟਸ ਤੁਹਾਨੂੰ ਸਹੀ ਸਲਾਹ ਦੇ ਕੇ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕਰਨਗੇ। ਕਾਲ ਕਰੋ CECA ਨੂੰ 03-9663-1318 ਔਰ ਵਿਜ਼ਿਟ ਆਰ ਵੈਬਸਾਈਟ www.cca.com.au। CECA, ਜਿੱਥੋਂ ਤੁਹਾਡਾ ਕਰੀਅਰ ਸ਼ੁਰੂ ਹੁੰਦਾ ਹੈ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428-895-564।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਦਿਲ ਵਾਲੀ ਗੱਲ ਦੇ ਦੂਸਰੇ ਹਿੱਸੇ ਦੇ ਵਿੱਚ ਤੁਹਾਡਾ ਸਵਾਗਤ ਕਰਦਾ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ, ਤੇ ਅੱਜ ਤਰੀਕ ਹੈਗੀ 18 ਮਾਰਚ 2017, ਘੜੀ 10:07 ਦਿਖਾ ਰਹੀ ਹੈ ਦਿਨ ਸ਼ਨਿਚਰਵਾਰ ਆਸਟ੍ਰੇਲੀਆ ਦੇ ਸਮੇਂ ਦੇ ਮੁਤਾਬਿਕ। ਸੋ ਦੇਸ਼ ਵਿਦੇਸ਼ ਤੋਂ ਸਾਡੇ ਬਹੁਤ ਸਾਰੇ ਸਰੋਤੇ ਜੁੜੇ ਨੇ ਤੇ ਮਹਿੰਦਰ ਸਿੰਘ ਹੰਸ ਬਰੈਂਪਟਨ ਵਾਲੇ ਸਤਿ ਸ੍ਰੀ ਅਕਾਲ ਬੁਲਾਈ ਆ ਉਨ੍ਹਾਂ ਨੇ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਮਿੰਟੂ ਭਾਜੀ ਹਾਂਜੀ ਉਹ ਕੱਲ ਆਣਗੇ ਜੀ, ਤੇ ਬਾਕੀ ਕਹਿੰਦੇ ਜਿਹੜੀ ਜੋਬ ਦੀ ਤੁਸੀਂ ਗੱਲ ਕਰ ਰਹੇ ਨਾ ਪੱਠੇ ਪਾਉਣ ਦੀ, ਮੈਂ ਇਹ ਜੋਬ 10 ਸਾਲ ਕੀਤੀ ਆ, 1978 ਤੋਂ ਲੈ ਕੇ 1987 ਤੱਕ ਇਹ ਜੋਬ ਮੈਂ ਵੀ ਕੀਤੀ ਆ ਜੀ। ਤੇ ਇਹ ਜੋਬ ਤਕਰੀਬਨ ਸਾਰਿਆਂ ਨੇ ਕੀਤੀ ਆ, ਪਰ ਸਾਰੇ ਇਹ ਜੋਬ ਛੱਡ ਦੇਣਾ ਚਾਹੁੰਦੇ ਆ ਤੇ ਇਹ ਕੋਈ ਕਰਨਾ ਨਹੀਂ ਚਾਹੁੰਦਾ, ਤੇ ਇਸ ਜੋਬ ਦੇ ਲਈ ਹੋਰ ਬੰਦੇ ਰੱਖਣਾ ਚਾਹੁੰਦੇ ਨੇ, ਤੇ ਆਪ ਜਿਹੜੀ ਆ ਇਹ ਤੋਂ ਵੀ ਘੱਟ ਪੈਸਿਆਂ ਤੇ ਜੋਬ ਕਰਨ ਦੇ ਵੀ ਰਾਜ਼ੀ ਹੋ ਜਾਂਦੇ ਨੇ। ਕਹਿ ਰਹੇ ਤੇ ਆਪਾਂ ਗੱਲ ਕਰਾਂਗੇ, ਤੇ ਪਹਿਲਾਂ ਮੈਂ ਹੁਣ ਮੈਨੂੰ ਕੱਲੇ ਨੂੰ ਦੇਖ ਕੇ ਕਹਿੰਦੇ ਕਿ ਨਾਲ ਮੇਰੇ ਗੁਰਭਾਈ ਟੱਕਰੇ ਆਏ ਨੇ, ਉਹ ਕਹਿੰਦੇ ਕੋਈ ਗੱਲ ਨੀ ਜੀ ਕੱਲੇ ਨੀ ਤੁਰਨਾ ਆਪਾਂ, ਅਸੀਂ ਨਾਲ ਨਾਲ ਜਾਣਾ। ਤੇ ਦਲਜੀਤ ਸਿੰਘ ਮਹਿਤਾ ਚੌਂਕ ਨੇ ਸੁਨੇਹਾ ਘੱਲ ਮਾਰਿਆ ਤੇ ਮੈਂ ਉਨ੍ਹਾਂ ਨੂੰ ਫੋਨ ਛੱਡ ਮਾਰਿਆ ਤੇ ਉਹ ਜੁਆਇਨ ਕਰ ਲਏ ਨੇ। ਦਲਜੀਤ ਸਿੰਘ ਜੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਵੈਰੀ ਗੁੱਡ ਮਾਰਨਿੰਗ।
ਸਤਿ ਸ੍ਰੀ ਅਕਾਲ ਅਮਨਦੀਪ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
ਹਾਂਜੀ, ਤੁਹਾਡੇ
ਸੋਚਿਆ ਮੇਰਾ ਵੀਰ ਇਕੱਲਾ ਜਾ ਰਿਹਾ ਤੇ ਫਿਰ ਸਾਥ ਤੇ ਹੋਣਾ ਚਾਹੀਦਾ।
ਹਾਂਜੀ ਹਾਂਜੀ, ਉਹ ਗੀਤ ਇੱਥੇ ਲਾਣਾ ਬਣਦਾ ਆ, ਅਕੇਲੇ ਅਕੇਲੇ ਕਹਾਂ ਜਾ ਰਹੇ ਹੋ, ਹਮੇ ਸਾਥ ਲੈ ਲੋ ਜਹਾਂ ਜਾ ਰਹੇ ਹੋ। ਤੇ ਸਾਡੇ ਇਧਰ ਸੰਤੋਖ ਭਾਜੀ ਆ ਮਿਲਸਨ ਪੁਆਇੰਟ ਵਾਲੇ ਨਾ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਗੀਤ ਕਹਿੰਦੇ ਕਿਆ ਬਾਤ ਹੀ ਲਾਇਆ ਸੀ ਪਹਿਲਾਂ ਜਦੋਂ ਕਿਸ਼ੋਰ ਕੁਮਾਰ ਜੀ ਦਾ ਲਾਇਆ ਸੀ ਨਾ ਆਪਾਂ ਫਿਲਮ ਚੋਂ। ਤੇ ਗੱਲ ਇਹ ਆ ਵੀ ਜਿਹੜੇ ਪੱਠੇ ਪਾਉਣ ਵਾਲੀ ਗੱਲ ਹੈ ਨੌਕਰੀਆਂ ਦੀ, ਤੇ ਵੈਸੇ ਗੱਲ ਮੈਨੂੰ ਮਾੜੀ ਨੀ ਲੱਗੀ, ਇਹ ਵੀ ਤਾਂ ਨੌਕਰੀਆਂ ਹੀ ਆ ਦਲਜੀਤ ਸਿੰਘ ਜੀ।
ਬਿਲਕੁਲ, ਪਤਾ ਨੀ ਕਿਉਂ ਆਪਾਂ ਆਪਣੇ ਤੁਸੀਂ ਪੰਜਾਬ ਵਿਚ ਲੰਘ ਕੇ ਗਏ ਹੋ ਹੁਣ ਕਾਫੀ ਸਮਾਂ ਦੇ ਰਾਜ ਗਏ ਹੋ
ਜੀ,
ਸਾਡੇ ਪੰਜਾਬ ਵਿਚ ਲੋਕੀ ਰੇਹੜੀ ਲਾਉਣ ਨੂੰ ਪੱਠੇ ਪਾਉਣ ਨੂੰ ਜਾਂ ਇਹੋ ਜਿਹੇ ਨੌਕਰੀਆਂ ਨੂੰ ਪਤਾ ਨੀ ਕਿਉਂ ਤਜਾਂਗਲੀ ਦੇ ਰਹੇ ਆ,
ਕਾਰ ਦੇ ਵਿਚ ਉੱਥੇ ਬੈਠ ਬੂਠ ਕੇ ਚਾਹ ਪਾਣੀ ਪੀ ਕੇ ਇਧਰ ਉਧਰ ਫਰ ਲਓ ਮਾਰ ਕੇ ਮੁੜ ਕੇ 20-25 ਹਜ਼ਾਰ ਰੁਪਇਆ ਘਰ ਨੂੰ ਲੈ ਆਈਏ, ਸਰਕਾਰੀ ਸ਼ਾਨ ਮਾਨ ਹੋਰ ਇੱਦਾਂ ਦੀ ਹੋਵੇ। ਤੇ ਮੈਂ ਵੈਸੇ ਨੋਟ ਕੀਤਾ ਜਿਸ ਹਿਸਾਬ ਨਾਲ ਘਰਾਂ ਦੇ ਵਿਚ ਨੌਕਰ ਨੇ ਬਹੁਤਾਤ ਮੈਂ ਦੇਖੇ ਨੇ, ਇੱਦਾਂ ਸਾਰੇ ਨੀ, ਮੈਂ ਸਾਰੇ ਨੀ ਕਹਿ ਸਕਦਾ ਕਿ ਪੋਚਾ ਲਾਉਣ ਵਾਲੀ ਹੋਰ ਆ ਰਹੀ ਆ, ਕੱਪੜੇ ਧੋਣ ਵਾਲੀ ਹੋਰ ਆ ਰਹੀ ਆ, ਰੋਟੀਆਂ ਪਕਾਉਣ ਵਾਲੀ ਹੋਰ ਆ ਰਹੀ ਆ। ਤੇ ਹੁਣ ਤੁਸੀਂ ਆਸਟ੍ਰੇਲੀਆ ਚ ਵੀ ਆ ਕੇ ਗਏ ਹੋ, ਤੁਸੀਂ ਵਿਚਰ ਕੇ ਗਏ ਹੋ ਪਰਿਵਾਰਾਂ ਦੇ ਵਿਚ, ਇੱਥੇ ਵੀ ਹੁਣ ਮਹਿਮਾਨ ਆਉਂਦੇ ਨੇ ਕਈ ਵਾਰੀ 10-10, 20-20 ਮਹਿਮਾਨ ਘਰ ਚ ਆਉਂਦੇ ਹੁੰਦੇ, ਤੁਸੀਂ ਦੱਸੋ ਕਿ ਉਹ ਹੈਲਪ ਕਰਾਉਣ ਦੇ ਲਈ ਕੋਈ ਆਉਂਦਾ ਆ ਬਾਹਰੋਂ ਰੋਟੀ ਬਣਾਉਣ ਦੇ ਵਾਸਤੇ?
ਨਹੀਂ ਨਹੀਂ, ਇਵੇਂ ਹੋਣਾ ਵੀ ਨਹੀਂ ਨਾ ਚਾਹੀਦਾ। ਅਸਲ ਵਿਚ ਸਾਡੇ ਜਿਹੜੇ ਕੁਛ ਰੋਗ ਵੀ ਚੱਲਣ ਦੇ ਬਿਮਾਰੀਆਂ, ਬਲੱਡ ਪ੍ਰੈਸ਼ਰ ਜਾਂ ਸ਼ੂਗਰ ਜਾਂ ਹੋਰ, ਇਹਨਾਂ ਦਾ ਕਾਰਨ ਵੀ ਮੁੱਖ ਇਹੋ ਹੀ ਆ
ਕਿ ਕੰਮ ਛੱਡ
ਹਾਂ ਕੰਮ ਛੱਡ ਚੁੱਕੀ ਆ ਵਿਹਲੇ ਬਹਿ ਗਏ ਆਪਣੇ ਟੀਵੀ ਤੇ ਵੀ ਕੈਡ ਆਉਂਦੀ ਹੁੰਦੀ ਆ ਪੋਚਾ ਲਾਉਣ ਵਾਲੀ ਪੁਛ ਉਹਨੂੰ ਕਹਿੰਦੀ ਵੀ ਨੁੱਕਰ ਤੇ ਮਾਰ ਦੇ ਝਾੜੂ ਤੇ ਉਹ ਕਹਿੰਦੀ ਆ ਮੈਂ 1,00,000 ਰੁਪਇਆ
ਲਾਉਂਗੀ
ਮੱਛਰਾਂ ਦੀ ਪਰ ਅਸਲ ਵਿਚ ਅਸੀਂ ਆਪਣੇ ਇੰਨਾ ਵਿਹਲੇ ਜੇ ਹੋ ਗਏ ਆ ਸਾਡੇ ਮੁੰਡੇ ਜਾਂ ਸਾਡੇ ਬੱਚੇ ਜਿਹੜੇ ਆ ਅਮਨਦੀਪ ਤੁਹਾਨੂੰ ਯਾਦ ਹੋਣਾ ਕਿ ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕਰ ਰਹੇ ਸੀ ਅਸੀਂ ਖੁਦ ਸਕੂਲ ਜਾਣ ਤੋਂ ਪਹਿਲਾਂ ਪੱਠੇ ਵੱਢ ਕੇ ਕੁਤਰ ਕੇ ਡੰਗਰਾਂ ਨੂੰ ਪਾ ਕੇ ਤੇ ਪਾਣੀ ਵਗੈਰਾ ਡਾ ਕੇ ਤੇ ਫੇਰ ਜਾਂਦੇ ਹੁੰਦੇ ਸੀ ਤੇ ਹੁਣ ਕਦੀ ਕਿਸੇ ਬੱਚੇ ਨੂੰ ਮੈਂ ਦੇਖਿਆ ਹੀ ਨੀ ਇਸ ਤਰ੍ਹਾਂ ਆਪਣੇ ਕਾਲਜ ਸਕੂਲ ਜਾਣ ਤੋਂ ਪਹਿਲਾਂ ਏਦਾਂ ਕਰਦਾ ਹੋਵੇ
ਤੁਸੀਂ ਡੰਗਰਾਂ ਨੂੰ ਨਹਾਉਣ ਦੀ ਗੱਲ ਕਰਦੇ ਹੋ ਆਪ ਨੀ ਨਹਾ ਕੇ ਜਾਂਦੇ ਸਕੂਲ ਨੂੰ ਤੇ ਇੱਥੇ ਤੱਕ ਕੰਮ ਪਹੁੰਚ ਗਿਆ ਚਲੋ ਤੇ ਓਹਦੇ ਲਈ ਵੀ ਹੁਣ ਮਾਵਾਂ ਜਿਹੜੀਆਂ ਨੌਕਰ ਰੱਖਣ ਨੂੰ ਫਿਰਦੀਆਂ ਵੀ ਸਾਡੇ ਬੱਚੇ ਨੂੰ ਕੋਈ ਨਵਾ ਦੇਵੇ ਆ ਕੇ ਸੋ ਇਹੋ ਜਿਹੇ ਹਾਲਾਤ ਜਿਹੜੇ ਨੇ ਈਵਨ ਬੰਦਿਆਂ ਦੇ ਉਹ ਵੀ ਖਰਾਬ ਨੇ ਮਤਲਬ ਜਿਹੜੀ ਹੁਣ ਘਰ ਦੇ ਵਿਚ ਛੋਟੀ ਟੁੱਟ ਭੱਜ ਹੁੰਦੀ ਆ ਜਾਂ ਕੁਛ ਆ ਤੇ ਉਹ ਵੀ ਸਕਿੱਲ ਜਿਹੜਾ ਬਿਲਕੁਲ ਨਹੀਂ ਆਉਂਦਾ ਤੇ ਖੈਰ ਨੌਕਰੀਆਂ ਮੈਨੂੰ ਲੱਗਦਾ ਨਾ ਤੁਸੀਂ ਦੇਖਿਓ ਸਾਡੀ ਗੱਲ ਸੁਣ ਲੈਣੀ ਆ ਕੈਪਟਨ ਸਾਹਿਬ ਨੇ ਤੇ ਉਹਨਾਂ ਨੇ ਇਹੋ ਜਿਹੀਆਂ ਨੌਕਰੀਆਂ ਆਫਰ ਕਰਨੀਆਂ ਤੇ ਫੇਰ
ਅਮਨਦੀਪ ਅਸਲ ਚ ਕਿੰਨੀ ਫੈਮਿਲੀ ਆਪਣੇ ਪੰਜਾਬ ਵਿਚ ਤੇ ਕਿੰਨਿਆਂ ਨੂੰ ਨੌਕਰੀ ਦੇਣੀ ਕਿੰਨੀਆਂ ਨੌਕਰੀਆਂ ਬਣਦੀਆਂ ਸਾਰਾ ਟੈਲੀ ਕਰਕੇ ਜਦੋਂ ਵੇਖਾਂਗੇ ਤੇ ਉਹ ਚਲੋ 1% ਜਾਂ 2% ਬਣਦਾ ਪੂਰੀਆਂ ਫੈਮਿਲੀਆਂ ਦੇ ਹਿਸਾਬ ਨਾਲ ਨੌਕਰੀ ਦੇਣ ਦਾ ਤੇ ਮੇਰੇ ਖਿਆਲ ਚ ਨੀ ਕੋਈ ਆਪਾਂ ਇਸ ਤਰ੍ਹਾਂ ਦਾ ਕਰਾਂਗੇ ਰੁਜ਼ਗਾਰ ਪੈਦਾ ਕਰਨੇ ਪੈਣੇ ਇਹਦੇ ਚ ਕੋਈ ਦੂਸਰੀ ਗੱਲ ਨੀ ਹੈ ਔਰ ਰੁਜ਼ਗਾਰ ਉਹੋ ਹੀ ਹੋਣੇ ਆ ਜਿਹੜੇ ਪੰਜਾਬ ਵਿਚ ਵਰਤਨੇ ਆ ਜਿਵੇਂ ਤੁਸੀਂ ਖੇਤੀਬਾੜੀ ਦੀ ਗੱਲ ਕੀਤੀ ਜੇ ਸਾਡੇ ਮੁੰਡੇ ਇਹ ਕੰਮ ਕਰ ਲੈਣਗੇ ਨਾ ਮੇਰੇ ਖਿਆਲ ਚ ਬਹੁਤ ਹੀ ਵਧੀਆ ਹੋਏਗਾ ਖੇਤੀਬਾੜੀ ਨਾਲ ਜੁੜੇ ਤੁਸੀਂ ਵੀ ਤਾਂ ਸਾਰੇ ਕੰਮ ਆਪ ਹੀ ਕਰਦੇ ਹੋ ਜੇ ਇਹ ਵੀਰ ਜਿਹੜੇ ਇੱਧਰ ਰਹਿ ਰਹੇ ਨੇ ਜੇ ਕਰਨਗੇ ਤਾਂ ਮੇਰੇ ਖਿਆਲ ਚ ਉਹ ਜ਼ਰੂਰ ਚੜ੍ਹਦੀ ਕਲਾ ਚ ਜਾਣਗੇ
ਆਪਣੇ ਦਲਜੀਤ ਸਿੰਘ ਜੀ ਮੈਂ ਇਹਦੇ ਬਾਰੇ ਕਾਫੀ ਸੋਚ ਰਿਹਾ ਸੀਗਾ ਮੈਂ ਆਉਣ ਵਾਲੇ ਟਾਈਮ ਚ ਨਾ ਅਗਲੇ ਹਫ਼ਤੇ ਵੀਡੀਓ ਵੀ ਪਾਵਾਂਗਾ ਹਜੇ ਬਣਾਉਣੀ ਆ ਵੈਸੇ ਵੀਡੀਓ ਤੇ ਸਾਡੇ ਫਾਰਮ ਦੇ ਉੱਤੇ ਥੋੜਾ ਜਿਹਾ ਜਿਦਾਂ ਅਪਗ੍ਰੇਡ ਕਰਨ ਅਪਗ੍ਰੇਡ ਨਹੀਂ ਮਤਲਬ ਉਸ ਨੂੰ ਹੋਰ ਤਰਾਸ਼ਣ ਵਾਲਾ ਸਿਸਟਮ ਇਰੀਗੇਸ਼ਨ ਤੇ ਮੈਂ ਕਾਫੀ ਬੋਰਡ ਵਗੈਰਾ ਮੰਗਾਏ ਆ ਸਵਿਚਿੰਗ ਕਰਵਾਉਣ ਵਾਸਤੇ ਇੱਕ ਹੋਰ ਕੰਟਰੋਲਰ ਲਾਉਣਾ ਆ ਤੇ ਇੱਕ ਬਿਜਲੀ ਪੈ ਜਾਂਦੀ ਆ ਕਈ ਵਾਰੀ ਫੀਲਡ ਦੇ ਵਿਚ ਤਾਂ ਉਹ ਜਿਹੜੀ ਬਿਜਲੀ ਆ ਤਾਰਾਂ ਦੇ ਵਿਚੋਂ ਆ ਕੇ ਕੰਪਿਊਟਰ ਸਾੜ ਦਿੰਦੀ ਆ ਸੋ ਉਹਨੂੰ ਰੋਕਣ ਵਾਸਤੇ ਸਰਜ ਪ੍ਰੋਟੈਕਸ਼ਨ ਲਾਉਣੀ ਆ ਤੇ ਉਹ ਹੁਣ ਜੇ ਤਾਂ ਮੈਂ ਇੰਜੀਨੀਅਰ ਸੱਦਦਾ ਆ ਤਾਂ ਉਹ ਘੱਟੋ ਘੱਟ $5,000-6,000 ਦਾ ਕੰਮ ਹੈ ਪਰ ਹੁਣ ਉਹ ਮੈਂ ਮੰਗਾ ਲਿਆ ਸਾਰਾ ਆਰਡਰ ਕਰ ਲਿਆ ਤੇ ਮੈਂ ਅਗਲੇ ਹਫ਼ਤੇ ਵੀਡੀਓ ਵੀ ਪਾਉਂਗਾ ਮੇਰੇ 2-3 ਘੰਟੇ ਦਾ ਕੰਮ ਹੈ ਤੇ ਟਾਂਕੇ ਵਗੈਰਾ ਵੀ ਅਸੀਂ ਆਪ ਹੀ ਲਾ ਲੈਂਦੇ ਆ ਸੋਲਡਰਿੰਗ ਕਰ ਲੈਂਦੇ ਆ ਨੈਟਵਰਕਿੰਗ ਕਰ ਲੈਂਦੇ ਮੈਂ ਉਹ ਵੀਡੀਓ ਪਾਵਾਂਗਾ ਕਿ ਉਹਦੇ ਵਿਚ ਮੈਂ ਘੱਟੋ ਘੱਟ ਮਤਲਬ $4,000 ਸੇਵ ਕਰਾਂਗਾ ਉਹ ਕੰਮ ਆਪ ਕਰਕੇ ਸੋ ਇਹੋ ਜਿਹੜੇ ਆ ਸਕਿੱਲ ਆ ਆਪਣੇ ਵਧਾਉਣੇ ਪੈਣੇ ਆ ਸਾਨੂੰ ਏਦਾਂ ਹੀ ਹੁਣ ਫਾਰਮ ਦੇ ਉੱਤੇ ਜਿੰਨੇ ਵੀ ਕੰਮ ਹੈ ਹੁਣ ਵੱਡਾ ਬੇਟਾ ਮੇਰਾ ਉਹ ਵੈਲਡਿੰਗ ਵਗੈਰਾ ਵੀ ਸਿੱਖਿਆ ਹੋਇਆ ਛੋਟਾ ਜਿਹੜਾ ਆ ਉਹ ਗੱਡੀਆਂ ਗੁੱਡੀਆਂ ਖੋਲ ਲੈਂਦਾ ਆ ਫਿਲਟਰ ਆਪੇ ਚੇਂਜ ਕਰ ਲੈਂਦਾ ਸੋ ਇਹੋ ਜਿਹੀਆਂ ਸੇਵਿੰਗ ਜਿਹੜੀਆਂ ਕਾਫੀ ਕਰ ਸਕਦੇ ਆ ਅਸੀਂ ਆਪਣੇ ਘਰ ਦੇ ਵਿਚ ਆਪਣੇ ਕੰਮ ਕਰਕੇ ਹੁਣ ਉੱਥੇ ਦਲਜੀਤ ਸਿੰਘ ਜੀ ਮੈਂ ਦੇਖਿਆ ਪੰਜਾਬ ਦੇ ਵਿਚ ਬਹੁਤ ਸਾਰੇ ਖਾਸ ਕਰਕੇ ਸ਼ਹਿਰੀ ਖੇਤਰਾਂ ਦੇ ਵਿਚ ਕਿ ਜਿਹੜਾ ਨੌਕਰਾਂ ਦਾ ਬੜਾ ਰੁਝਾਨ ਹੈ ਇਹਦੇ ਬਾਰੇ ਆਪਾਂ ਥੋੜੀ ਗੱਲ ਕਰਾਂਗੇ ਇਹਨੂੰ ਹੋਲਡ ਤੇ ਰੱਖ ਛੱਡੋ ਤੇ ਪਹਿਲਾਂ ਆਪਾਂ ਮੈਸੇਜ ਲੈਣੇ ਆ ਕਾਫੀ ਮੈਸੇਜ ਆਏ ਨੇ ਤੇ ਉਹ ਪੜ੍ਹਨੇ ਪੈਂਡਿੰਗ ਬਹੁਤ ਪਏ ਆ ਤੇ ਇਧਰ ਧਨੀ ਸਾਹਿਬ ਕਹਿੰਦੇ ਨੇ ਕਿ ਮੈਂ ਤਾਂ ਆਪ ਕਹਿੰਦੇ ਪੱਠੇ ਪਾਏ ਆ ਜੀ ਨਾਲੇ ਨੌਕਰ ਤੋਂ ਬਿਨਾਂ ਸਰਦਾ ਨੀ ਜੀ ਏਡੀਆਂ ਵੱਡੀਆਂ ਕੋਠੀਆਂ ਪਾ ਦਿੱਤੀਆਂ ਮਾਪੇ ਹੋ ਗਏ ਬਜੁਰਗ ਠੀਕ ਹੈ ਜੀ ਮਤਲਬ ਉਹ ਤਾਂ ਠੀਕ ਹੈ ਪਰ ਉਸ ਹਿਸਾਬ ਨਾਲ ਆਪਾਂ ਨੂੰ ਸੈਟਿੰਗ ਕਰਨੀ ਚਾਹੀਦੀ ਆ ਤੇ ਮੈਂ ਤਾਂ ਥੋੜੇ ਵਾਲੇ ਵੀ ਦੇਖੇ ਆ ਕਿ ਬਾਕੀ ਕਹਿੰਦੇ ਨੇ ਕਿ ਝੋਨਾ ਵੀ ਬਹੁਤ ਝਾੜਿਆ ਅਸੀਂ ਦੇਖੋ ਅਸੀਂ ਉਸ ਟਾਈਮ ਦੀ ਗੱਲ ਕਰ ਰਹੇ ਹਾਂ ਪਰ ਅੱਜ ਅਸੀਂ ਅੱਜ ਦੇ ਟਾਈਮ ਦੀ ਗੱਲ ਕਰ ਰਹੇ ਹਾਂ ਕਿ ਇਕਦਮ ਹੀ ਇੰਨਾ ਯੂਥ ਅਨਇੰਪਲੋਇਡ ਕਿੱਦਾਂ ਹੋ ਗਿਆ ਉਹ ਤਾਂ ਹੋ ਗਿਆ ਕਿਉਂਕਿ ਉਹਨਾਂ ਨੇ ਆਪਣਾ ਹੀ ਕੰਮ ਛੱਡ ਦਿੱਤਾ ਖੈਰ ਹਾਂਜੀ ਤੇ ਮੈਸੇਜ ਜਿਹੜੇ ਈਮੇਲ ਦੇ ਜ਼ਰੀਏ ਕਾਫੀ ਆਏ ਸੀ ਸੁਖਚੈਨ ਹੁਣੀ ਸਿਡਨੀ ਤੋਂ ਕਾਫੀ ਦੇਰ ਪਹਿਲਾਂ ਜੁੜੇ ਸੀ ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਸੀ ਭਾਜੀ ਕਹਿੰਦੇ ਕਿ ਕਦੋਂ ਟਾਈਮ ਹੋ ਗਿਆ ਪ੍ਰੋਗਰਾਮ ਕਾਫੀ ਟਾਈਮ ਹੋ ਗਿਆ ਪ੍ਰੋਗਰਾਮ ਨਹੀਂ ਸੁਣਿਆ ਸੀ ਸੋ ਕੱਲ ਤੋਂ ਇਹ ਪਲੈਨਿੰਗ ਸੀ ਕਿ ਅੱਜ ਸਵੇਰੇ ਉਬਰ ਚਲਾਈਏ ਤੇ ਨਾਲ ਤੁਹਾਡੇ ਵਿਚਾਰ ਸੁਣਾਂਗੇ ਤੇ ਮੈਨੂੰ ਇੱਥੇ ਕਹਿੰਦੇ 7 ਸਾਲ ਹੋ ਗਏ ਆਏ ਨੂੰ ਇੰਡੀਆ ਤੋਂ ਵੈਸੇ ਟੈਨਸ਼ਨ ਸੀ ਇੱਥੇ ਆਏ ਸਟੱਡੀ ਦੀ ਤੇ ਫੇਰ ਕਹਿੰਦੇ ਪੀ ਆਰ ਦੀ ਫਿਰ ਕਿਸਮਤ ਨੇ ਵੀ ਸਾਥ ਦਿੱਤਾ, ਸਪਾਂਸਰਸ਼ਿਪ ਮਿਲ ਗਈ ਤੇ ਹੁਣ ਪੀ ਆਰ ਵੀ ਹੋ ਗਏ। ਹੁਣ ਕਹਿੰਦੇ ਨੇ ਕਿ ਘਰ ਲੈਣ ਦਾ ਫਿਕਰ ਹੈ ਤੇ ਜਿਹੜੇ ਫਿਕਰ ਹੈ ਕਦੇ ਮੁੱਕਦੇ ਨੀ। ਗਿਵ ਮੀ ਐਨੀ ਸੁਜੈਸ਼ਨਸ ਦਲਜੀਤ ਸਿੰਘ ਜੀ। ਤੇ ਇਹਦਾ ਤਾਂ ਆਪਾਂ ਪਹਿਲੇ ਪ੍ਰੋਗਰਾਮ ਦੇ ਸ਼ੁਰੂ ਚ ਹੀ ਹੱਲ ਦੱਸ ਦਿੱਤਾ ਸੀ ਕਿ ਬੰਦੇ ਖੋਜ ਦਿਲ ਹਰ ਰੋਜ ਹੈਨਾ, ਫਿਰ ਪਰੇਸ਼ਾਨੀ ਚ ਕਿਉਂ ਫਿਰ ਰਿਹਾ ਤੂੰ ਹੈਨਾ। ਤੇ ਇਸ ਕਰਕੇ ਰੋਜ਼ ਹੀ ਜਿਹੜਾ ਆ ਉਹ ਨਵਾਂ ਹੀ ਦਿਨ ਚੜਦਾ ਤੇ ਨਵੀਂ ਸੋਚ ਆ ਤੇ ਨਵੇਂ ਹੀ ਫਿਕਰ ਆ। ਅਸਲ ਦੇ ਵਿਚ ਕੀ ਆ ਕਿ ਉਹ ਜਿਹੜੇ ਫਿਕਰ ਆ ਹੋਣੇ ਚਾਹੀਦੇ ਨੇ, ਆਪਣਾ ਕੰਮ ਕਰੀ ਜਾਈਏ, ਰਿਜ਼ਲਟ ਕਰੀ ਜਾਈਏ, ਨਾਲ ਆਪਣੇ ਆਪ ਵਾਸਤੇ ਜੇ ਅਸੀਂ ਟਾਈਮ ਕੱਢਦੇ ਆ ਨਾ ਅੱਧਾ ਘੰਟਾ ਪਰਸਨਲ ਆਪਣੇ ਵਾਸਤੇ ਇਕਾਂਤ ਹੋ ਕੇ, ਉਦੋਂ ਤੁਸੀਂ ਪਾਠ ਪੜੋ, ਆਪਣਾ ਧਿਆਨ ਧਰੋ, ਮੈਡੀਟੇਸ਼ਨ ਕਰੋ, ਤਾਂ ਫਿਰ ਜਿਹੜੇ ਨੇ ਇਹ ਪਰੇਸ਼ਾਨੀਆਂ ਤਾਂ ਰਹਿਣੀਆਂ ਰਹਿਣੀਆਂ। ਇਹ ਜਿਹੜੀਆਂ ਦੁਨਿਆਵੀ ਪਰੇਸ਼ਾਨੀਆਂ ਜਿੰਨੀ ਦੇਰ ਸਰੀਰ ਚੱਲਦਾ ਹੈ ਨਾ ਉਨੀ ਦੇਰ ਰਹਿਣੀਆਂ। ਪਰੇਸ਼ਾਨੀਆਂ ਉਦੋਂ ਮੁੱਕਦੀਆਂ ਜਦੋਂ ਅਸੀਂ ਇਹ ਸਾਨੂੰ ਅੰਦਰ ਪ੍ਰਕਾਸ਼ ਹੋ ਜਾਂਦਾ ਮਹਾਰਾਜ ਦੀ ਕਿਰਪਾ ਨਾਲ, ਸਤਿਗੁਰੂ ਦੀ ਕਿਰਪਾ ਨਾਲ ਕਿ ਅਸੀਂ ਮੁਕਤ ਹੋ ਗਏ ਹਾਂ, ਉਹ ਸਾਨੂੰ ਮੁਕਤ ਕਰਦਾ ਆ, ਉਹ ਉੱਥੇ ਤੱਕ ਅਸੀਂ ਪਹੁੰਚਦੇ ਹਾਂ, ਇਹ ਸਾਰੀਆਂ ਪਰੇਸ਼ਾਨੀਆਂ ਉਦੋਂ ਮੁੱਕਦੀਆਂ। ਸੋ ਇਹ ਚੱਲੀ ਜਾਣੀਆਂ, ਪਹਿਲੀ ਗੱਲ ਤਾਂ ਇਹਨੂੰ ਮੰਨ ਲੈਣਾ ਹੀ, ਅੱਧੀਆਂ ਪ੍ਰੋਬਲਮਾਂ ਸੋਲਵ ਹੋ ਜਾਣੀਆਂ ਵੀ ਇਹ ਹੈਗੀਆਂ ਹੀ ਆ ਪ੍ਰੋਬਲਮਾਂ। ਘਰ ਲੈਣਾ ਆ, ਫਿਰ ਕੀ ਆ, ਘਰ ਚਾਹੀਦਾ ਆ, ਤੁਸੀਂ ਕੰਮ ਕਰੀ ਜਾਓ, ਲੈ ਲਓ ਘਰ, ਕਿਸ਼ਤਾਂ ਦੇਈ ਚਲੋ, ਦੈਟਸ ਪਾਰਟ ਆਫ ਲਾਈਫ। ਜਦੋਂ ਤੁਸੀਂ ਇਹ ਮੰਨ ਲਿਆ ਤਾਂ ਫਿਰ ਜਿਹੜੀਆਂ ਪਰੇਸ਼ਾਨੀਆਂ ਘੱਟ ਜਾਣੀਆਂ। ਤੇ ਮਨਦੀਪ ਸਿੰਘ ਸਾਡੇ ਨਾਲ ਜੁੜੇ ਸਨ ਤੇ ਉਨ੍ਹਾਂ ਨੇ ਇਕ ਕੁਸ਼ਚਨ ਵੀ ਸੀਗਾ ਪੁੱਛਿਆ ਤੇ ਕਹਿੰਦੇ ਅਸੀਂ ਤਾਂ 11 ਮਾਰਚ ਤੋਂ ਬਾਅਦ ਦਵਿੰਦਰ ਕੋਹੀਨੂਰ ਲਾਈ ਬੈਠੇ ਹਾਂ ਤੇ ਉਹ ਕਿਤੇ ਉਹ ਤਾਂ ਨਹੀਂ ਗਾਣਾ ਸੁਣਦੇ ਤੁਸੀਂ, ਬੇਸ਼ਕ ਆਈਆ ਮੇਰੇ ਪਿੱਛੋਂ ਹਾਲ ਕੀ ਬਣਾ ਲਿਆ। ਤੇ ਕਹਿੰਦੇ ਨੇ ਕਿ ਉਧਰ ਦਿੱਲੀ ਵਿਚ ਸੰਜੇ ਸਿੰਘ ਹੋਲੀ ਮਨਾ ਰਿਹਾ ਤੇ ਬਾਕੀ ਕਹਿੰਦੇ ਭਾਜੀ ਮੇਰੇ ਫਰੈਂਡਸ ਤੇ ਰਿਲੇਟਿਵ ਜਿਨ੍ਹਾਂ ਨੇ ਲੋਕ ਸਭਾ ਵਿਚ ਆਪ ਨੂੰ ਵੋਟ ਪਾਈ ਸੀ ਨਾ, ਇਸ ਵਾਰ ਸਭ ਨੇ ਕਾਂਗਰਸ ਨੂੰ ਵੋਟ ਪਾਈ ਆ ਕਿਉਂਕਿ ਬਿਕੋਜ਼ ਆਫ ਕੈਪਟਨ ਤੇ ਸੰਜੇ ਸਿੰਘ ਦੀ ਲੋੜ ਤੋਂ ਵੱਧ ਇੰਟਰਫੇਰੈਂਸ ਤੇ ਭਗਵੰਤ ਮਾਨ ਦੇ ਫੁਕਰਾਪਣ ਤੇ ਵਧੀਆ ਲੀਡਰ ਨੂੰ ਪਾਰਟੀ ਵਿਚੋਂ ਕੱਢਣਾ। ਦੇਖੋ ਇਹ ਫੈਕਟਰ ਤਾਂ ਕੰਮ ਕੀਤਾ ਦਲਜੀਤ ਸਿੰਘ ਜੀ, ਇਹ ਜਿਹੜਾ ਕੈਪਟਨ ਦੇ ਨਾਮ ਨੂੰ ਵੋਟ ਪਈ ਹੈ ਤੇ ਉਧਰ ਜਿਹੜੀ ਲੋੜ ਤੋਂ ਵੱਧ ਇੰਟਰਫੇਰੈਂਸ ਹੈ। ਭਗਵੰਤ ਮਾਨ, ਸੰਜੇ ਸਿੰਘ, ਦੁਰਗੇਸ਼ ਪਾਠਕ ਇਨ੍ਹਾਂ ਦੀ ਜਿਹੜੀ ਸੈਂਟਰ ਦੀ ਜੁੰਡਲੀ ਨੇ ਲੋਕਲ ਡੋਬ ਕੇ ਰੱਖਦੀ ਆ।
ਅਮਨਦੀਪ ਇੱਕ ਗੱਲ ਮੈਂ ਤੁਹਾਡੇ ਨਾਲ ਅੱਗੇ ਆਫ ਦੀ ਰਿਕਾਰਡ ਵੀ ਸਾਂਝੀ ਕੀਤੀ ਸੀ ਕਰੀ
ਜੀ,
ਮੇਰੇ ਮਨ ਦੀ ਇੱਕ ਚਾਹਤ ਸੀ ਕਿ ਆਪ ਪਾਰਟੀ ਓਪੋਜੀਸ਼ਨ ਚ ਬਹਿਣੀ ਚਾਹੀਦੀ ਆ,
ਨਹੀਂ ਉਹ ਤਾਂ
ਇਹਨਾਂ ਨੂੰ ਕੋਈ ਸਿੱਖਣ ਦਾ ਮੌਕਾ ਮਿਲੇ,
ਹਾਂਜੀ,
ਸਰਕਾਰ ਚਲਾਉਣੀ ਕਿਵੇਂ ਆ, ਸਰਕਾਰ ਦੇ ਨੁਮਾਇੰਦਿਆਂ ਨੂੰ ਰਹਿਣਾ ਸਹਿਣਾ ਕਿਵੇਂ ਹੁੰਦਾ। ਪਰ ਇਹਦਾ ਇੱਕ ਫਾਇਦਾ ਸਾਨੂੰ ਪੰਜਾਬੀਆਂ ਨੂੰ ਹੋਰ ਹੋਇਆ, ਜਿਵੇਂ ਕੱਲ ਪਰਸੋਂ ਦੇ ਦਾਅਵੇ ਕੀਤੇ ਜਾ ਰਹੇ ਮਨਪ੍ਰੀਤ ਬਾਦਲ ਵੱਲੋਂ ਵੀ ਜਾਂ ਹੋਰ ਲੀਡਰਾਂ ਵੱਲੋਂ ਵੀ ਕਿ ਅਸੀਂ ਬੜੇ ਸਾਦਗੀ ਨਾਲ ਆਪਣਾ ਰੱਖਾਂਗੇ, ਜੀਵਨ ਆਪਣਾ ਲਾਲ ਬੱਤੀ ਬੰਦ ਕਰਾਂਗੇ, ਉਹ ਕਲਚਰ VIP ਜਿਹੜਾ ਹੁੰਦਾ ਉਹ ਬੰਦ ਰੱਖਾਂਗੇ। ਇਹ ਆਪ ਪਾਰਟੀ ਨੇ ਸ਼ੁਰੂ ਕੀਤਾ। ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸਾਂ ਕਿ ਮੈਂ 2004 ਚ ਸ਼੍ਰੋਮਣੀ ਕਮੇਟੀ ਦੀ ਇੱਕ ਅਸੀਂ ਇਲੈਕਸ਼ਨ ਲੜੀ ਸੀ ਆਜ਼ਾਦ ਤੌਰ ਤੇ, ਤੇ ਉਹਦੇ ਚ ਸਾਡਾ ਇਹ ਨਹੀਂ ਸੀ ਕਿ ਅਸੀਂ ਜਿੱਤਾਂਗੇ, ਪਰ ਅਸੀਂ ਉਦੋਂ ਲੋਕਾਂ ਦੇ ਨਾਲ ਬੈਠ ਕੇ ਗੱਲਾਂ ਕੀਤੀਆਂ, ਵਿਚਾਰਾਂ ਕੀਤੀਆਂ ਕਿ ਅਸੀਂ ਉਹ ਜਿਹੜਾ ਵਰਸੇ ਵਾਲੇ ਸੇਵਾਦਾਰ ਵੀ ਪੈਦਾ ਕਰਾਂਗੇ, ਅਸੀਂ ਡਾਕਟਰ, ਇੰਜੀਨੀਅਰ ਜਿੱਥੇ ਜਿੱਥੇ ਵੀ ਸਿੱਖ ਰਹਿੰਦੇ ਨੇ ਉਹਨਾਂ ਨੂੰ ਪੈਦਾ ਕਰਾਂਗੇ, ਯੂਨੀਵਰਸਿਟੀਆਂ ਬਣਾਵਾਂਗੇ, ਸਿੱਖਾਂ ਦੀ ਏਅਰਲਾਈਨ ਹੋਏਗੀ। ਅਸੀਂ ਉਹ ਕਰ ਤਾਂ ਨਹੀਂ ਸੀ ਸਕਦੇ ਕਿਉਂਕਿ ਅਸੀਂ ਇੰਨੀ ਬਹੁਮਤ ਜਿੱਤ ਨਹੀਂ ਸਕਦੇ, ਪਰ ਅਸੀਂ ਉਹ ਸ਼੍ਰੋਮਣੀ ਕਮੇਟੀ ਕੋ ਕਰਵਾ ਉਹਦੇ ਚ ਬਹੁਤ ਕੁਝ ਲਿਆ ਕਿ ਆਪ ਪਾਰਟੀ ਨੂੰ ਇਹ ਇੱਕ ਜਿੱਤ ਸਮਝਣੀ ਚਾਹੀਦੀ ਆਪਣੀ, ਕਿ ਉਹ ਜੋ ਸੋਚਦੇ ਨੇ ਉਹ ਕੈਪਟਨ ਰਾਹੀਂ ਕਰਵਾ ਰਹੇ ਨੇ, ਪਰ ਚੰਗੀ ਗੱਲ ਇਹ ਆ ਕਿ ਉਹਨਾਂ ਨੂੰ ਸਿੱਖਣ ਦਾ ਮੌਕਾ ਮਿਲ ਰਿਹਾ। ਜੀ ਅਮਨਦੀਪ।
ਦਲਜੀਤ ਸਿੰਘ ਜੀ, ਜੇ ਕਦੇ ਤੁਸੀਂ ਜਿੱਤ ਜਾਂਦੇ ਫੇਰ ਕੀ ਹੁੰਦਾ, ਖਜ਼ਾਨਾ ਖਾਲੀ। ਠੀਕ ਹੈ। ਵੈਸੇ ਇਹ ਗੱਲ ਜਿਹੜੀ ਹੈ, ਜਦੋਂ ਆਸਟ੍ਰੇਲੀਆ ਦੇ ਵਿਚ ਲੇਬਰ ਸਰਕਾਰ ਸੀਗੀ, ਜੂਲੀਆ ਗਿਲਾਰਡ ਦੀ, ਕੈਵਿਨ ਰੱਡ ਦੀ ਸਰਕਾਰ ਸੀ, ਤਾਂ ਉਦੋਂ ਟੋਨੀ ਐਬਟ ਜਿਹੜਾ ਆ ਬਹੁਤ ਜ਼ਿਆਦਾ ਮਤਲਬ ਸਕਸੈਸਫੁਲ ਪਾਵਰਫੁਲ ਓਪੋਜੀਸ਼ਨ ਲੀਡਰ ਸੀ, ਤੇ ਉਦੋਂ ਇਹ ਮੰਨਿਆ ਜਾਂਦਾ ਸੀ ਕਿ ਜਿਹੜੀ ਸਰਕਾਰ ਹੈ ਉਹ ਮੌਜੂਦਾ ਜਿਹੜੀ ਸਰਕਾਰ ਉਹ ਨਹੀਂ ਚਲਾ ਰਹੀ, ਉਹਨਾਂ ਲੇਬਰ ਪਾਰਟੀ ਨਹੀਂ ਚਲਾ ਰਹੀ, ਓਪੋਜੀਸ਼ਨ ਲੀਡਰ ਚਲਾ ਰਿਹਾ। ਸੋ ਇਹੀ ਜਿਹੜੀ ਆ ਬਿਊਟੀ ਹੁੰਦੀ ਆ ਕਿ ਓਪੋਜੀਸ਼ਨ ਆਪਣਾ ਰੋਲ ਸਮਝ ਕੇ ਉਹ ਸਰਕਾਰ ਦੀ ਨੱਕ ਦੇ ਵਿਚ ਨਕੇਲ ਪਾ ਕੇ ਰੱਖੇ, ਤੇ ਇਹੀ ਕੰਮ ਹੁੰਦਾ ਆ। ਹੁਣ ਪਿਛਲੇ ਜਿਹੜੇ 5 ਸਾਲ ਰੱਖੋ, 5 ਕੀ 10 ਹੀ ਰੱਖੋ, ਕਾਂਗਰਸ ਪਾਰਟੀ ਦੀ ਸਾਰਿਆਂ ਨਾਲੋਂ ਵੱਡੀ ਗਲਤੀ ਕੀ ਰਹੀ ਹੈ ਕਿ ਉਹਨਾਂ ਨੇ ਓਪੋਜੀਸ਼ਨ ਦਾ ਰੋਲ ਅਦਾ ਨਹੀਂ ਕੀਤਾ। ਇਸ ਕਰਕੇ ਰੇਤਾ ਬਜਰੀ ਆਮ ਰੋਜ਼ਮਰਾ ਦੀਆਂ ਜ਼ਿੰਦਗੀ ਦੀਆਂ ਲੋੜਾਂ ਜਿਹੜਾ ਉਹ ਸਾਰਾ ਨਿਘਾਰ ਵੱਲ ਨੂੰ ਗਿਆ ਆ। ਚਲੋ ਠੀਕ ਹੈ, ਵਿਕਾਸ ਮੰਨਦੇ ਆ, ਮੈਂ ਖੁਦ ਦੇਖਿਆ ਵਿਕਾਸ ਤਾਂ ਚਲੋ ਹੋਇਆ ਆ, ਸੜਕਾਂ ਬਣੀਆਂ ਆ ਤੇ ਕਾਫੀ ਲੋਕ ਖੁਸ਼ ਵੀ ਨੇ, ਬਿਜਲੀ ਵੀ 2-3 ਸਾਲ ਤੋਂ ਕੋਈ ਪ੍ਰੋਬਲਮ ਨਹੀਂ ਹੈਗੀ, ਪਰ ਜਿਹੜੀ ਓਵਰਆਲ ਇੱਕ ਸਰਕਾਰ ਦੇ ਪ੍ਰਤੀ ਨੈਗੇਟਿਵ ਫੀਡਬੈਕ ਜਾਂ ਮਹਿੰਗਾਈ ਉਹ ਤਾਂ ਹੋਈ ਹੈ ਕਿਉਂਕਿ ਜਾਂ ਇੰਡਸਟਰੀ ਦਾ ਨਾਂ ਲੱਗਣਾ ਪੈਰਲਲ, ਹੁਣ ਸੜਕਾਂ ਬਣਾਉਣਾ ਜਿਹੜੀ ਆ, ਸੜਕਾਂ ਬਣਾਤੀਆਂ ਪੁਆਇੰਟ A to B ਤੱਕ, ਉਹਦੀ ਆਊਟਪੁੱਟ ਕੀ ਆ? ਉਹਦਾ ਹੁਣ ਦਲਜੀਤ ਸਿੰਘ ਜੀ, ਮਤਲਬ ਮੰਨ ਲਓ ਕਿ ਨਵਾਂ ਸ਼ਹਿਰ ਤੋਂ ਲੈ ਕੇ ਅੰਮ੍ਰਿਤਸਰ ਤੱਕ ਸੜਕ ਬਣ ਗਈ 4-lane, ਠੀਕ ਹੈ ਨਾ, ਉਹਦਾ ਉਹਦੇ ਵਿਚੋਂ ਪੈਸਾ ਕੀ ਜਨਰੇਟ ਹੋ ਰਿਹਾ? ਉਹਦੇ ਉਹਦੀ ਜਾਣੀ ਕਿ ਜਿਹਨੂੰ ਕਹਿੰਦੇ ਆ ਵੈਲੀ ਆਫ ਸਰਵਿਸ, ਉਹ ਸਰਵਿਸ ਕੀ ਆ? ਕੀ ਉਥੋਂ ਟਰੱਕ ਭਰ ਕੇ ਕਿਸੇ ਸੌਦੇ ਦਾ ਨਵੇਂ ਸ਼ਹਿਰ ਨੂੰ ਆ ਰਿਹਾ, ਉਹ ਵਿਕ ਰਿਹਾ, ਜਾਂ ਨਵੇਂ ਸ਼ਹਿਰ ਤੋਂ ਕੋਈ ਇੰਡਸਟਰੀ ਲੱਗੀ ਹੋਈ ਜਿਹੜੀ ਅੰਮ੍ਰਿਤਸਰ ਨੂੰ ਜਾ ਰਹੀ ਆ? ਹੁਣ ਇਹ ਜਿਹੜੀ ਆ ਕਿ ਜਿਹੜੀ ਕਿ ਬੈਨੀਫਿਟ, ਕੋਸਟ ਬੈਨੀਫਿਟ ਜਿਹੜੇ ਆ, ਉਸ ਕੋਸਟ ਦੇ ਬੈਨੀਫਿਟ ਕੀ ਆ? ਇਸ ਦੇ ਉੱਤੇ ਕੋਈ ਨੀ। ਦੂਜੇ ਪਾਸੇ ਇੰਡਸਟਰੀ ਕੋਈ ਨੀ ਲੱਗੀ ਪੈਰਲ, ਸੜਕਾਂ ਤਾਂ ਬਣ ਗਈਆਂ ਪਰ ਉਹਦਾ ਫਾਇਦਾ ਕੀ ਹੋਇਆ? ਠੀਕ ਹੈ ਨਾ। ਸੋ ਇਹ ਓਪੋਜੀਸ਼ਨ ਨੇ ਇਹ ਕੰਮ ਕਰਨੇ ਆ, ਤੇ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਆ ਕਿ ਅਗਰ ਆਮ ਆਦਮੀ ਪਾਰਟੀ ਜਿਹੜੀ ਆ ਇਫੈਕਟਿਵ ਓਪੋਜੀਸ਼ਨ ਦੇ ਸਕੇ, ਜਿਹੜੀ ਕਿ ਮੈਨੂੰ ਲੱਗਦਾ ਕਿ ਸਟਾਰਟ ਵੀ ਹੋ ਚੁੱਕੀ ਆ, ਐਸੀ ਗੱਲ ਨੀ, ਉਹਨਾਂ ਨੇ ਕਰਤੀ ਆ ਸਟਾਰਟਿੰਗ, ਤੇ ਓਪਨਿੰਗ ਵੇਲੇ ਹੀ ਕਰ ਦਿੱਤੀ ਉਹਨਾਂ ਨੇ ਜਦੋਂ ਉਹਨਾਂ ਨੇ ਕਲੇਮ ਕੀਤਾ ਕਿ ਸਾਨੂੰ ਕੁਰਸੀਆਂ ਨੀ ਦਿੱਤੀਆਂ ਗਈਆਂ। ਸੋ ਇਹ ਵੀ ਇੱਕ ਨੱਕ ਚ ਨਕੇਲ ਪਾਉਣ ਵਾਲਾ ਕੰਮ ਖਹਿਰਾ ਸਾਹਿਬ ਨੇ ਕੀਤਾ, ਉਦੋਂ ਵਧੀਆ ਗੱਲ ਹੈ। ਤੇ ਚਲੋ ਇਧਰ ਸਤਿ ਸ੍ਰੀ ਅਕਾਲ, ਸਾਨੂੰ ਬੁਲਾ ਰਹੇ ਨੇ ਗੁਰਪਿੰਦਰ ਗਿੱਲ ਮੈਲਬਨ ਵਾਲੇ, ਇੰਜੋਏ ਕਰ ਰਹੇ ਆ ਜੀ, ਕਰੋ ਜੀ ਇੰਜੋਏ, ਅਸੀਂ ਵੀ ਇਧਰ ਮੀਂਹ ਦੇ ਵਿਚ ਆਨੰਦ ਮਾਣ ਰਹੇ ਆ। ਤੇ ਇਕ ਗੀਤ ਸੁਣਨਾ ਚਾਹੁੰਦੇ ਨੇ ਸੁਰਜੀਤ ਭੁੱਲਰ ਦਾ, ਤੇ ਮੈਂ ਕੋਸ਼ਿਸ਼ ਕਰਦਾ ਜੇ ਮੇਰੇ ਕੋਲ ਹੋਇਆ ਤਾਂ ਜ਼ਰੂਰ ਆਪਾਂ ਸੁਣਾਂਗੇ, ਤੇ ਮੈਂ ਤੁਹਾਡਾ ਮੈਸੇਜ ਜਿਹੜਾ ਬੁੱਕ ਮਾਰਕ ਕਰ ਲਿਆ। ਅਰਪਿਤ ਢਿੱਲੋਂ, ਸਤਿ ਸ੍ਰੀ ਅਕਾਲ, ਬੁਲਾਈ ਸੀ ਉਨ੍ਹਾਂ ਨੇ 20 ਮਿੰਟ ਪਹਿਲਾਂ, ਸਤਿ ਸ੍ਰੀ ਅਕਾਲ ਜੀ ਅਰਪਿਤ ਜੀ। ਜਸਵੰਤ ਸਿੰਘ ਹੁਣੀ ਕੈਨਵਰਾ ਵਾਲੇ, ਕਿਆ ਬਾਤ ਹੈ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਆ, ਤੇ ਕਹਿੰਦੇ ਮੈਂ ਆਈ ਐਮ ਸੈਂਡਿੰਗ ਦਿਸ ਮੈਸੇਜ ਥਰੂ ਟੈਲੀਗ੍ਰਾਮ, ਤੇ ਪਰ ਪ੍ਰੋਗਰਾਮ ਚ ਸ਼ਾਮਲ ਨਹੀਂ ਹੋ ਰਿਹਾ, ਪਲੀਜ਼ ਚੈੱਕ ਕਰੋ ਜੀ। ਅੱਛਾ ਜੀ, ਆਓ ਜੀ ਆਓ, ਪ੍ਰੋਗਰਾਮ ਦੇ ਵਿਚ ਸ਼ਾਮਲ ਨਹੀਂ ਹੋ ਰਹੇ, ਠੀਕ ਹੈ। ਤੇ ਮਧੂਸੂਦਨ ਰਾਜੂ ਜੀ ਕਹਿੰਦੇ ਕਿ ਸਰ ਪਿੰਡ ਵਿਚ ਕਿੰਨੇ ਘਰ ਹੋਣਗੇ ਜਿੱਥੇ ਰੋਟੀ ਬਣਾਉਣ ਨੂੰ ਹੋਰ, ਤੇ ਝਾੜੂ ਪੋਚਾ ਕਰਨ ਨੂੰ ਹੋਰ, ਕੱਪੜੇ ਧੋਣ ਨੂੰ ਹੋਰ, ਪੱਠੇ ਪਾਉਣ ਵਾਲੇ ਜੋਬ ਨਾਲ ਘਰ ਵੀ ਚਲਾ ਸਕਦਾ ਹੈ? ਦੇਖੋ ਮੈਂ ਪਹਿਲਾਂ ਕਿਹਾ ਵੀ ਸਾਰੇ ਨੀ, ਪਰ ਬਹੁਤ ਹੈ। ਕਹਿੰਦੇ ਸਰ ਇੰਡੀਆ ਦੇ ਵਿਚ ਮੈਂ ਵੀ ਪੱਠੇ ਵੱਢ ਕੇ ਵੱਢਦਾ ਸੀ ਤੇ ਮੱਝਾਂ ਨੂੰ ਵੀ ਪਾਉਂਦਾ ਸੀ, ਪਰ ਉਹ ਮੇਰੀ ਜੋਬ ਨਹੀਂ ਸੀ। ਇਹੀ ਗੱਲ ਅਸੀਂ ਕਹਿਣਾ ਚਾਹੁੰਦੇ ਹਾਂ ਜੀ ਕਿ ਜਿਹੜੀ ਮਤਲਬ ਅਸੀਂ ਆਮ ਆਪਣੇ ਘਰ ਨੋਰਮਲ ਕੰਮ ਕਰਨੇ ਆ, ਦਲਜੀਤ ਸਿੰਘ ਜੀ, ਜਿੱਦਾਂ ਹੁਣ ਰੋਟੀ ਬਣਾਉਣੀ ਆ ਬੱਚਿਆਂ ਨੂੰ, ਬੱਚੇ ਨਲਾਉਣੇ ਨੇ, ਉਹਨਾਂ ਦੇ ਕੱਪੜੇ ਧੋਣੇ ਨੇ, ਜਾਂ ਆਪਣੇ ਘਰ ਦੀ ਸਬਜ਼ੀ ਲਾਉਣੀ ਆ, ਹਨਾ, ਪੱਠੇ ਪਾਣੇ ਪਸ਼ੂਆਂ ਨੂੰ, ਜਿੱਥੋਂ ਦੁੱਧ ਪੀਣਾ, ਇਹ ਤਾਂ ਸਾਡੇ ਨੋਰਮਲ ਹੀ ਕੰਮ ਹੈ ਜਿਹੜੇ ਆਮ ਸਵਾਣੀਆਂ ਕਰਦੀਆਂ ਜਾਂ ਬੰਦੇ ਕਰਦੇ ਆ। ਪਰ ਹੁਣ ਇਹ ਆ ਵੀ ਅਸੀਂ ਜਿਹੜੇ ਉਹ ਵੀ ਛੱਡ ਦਿੱਤੇ ਆ, ਇਹਨਾਂ ਅਸੀਂ ਜੋਬਾਂ ਕ੍ਰੀਏਟ ਕਰ ਦਿੱਤੀਆਂ 3-4 ਹੋਰ ਕਿਸੇ ਦੇ ਲਈ।
ਆਪਾਂ ਇਸ ਇਹਨਾਂ ਕੰਮਾਂ ਨਾਲ ਇੱਕ ਵੱਡੀ ਸੇਵਿੰਗ ਕਰ ਸਕਦੇ ਸੀ, ਕਰਦੇ ਸੀ ਵੀ ਤੇ ਕਰ ਸਕਦੇ ਵੀ ਆ,
ਹੁਣ ਵੀ ਕਰ ਸਕਦੇ ਆ।
ਤੁਸੀਂ ਦੱਸਿਆ ਵੀ ਆਪਾਂ ਘਰ ਦੇ ਕੰਮ ਕਰਦੇ ਆ, ਮੈਂ ਖੁਦ ਹੀ, ਤੁਸੀਂ ਮੈਨੂੰ ਦੇਖੀ ਗਏ ਹੁਣੇ ਆ, ਮੇਰੇ ਨਿੱਜੀ ਤੌਰ ਤੇ ਜਿਹੜਾ ਕੰਮ ਮੈਂ ਆਪ ਕਰ ਸਕਦਾ ਨਾ, ਮੈਂ ਕਦੇ ਵੀ ਉਹਦੇ ਲਈ ਕਿਸੇ ਮਕੈਨਿਕ ਮਿਸਤਰੀ ਨੂੰ ਨੀ ਮਿਲਿਆ ਜਾਂ ਬੁਲਾਇਆ ਨੀ, ਕਿਉਂਕਿ ਉਹਦੇ ਵਿਚ ਜਦੋਂ ਇੱਕ ਸੇਵਿੰਗ ਕਰਾਂਗੇ ਸਾਨੂੰ ਕੋਈ ਉੱਪਰ ਦੀ ਕਮਾਈ ਕਰਨ ਦੀ ਲੋੜ ਨੀ ਪਏਗੀ, ਕੋਈ ਬਾਹਰੋਂ ਇਧਰੋਂ ਪੈਸਾ ਖਰਚਣ ਦੀ ਲੋੜ ਨੀ ਪਏਗੀ। ਉਹਦੇ ਨਾਲ ਸਾਡਾ ਇੱਕ ਤਾਂ ਸੁਭਾਅ ਕੰਮ ਕਰਨ ਵਾਲਾ ਬਣਦਾ, ਇੱਕ ਸਿਹਤ ਠੀਕ ਰਹਿੰਦੀ ਆ, ਇੱਕ ਪੈਸੇ ਦੀ, ਘਰ ਦੇ ਪੈਸੇ ਦੀ ਸੇਵਿੰਗ ਹੁੰਦੀ ਆ, ਇਹ ਬਹੁਤ ਜ਼ਰੂਰੀ ਆ ਜੀ। ਅਮਨ
ਦੇਖੋ, ਮੈਂ ਇਹਦੇ ਬਾਰੇ ਥੋੜੀ ਹੋਰ ਗੱਲ ਕਰਨਾ ਚਾਹਾਂਗਾ ਕਿ ਜਿਹੜਾ ਨੌਕਰ ਚਾਕਰ ਹੈ, ਜਿਸ ਤਰ੍ਹਾਂ ਹੁਣ ਬੱਚੇ ਪਾਲ ਰਹੇ ਨੇ, ਮੈਂ ਚਿੰਤਾ ਦਾ ਵਿਸ਼ਾ ਇਹ ਹੈ ਕਿ ਜਿਹੜੇ ਅੱਜ ਹੁਣ ਬੱਚੇ ਪਾਲ ਰਹੇ ਨੇ, ਮਤਲਬ ਕਹਿ ਲਓ ਕੋਈ ਛੋਟੇ ਹੋਣ ਤੋਂ ਲੈ ਕੇ 12ਵੀਂ ਜਾਂ ਯੂਨੀਵਰਸਿਟੀ ਤੱਕ ਜਿਹੜੇ ਜਾ ਰਹੇ ਨੇ, ਕਾਲਜਾਂ ਚ ਜਾ ਰਹੇ ਨੇ, ਜਿੰਨੀ ਦੇਰ ਉਹ ਘਰ ਨੇ, ਉਹ ਕਿਹੜੇ ਮਾਹੌਲ ਚ ਪੜ ਰਹੇ ਨੇ, ਕੀ ਉਹ ਦੇਖ ਰਹੇ ਨੇ ਕਿ ਉਹਨਾਂ ਦੇ ਜਿਹੜੇ ਮਾਂ ਬਾਪ ਹੈ, ਚਲੋ ਬਾਪ ਜਿਹੜਾ ਨੌਕਰੀ ਕਰ ਰਿਹਾ, ਹੁਣ ਉਹ ਜਿਹੜਾ ਨੌਕਰੀ ਵੀ ਬਾਪ ਕਰ ਰਿਹਾ, ਤੇ ਉਹ ਵੀ ਘਰੇ ਆ ਕੇ ਕਈ ਵਾਰੀ ਸ਼ੇਖੀ ਮਾਰਦਾ, ਅੱਜ ਮੈਂ ਇੰਨੇ ਲੈ ਲਏ, ਅੱਜ ਮੈਂ ਉਹਨੂੰ ਆ ਕਰਤਾ, ਅੱਜ ਮੈਂ ਉਹਨੂੰ ਉਹ ਕਰਤਾ। ਸੋ ਉਹਨਾਂ ਦੇ ਇੱਕ ਇੰਪ੍ਰੈਸ਼ਨ ਪੈ ਰਿਹਾ ਕਿ ਦੈਟਸ ਨਾਰਮਲ, ਹਨਾ ਜਿਹੜਾ ਵੱਡੀ ਲੈਣੀ ਜਾਂ ਰਿਸ਼ਵਤ, ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਮੈਂ, ਪਰ ਕਾਫੀ ਆ ਇਹ ਜਿਹੜਾ ਏਦਾਂ ਦੇ ਲੋਕ ਕਾਫੀ ਨੇ, ਮਤਲਬ ਮੈਂ ਅੱਜ ਉਹ ਤੋਂ ਏਦਾਂ ਇੰਨਾ ਠੱਗ ਲਿਆ, ਮੈਂ ਉਹ ਤੋਂ ਏਦਾਂ ਕਰ ਲਿਆ, ਉਹਨੂੰ ਬੇਵਕੂਫ ਬਣਾਤਾ। ਸੋ ਇੱਕ ਬਾਪ ਤੋਂ ਇਹ ਸੇਧ ਲੈ ਰਹੇ ਨੇ ਕਿ ਜੋ ਇਹ ਇਲੀਗਲ ਕੰਮ ਹੈ ਜਾਂ ਗਲਤ ਕੰਮ ਹੈ, ਐਥੀਕਲੀ ਰੋਂਗ ਕੰਮ ਹੈ, ਉਹ ਦੈਟਸ ਫਾਈਨ, ਉਹ ਬਹੁਤ ਵਧੀਆ ਹੈ, ਉਹ ਅਕਸੈਪਟੇਬਲ ਹੈ। ਦੂਜਾ ਉਹ ਦੇਖ ਰਹੇ ਨੇ ਕਿ ਉਹਨਾਂ ਦੀ ਜਿਹੜੀ ਮਾਤਾ ਆ ਘਰ ਦੇ ਵਿਚ, ਮੈਂ ਦੇਖੋ ਮੈਂ ਪਿੰਡਾਂ ਦੀ ਜ਼ਿਆਦਾ ਪਿੰਡਾਂ ਚ ਇਸ ਤਰ੍ਹਾਂ ਨਹੀਂ ਹੈਗਾ, ਪਰ ਸ਼ਹਿਰਾਂ ਦੇ ਵਿਚ ਤਕਰੀਬਨ ਬਹੁਤ ਮਾੜਾ ਕਲਚਰ ਚੱਲ ਰਿਹਾ, ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਕੱਪੜੇ ਧੋਣ ਵਾਲੀ ਹੋਰ ਆ ਰਹੀ ਹੈ, ਪੋਚੇ ਲਾਉਣ ਵਾਲੀ ਹੋਰ ਆ ਰਹੀ ਹੈ। ਸੋ ਜੇ ਹੁਣ ਕੋਈ ਬੇਟਾ ਜਾਂ ਬੇਟੀ ਮੰਗਦਾ ਮੈਨੂੰ ਦੁੱਧ ਗਰਮ ਕਰ ਦਿਓ, ਤੇ ਉਹ ਅੱਗੇ ਆਵਾਜ਼ ਮਾਰਦੀ ਹੈ ਮਾਇਆ ਇਸ ਨੂੰ ਮਾਈਲੋ ਦੇ ਦਾ, ਇਹਨੂੰ ਬੋਰਨਵੀਟਾ ਦੇ ਦੋ ਬਣਾ ਕੇ, ਜਾਣ ਕੇ ਉਹ ਬੱਚੇ ਦੀ ਜਿਹੜੀ ਮੰਗ ਹੈ ਉਹ ਮਾਂ ਜਿਹੜੀ ਆ ਉਹ ਰਿਲੇ ਕਰਦੀ, ਆਪ ਵੀ ਨਹੀਂ ਕਰਦੀ, ਉਹ ਗਾਂ ਨੌਕਰਾਂ ਨੂੰ ਹੁਕਮ ਦੇ ਦਿੰਦੀ ਆ, ਉਹ ਲਿਆ ਕੇ ਦਿੰਦੇ ਨੇ। ਹੁਣ ਉਹਨਾਂ ਦੇ ਮਨ ਦੇ ਵਿਚ ਦੋ ਗੱਲਾਂ ਬਹਿ ਗਈਆਂ, ਇੱਕ ਤਾਂ ਇਹ ਆ ਵੀ ਜਿਹੜਾ ਇਹ ਗਲਤ ਕੰਮ ਹੈ ਉਹ ਬਾਪ ਕਰ ਰਿਹਾ, ਜੋ ਕੁਛ ਦੱਸ ਰਿਹਾ ਉਹ ਫਾਈਨ ਹੈ, ਉਹ ਅਕਸੈਪਟੇਬਲ ਹੈ। ਦੂਜਾ ਇਹ ਵੀ ਜਿਹੜਾ ਆਪਣਾ ਕੰਮ ਆਪ ਨਹੀਂ ਕਰਨਾ, ਜਿਹੜੇ ਆਪਣੇ ਕੰਮ ਹੈ ਉਹ ਸਾਰੇ ਨੌਕਰਾਂ ਨੇ ਕਰਨੇ ਆ, ਜਿਹੜੇ ਅਸੈਂਸ਼ੀਅਲ ਕੰਮ ਹੈ। ਹੁਣ ਜਦੋਂ ਜਾਂਦੇ ਨੇ ਗ੍ਰੈਜੂਏਟ ਹੁੰਦੇ ਨੇ, ਪੜ੍ਹਦੇ ਨੇ, ਪੜ੍ਹ ਕੇ ਗ੍ਰੈਜੂਏਟ ਹੋ ਕੇ ਨੌਕਰੀ ਲੱਭਦੇ ਨੇ, ਹੁਣ ਨੌਕਰੀ ਕਿੱਥੋਂ ਸ਼ੁਰੂ ਹੁੰਦੀ ਹੈ? ਨੌਕਰੀ 10,000 ਤੋਂ ਸ਼ੁਰੂ ਹੁੰਦੀ ਹੈ, 15,000 ਤੋਂ ਸ਼ੁਰੂ ਹੁੰਦੀ ਹੈ, ਵੱਧ ਤੋਂ ਵੱਧ 20,000 ਤੋਂ ਸ਼ੁਰੂ ਹੋ ਜਾਂਦੀ ਹੈ ਇੰਜੀਨੀਅਰ ਦੀ ਸ਼ੁਰੂਆਤ, 20,000 ਤੋਂ ਹੁੰਦੀ ਹੈ ਜਿੱਥੇ ਤੱਕ ਮੈਨੂੰ ਪਤਾ ਹੈ। ਹੁਣ 20,000 ਦੇ ਵਿਚ ਉਹ ਪਹਿਲੀ ਗੱਲ ਤਾਂ ਉਨ੍ਹਾਂ ਦੇ ਗੁਆਂਢ 'ਚ ਉਨ੍ਹਾਂ ਨੂੰ ਨੌਕਰੀ ਨਹੀਂ ਮਿਲਦੀ, ਉਨ੍ਹਾਂ ਨੂੰ ਦੂਜੇ ਸ਼ਹਿਰ 'ਚ ਜਾਣਾ ਪੈਂਦਾ ਕਿਤੇ ਨਾ ਕਿਤੇ। ਹੁਣ ਜਦੋਂ ਉੱਥੇ ਜਾਣਾ ਆ ਉੱਥੇ 5,000 ਕਿਰਾਇਆ ਵੀ ਹੋਣਾ, ਫਿਰ ਉਹਦਾ ਤੇਲ ਵੀ ਲੱਗਣਾ, ਫਿਰ ਟੈਲੀਫੋਨ ਦਾ ਬਿੱਲ ਵੀ ਲੱਗਣਾ, ਤੇ ਮੈਂ ਇੱਥੋਂ ਤੱਕ ਪਰਿਵਾਰਾਂ ਨੂੰ ਜਾਣਦਾ ਜਿਹੜੇ ਕੋਲੋਂ 30,000-30,000 ਦਿੰਦੇ ਨੇ, ਉਨ੍ਹਾਂ ਨੂੰ ਨੌਕਰੀ ਵੀ ਕਰਦੇ ਨੇ, 30,000 ਕੋਲੋਂ ਦਿੰਦੇ ਨੇ ਉਨ੍ਹਾਂ ਦਾ ਖਰਚਾ ਪੂਰਾ ਹੋਣ ਨੂੰ। ਤੇ ਹੁਣ ਉਨ੍ਹਾਂ ਨੂੰ ਕੀ ਆ, ਉਨ੍ਹਾਂ ਨੇ ਨੌਕਰ ਵੀ ਰੱਖਣਾ ਫਿਰ, ਕਿਉਂਕਿ ਰੋਟੀ ਦਾ ਉਹਨੀ ਸਾਰੀ ਉਮਰ ਉਨ੍ਹਾਂ ਨੂੰ ਆਪ ਦਾ ਉਹਨੀ ਕੀਤਾ ਹੀ ਨਹੀਂ, ਨਾ ਉਹਨੀ ਆਪਣਾ ਕਦੇ ਭਾਂਡਾ ਚੱਕਿਆ। ਸੋ ਉਨ੍ਹਾਂ ਨੂੰ ਸੇਮ ਸੈੱਟ ਆਫ ਨੌਕਰ ਜਿਹੜੇ ਚਾਹੀਦੇ ਹੁੰਦੇ ਨੇ, ਉਨ੍ਹਾਂ ਨੂੰ ਪੋਚੇ ਵਾਲਾ ਵੀ ਚਾਹੀਦਾ ਹੁੰਦਾ ਫਿਰ, ਜਿਹੜਾ ਜਿੱਥੇ ਕਿਰਾਏ ਤੇ ਰਹਿੰਦੇ ਹੁਣ ਉਦੋਂ ਵੀ ਪੋਚੇ ਵਾਲਾ ਚਾਹੀਦਾ, ਉੱਥੇ ਕੱਪੜੇ ਧੋਣ ਵਾਲਾ ਵੀ ਚਾਹੀਦਾ। ਸੋ ਕਹਿ ਲਓ ਕਿ ਮੁੱਛਾਂ ਦੇ ਨਾਲੋਂ ਦਾੜੀ ਨਾਲੋਂ ਮੁੱਛਾਂ ਲੰਬੀਆਂ ਹੋ ਜਾਂਦੀਆਂ ਉਹਨਾਂ ਦੀਆਂ ਪਹਿਲਾਂ ਹੀ। ਫਿਰ ਕੀ ਹੁੰਦਾ ਆ, ਫਿਰ ਉਹੀ ਜਿਹੜੇ ਬੱਚੇ ਨੇ ਉਨ੍ਹਾਂ ਦੀ ਤਨਖਾਹ ਤਾਂ ਹੁੰਦੀ ਹੈ 20,000, ਪਰ ਉਹਨਾਂ ਦਾ ਖਰਚਾ ਹੁੰਦਾ 50,000, ਉਹਨੂੰ ਪੂਰਾ ਕਰਨ ਦੇ ਲਈ ਉਨ੍ਹਾਂ ਦੇ ਕੋਲ ਕੋਈ ਚੋਇਸ ਨਹੀਂ ਰਹਿ ਜਾਂਦੀ ਵੱਡੀ ਲੈਣ ਤੋਂ ਇਲਾਵਾ, ਕਰਪਸ਼ਨ ਕਰਨ ਤੋਂ ਇਲਾਵਾ। ਸੋ ਦੇ ਹੈਵ ਟੂ ਰਿਜ਼ੋਰਟ ਟੂ ਦੋਸ ਸੋਰਟ ਆਫ ਐਕਟੀਵਿਟੀਜ਼, ਜਿਹਦੇ ਨਾਲ ਕਿ ਉਨ੍ਹਾਂ ਦਾ ਫਿਰ ਡਰੀਮ ਵੀ ਹੁੰਦਾ ਹੈ ਕਿ ਮੇਰੇ ਕੋਲ ਵੀ ਕੋਠੀ ਹੋਵੇ, ਮੇਰੇ ਕੋਲ ਵੀ ਕਾਰ ਹੋਵੇ, ਮੈਂ ਵਿਆਹ ਵੀ ਕਰਾਉਣਾ, ਮੈਂ ਬਾਹਰ ਵੀ ਖਾਣਾ ਆ, ਰੈਸਟੋਰੈਂਟਾਂ 'ਚ ਵੀ ਖਾਣਾ ਆ। ਸੋ ਉਨ੍ਹਾਂ ਜਿਹੜੀ ਮੇਨ ਕੌਜ਼ ਹੈ ਪੰਜਾਬ ਇੰਡੀਆ ਦੇ ਵਿਚ, ਪੰਜਾਬ ਦੇ ਵਿਚ ਵੀ ਰੱਖ ਲਓ ਜਾਂ ਇੰਡੀਆ 'ਚ ਵੀ ਆ, ਉਹ ਹੈਗੇ ਖਰਚੇ ਜਿਹੜੇ ਇੰਨੇ ਵਧਾਏ ਹੋਏ ਆ ਸਾਡੇ ਨਿਆਣਿਆਂ ਨੇ, ਉਹ ਜਦੋਂ ਜੋਬ ਕਰਨ ਜਾਂਦੇ ਨੇ ਤਾਂ ਉਹ ਹੇਠਾਂ ਉੱਤੋਂ ਅੰਡਰ ਦਾ ਟੇਬਲ ਉਨ੍ਹਾਂ ਨੂੰ ਫਿਰ ਇਹ ਕੰਮ ਕਰਨੇ ਪੈਂਦੇ ਆਪਣੇ ਖਰਚੇ ਪੂਰੇ ਕਰਨ ਨੂੰ। ਮੇਰੀ ਆਪਣੀ ਰਾਏ ਆ, ਬਾਕੀ ਜ਼ਰੂਰੀ ਨਹੀਂ ਸਾਰੇ ਸਹਿਮਤ ਹੋਣ ਇਸ ਤੇ, ਪਰ
ਤੁਹਾਡੀ ਰਾਏ ਚ ਬਿਲਕੁਲ ਦਮ ਹੈ, ਇਹ ਤੇ ਕੋਈ ਦੂਸਰੀ ਗੱਲ ਹੀ ਨਹੀਂ ਇਹਦੇ ਬਾਰੇ ਕਹਿ ਸਕਦਾ ਕੋਈ। ਅਸਲ ਵਿਚ ਸਾਡੇ ਦੇਸ਼ ਵਿਚ ਕਰਪਸ਼ਨ ਦਾ ਕਾਰਨ ਇਹੋ ਹੈ ਕਿ ਅਸੀਂ ਜਿਹੜੇ ਆ ਅਸੀਂ ਸਿਰਫ ਚੇਅਰ ਵਾਲੀ ਜੋਬ ਚਾਹੁੰਦੇ ਹਾਂ ਕਿ ਬਸ ਘੁੰਮਣ ਵਾਲੀ ਕੁਰਸੀ ਹੋਏ ਉਹਦੇ ਤੇ ਬੈਠ ਕੇ ਘੁੰਮਦੇ ਰਹੀਏ, ਅੱਗੇ ਕੰਪਿਊਟਰ ਪਿਆ ਉਹਦੇ ਤੇ ਗੇਮਾਂ ਖੇਡਦੇ ਰਹੀਏ। ਤੁਸੀਂ ਦੇਖਿਆ ਵੀ ਹੋਣਾ ਕਿ ਬਹੁਤੇ ਦਫ਼ਤਰਾਂ ਚ ਆਫਿਸਰ ਜਿਹੜੇ ਆ ਜਿਹੜੇ ਲੱਖਾਂ ਰੁਪਏ ਤਨਖਾਹ ਲੈਂਦੇ ਉਹ ਚੇਅਰ ਤੇ ਬਹਿ ਕੇ ਬਸ ਘੁੰਮਦੇ ਤੇ ਕੰਪਿਊਟਰ ਤੇ ਬੈਠੇ ਨੇ
ਪੱਠੇ ਨੀ ਵੱਢਣੇ ਸਾਨੂੰ ਤਾਂ, ਕੋਈ ਏਦਾਂ ਦੀ ਜੋਬ ਮਿਲ ਜਾਵੇ ਜਿੱਥੇ ਅਸੀਂ ਜਾਈਏ ਗੇਮਾਂ ਖੇਡ ਕੇ ਘਰ ਨੂੰ ਆ ਜਾਈਏ, ਹਨਾ, ਤੇ ਘਰ ਦੇ ਜਿਹੜੇ ਕੰਮ ਨੇ ਜਿਹੜੇ ਅਸੈਂਸ਼ੀਅਲ ਨੇ ਉਹ ਫਿਰ ਕੋਈ ਆਪਾਂ 5-2, 4-4 ਹਜ਼ਾਰ ਰੁਪਏ ਤੇ ਰੱਖ ਕੇ ਲਾ ਲੈਂਦੇ ਆ। ਖੈਰ
ਇੱਕ ਸੱਜਣ ਨੇ ਆਪਾਂ ਨੂੰ ਅਮਨਦੀਪ ਮੈਂ ਤੁਹਾਡੀ ਗੱਲ
ਜੀ,
ਹੁਣ ਇੱਕ ਸੱਜਣ ਨੇ ਕੀਤੀ ਸੀ ਗੱਲ ਕਿ ਜਿਹੜਾ ਪਿੰਡਾਂ ਵਿਚ ਨਹੀਂ ਆ, ਪਿੰਡਾਂ ਵਿਚ ਵੀ ਇਹ ਕਲਚਰ ਆ, ਤੁਸੀਂ ਵੀ ਗੱਲ ਕਰ ਰਹੇ ਸੀ ਕਿ ਸ਼ਹਿਰਾਂ ਚ ਪਿੰਡਾਂ ਵਿਚ
ਵੀ ਕਾਫੀ ਕਲਚਰ,
ਹਾਂ ਇਹ ਕਲਚਰ ਕਰ ਚੁੱਕਾ। ਹੋਰ ਵੀ ਕਿ ਆਪਾਂ ਕਦੇ ਸਾਡੇ ਮੁੰਡਿਆਂ ਨੇ ਕਦੇ ਪੱਠੇ ਨੀ ਹੁਣ ਆਪ ਵੱਡੇ ਹੋਣਗੇ, ਕਦੇ ਧਾਰ ਨੀ ਆਪ ਚੋਈ ਹੋਏਗੀ ਡੰਗਰ ਮੱਝਾਂ ਗਾਵਾਂ ਦੀ, ਤੇ ਜੇ ਉਹਦੇ ਲਈ ਆਪਾਂ ਰੱਖੇ ਹੋਏ ਨੇ ਤੇ ਘਰ ਦੀਆਂ ਸਵਾਲੀਆਂ ਨੇ, ਤੇ ਫਿਰ ਕਹਿਣਾ ਹੀ ਆ ਕਿ ਮੈਂ ਵੀ ਕੋਈ ਰੱਖ ਲਾ ਗੋਹਾ ਕੂੜਾ ਕਰਨ ਲਈ ਜਾਂ ਭਾਂਡੇ ਮਾਂਜਣ ਲਈ, ਲਾਗੂ
ਹੋ ਰਿਹਾ ਹੌਲੀ ਹੌਲੀ ਹੋ ਰਿਹਾ ਜੀ। ਬਾਕੀ ਜਿਹੜਾ ਸੀਰੀਅਲ ਹੈ, ਸੀਰੀਅਲਾਂ ਤੋਂ ਕਾਫੀ ਪ੍ਰਭਾਵ ਪੈ ਰਿਹਾ ਹੈ ਜਿਹੜਾ ਇਧਰ ਨੂੰ ਜਾ ਰਿਹਾ, ਪਰ ਮੈਨੂੰ ਲੱਗਦਾ ਕਿ ਥੋੜੀ ਚੇਂਜ ਆਉਣੀ ਚਾਹੀਦੀ ਹੈ। ਦੇਖੋ ਪੰਜਾਬ ਦੇ ਵਿਚ ਨਸ਼ੇ ਦੀ ਹਾਲਾਤ ਸੀ, ਨਸ਼ਾ ਕਾਫੀ ਮਾੜਾ ਸੀ। ਮੈਂ ਆਪਣੇ ਪਿੰਡ ਦੀ ਅਕਸਰ ਉਦਾਹਰਨ ਦਿੰਦਾ, ਸਾਡੇ ਪਿੰਡ ਕਾਫੀ ਬੈਡ ਸੀ, ਮੇਰੇ ਆਪਣੇ ਤਿੰਨ ਕਜ਼ਨ ਮਤਲਬ ਨਸ਼ੇ ਦੀ ਭੇਟ ਚੜ ਚੁੱਕੇ ਨੇ, ਪਰ ਮੈਂ ਹੁਣ ਜਾ ਕੇ ਦੇਖਿਆ ਕਿ ਸਾਡੇ ਪਿੰਡ ਦੇ ਵਿਚ ਹਾਲਾਤ ਸੁਧਰ ਰਹੇ ਨੇ, ਲੋਕ ਅਵੇਅਰ ਨੇ, ਕਿਉਂਕਿ ਪ੍ਰਚਾਰ ਬਹੁਤ ਹੋ ਰਿਹਾ। ਵੈਸੇ ਹੀ ਓਵਰਆਲ ਵੀ ਪੰਜਾਬ ਦੇ ਵਿਚ ਸਾਡੇ ਪੰਜਾਬੀ ਨੇ ਸੋਸ਼ਲ ਮੀਡੀਆ ਦੇ ਜਿੱਦਾਂ ਵੀ ਹੈ ਕਾਫੀ ਪ੍ਰਚਾਰ ਕਰਦੇ ਨੇ, ਕਿ ਵਧੀਆ ਗੱਲ ਹੈ, ਮੈਂ ਇਸ ਨੂੰ ਪੋਜ਼ਿਟਿਵ ਮੰਨਦਾ ਹਾਂ। ਪ੍ਰਚਾਰ ਕਰਕੇ ਉਹ ਮਤਲਬ ਜਿਹੜਾ ਆ ਲੋਕਾਂ ਨੂੰ ਅਵੇਅਰਨੈਸ ਆਉਂਦੀ ਹੈ ਤੇ ਘਟ ਰਿਹਾ। ਮੈਨੂੰ ਲੱਗਦਾ ਹੁਣ ਜਿਹੜੇ ਸਾਡੇ ਸੋਸ਼ਲ ਇਸ਼ੂ ਹੈ ਨਾ ਏਦਾਂ ਦੇ ਜਿੱਦਾਂ ਦੀ ਆਪਾਂ ਗੱਲਾਂ ਕਰ ਰਹੇ ਹਾਂ, ਹੁਣ ਇਹਦੇ ਬਾਰੇ ਵੀ ਚਿੰਤਨ ਹੋਣਾ ਜ਼ਰੂਰੀ ਹੈ, ਇਹਦੇ ਬਾਰੇ ਵੀ ਪ੍ਰਚਾਰ ਹੋਣਾ ਜ਼ਰੂਰੀ ਹੈ ਕਿ ਆਪਣੀ ਸਿਹਤ ਨੂੰ ਕਾਇਮ ਰੱਖਣ ਦੇ ਲਈ, ਆਪਣੀਆਂ ਜੇਬਾਂ ਨੂੰ ਕਾਇਮ ਰੱਖਣ ਦੇ ਲਈ, ਆਪਣੇ ਧੀ ਪੁੱਤ ਦੇ ਹੈਲਥੀ ਇਨਵਾਇਰਮੈਂਟ ਨੂੰ ਕਾਇਮ ਰੱਖਣ ਦੇ ਲਈ ਆਪਣੇ ਕੰਮ ਤਾਂ ਕਮ ਸੇ ਕਮ ਅਸੀਂ ਜਿਹੜੇ ਆ ਪੂਰੇ ਕਰ ਸਕੀਏ। ਖੈਰ ਆਪਾਂ ਅੱਗੇ ਚੱਲਦੇ ਹਾਂ, ਸੁਨੇਹੇ ਹੋਰ ਬਹੁਤ ਆ ਰਹੇ ਨੇ। ਹਰਪ੍ਰੀਤ ਸਿੰਘ ਡਾਰਵਿਨ ਤੋਂ ਜੁੜ ਗਏ ਨੇ ਸਾਡੇ ਨਾਲ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੁਹਾਨੂੰ ਤੇ ਮੈਨੂੰ ਦਲਜੀਤ ਸਿੰਘ ਜੀ ਤੇ। ਹਾਂਜੀ ਹਰਪ੍ਰੀਤ ਜੀ, ਉਮੀਦ ਰੱਖਦੇ ਹਾਂ ਡਾਰਵਿਨ ਕੋ ਗੁਬਸਤਾ ਹੋਏਗਾ ਤੇ ਤੁਸੀਂ ਸਾਰੇ ਤੰਦਰੁਸਤ ਹੋਵੋਗੇ। ਤੇ ਸੁਰਿੰਦਰ ਸਿੰਘ ਯੂਕੇ ਵਾਲੇ ਵੀ ਆ ਗਏ ਨੇ, ਠੀਕ ਹੈ ਜੀ, ਕਹਿੰਦੇ ਕਿ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਤੇ ਪ੍ਰਦੀਪ ਸਿੰਘ ਤੂਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਗੱਲਬਾਤ ਬਹੁਤ ਵਧੀਆ ਚੱਲ ਰਹੀ ਹੈ ਜੀ। ਇਹ ਤੂਰ ਫਰੈਜ਼ਨੋ ਤੋਂ, ਕੈਲੀਫੋਰਨੀਆ ਤੋਂ। ਹਾਂਜੀ ਕੈਲੀਫੋਰਨੀਆ ਵਾਲਿਓ, ਤੁਹਾਡੇ ਮੀਂਹ ਬਹੁਤ ਪਏ ਨੇ, ਤੁਹਾਡੇ ਵੀ ਹੜਾਂ ਵਾਲੇ ਹਾਲਾਤ ਹੋ ਗਏ ਸੀ, ਪਰ 4-5 ਸਾਲ ਤੁਹਾਡੇ ਸੋਕਾ ਵੀ ਬਥੇਰਾ ਪਿਆ। ਖੈਰ ਆਉਣ ਵਾਲੇ 4-5 ਸਾਲ ਬਦਾਮ ਚੰਗੇ ਹੋਣਗੇ ਤੁਹਾਡੇ। ਬੌਬੀ ਸੋਹਾਣਾ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਬੜੇ ਚਿਰਾਂ ਬਾਅਦ ਸਮਾਂ ਮਿਲਿਆ ਅੱਜ ਪ੍ਰੋਗਰਾਮ ਸੁਣਨ ਦਾ, ਧੰਨਵਾਦ ਜੀ। ਹਾਂਜੀ ਬੌਬੀ ਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ ਤੁਸੀਂ? ਤੇ ਚਲੋ ਸਵਾਗਤ ਹੈ ਤੁਹਾਡਾ ਇੱਕ ਵਾਰੀ ਫੇਰ ਪ੍ਰੋਗਰਾਮ ਦੇ ਵਿਚ। ਤੇ ਬਾਕੀ ਕਹਿੰਦੇ ਲੋਪੋ ਕੇ ਭਾਜੀ ਲਾਊ ਮੈਸੇਜ। ਅੱਛਾ ਹਾਂਜੀ ਹਾਂਜੀ, ਲੋਪੋ ਕੇ ਦੀ ਵੀ ਗੱਲ ਕਰਦੇ ਆ। ਕਹਿੰਦੇ ਪਰਚਾ ਹੋਇਆ ਹੈ ਕੱਲ 26 ਦਾ, ਟਰੈਕਟਰ ਚੜ ਗਿਆ ਸੀ ਗਵਾਂਢੀਆਂ ਦੀ ਗਾਂ ਤੇ। ਅੱਛਾ ਕਿਆ ਬਾਤ ਹੈ, ਗਾਂ ਤੇ ਟਰੈਕਟਰ ਚੜਨ ਦਾ 26 ਦਾ ਪਰਚਾ ਹੋ ਗਿਆ, ਚਲੋ ਇਹ ਵੀ ਗੱਲ ਕਰਾਂਗੇ। ਤੇ ਪਾਲਾ ਬੈਂਸ ਕੋਬਰਮ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਹੋਸਪਿਟਲ ਆ ਜੀ, ਮੂੰਗਫਲੀ ਹੀ ਖਾਂਦੇ ਨੇ ਜੀ ਡਾਕਟਰ। ਅੱਛਾ ਅੱਛਾ, ਸਤਿ ਸ੍ਰੀ ਅਕਾਲ ਜੀ, ਹੋਸਪਿਟਲਾਂ ਦੇ ਵਿਚ ਤਾਂ ਮੂੰਗਫਲੀ ਹੀ ਖਾਂਦੇ ਨੇ ਡਾਕਟਰ। ਅੱਛਾ ਅੱਛਾ, ਮੈਂ ਤਾਂ ਡਰੇ ਗਿਆ ਸੀ, ਮੈਂ ਕਿਹਾ ਸ਼ਾਇਦ ਉਹੀ ਗੱਲ। ਮੈਂ ਤੁਹਾਨੂੰ ਦੱਸੀਦਾ ਜਾਂਦਾ, ਸਾਰੇ ਇਹੀ ਕੰਮ ਹੈ ਵੀ ਕੰਮ ਨੀ ਕਰਦੇ ਉੱਥੇ, ਇਹ ਚਾਹੁੰਦੇ ਵੀ ਅਸੀਂ ਵੀ ਉਦਾਂ ਹੀ ਜਾ ਕੇ ਬਸ ਪੈਸੇ ਇਕੱਠੇ ਕਰ ਲਏ ਆਈਏ। ਖੈਰ ਨਾਈਸ ਸ਼ੋ ਚੱਲ ਰਿਹਾ, ਸੁਰਿੰਦਰ ਸਿੰਘ ਯੂਕੇ ਵਾਲੇ ਕਹਿ ਰਹੇ ਨੇ। ਦਲਜੀਤ ਸਿੰਘ ਜੀ, ਮੈਂ ਤੁਹਾਡਾ ਧਿਆਨ ਦਵਾਉਣਾ ਚਾਹਾਂਗਾ ਕੁਛ ਅਖਬਾਰਾਂ ਦੀਆਂ ਸੁਰਖੀਆਂ ਤੇ, ਜਿਹੜੀਆਂ ਕਿ ਚਿੰਤਾ ਦਾ ਵਿਸ਼ਾ ਹੈ, ਜਿੱਤੇ ਆਪਾਂ ਥੋੜੀ ਜਿਹੀ ਆਪਾਂ ਦਿਲ ਵਾਲੀ ਗੱਲ ਵੀ ਕਰਾਂਗੇ। ਪਹਿਲਾਂ ਤਾਂ ਇਕ ਹੈਗਾ ਕਿ ਅਣਖ ਖਾਤਰ ਭਰਾਵਾਂ ਵੱਲੋਂ ਮਾਂ ਨਾਲ ਮਿਲ ਕੇ ਭੈਣ ਦਾ ਕਤਲ, ਪਿੰਡ ਤੁੰਗ ਵਾਲੀ ਦੀ ਗੱਲ ਹੈ ਜੀ। ਹਾਂਜੀ ਹਾਂਜੀ, ਇਹ ਤੁੰਗ ਵਾਲੀ ਦੀ ਗੱਲ ਹੈ। ਤੇ ਕਹਿੰਦੇ ਨੇ ਕਿ ਅਣਖ ਖਾਤਰ ਭਰਾਵਾਂ ਵੱਲੋਂ ਆਪਣੀ ਮਾਂ ਨਾਲ ਮਿਲ ਕੇ ਸਕੀ ਭੈਣ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ। ਪੁਲਿਸ ਵੱਲੋਂ ਕਤਲ ਕਰਨ ਵਾਲੇ ਭਰਾਵਾਂ ਤੇ ਇਕ ਔਰਤ ਤੋਂ ਇਲਾਵਾ ਦੋ ਪੰਚਾਂ, ਡਰਾਈਵਰ ਤੇ 4-5 ਅਣਪਛਾਤਿਆਂ ਸਮੇਤ ਇਕ ਦਰਜਨ ਤੋਂ ਵੱਧ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪਿੰਡ ਤੁੰਗ ਵਾਲੀ ਦੇ ਬੇਅੰਤ ਸਿੰਘ ਦੀ ਧੀ ਬੇਅੰਤ ਕੌਰ 28 ਸਾਲਾਂ ਦੀ ਉਮਰ ਸੀ, ਜੋ ਕਿ ਪਿੰਡ ਗੋਬਿੰਦਪੁਰੇ ਵਿਖੇ ਵਿਆਹੀ ਹੋਈ ਸੀ। ਪਤੀ ਨਾਲ ਅਣਬਣ ਹੋਣ ਕਾਰਨ ਕਾਫੀ ਸਮੇਂ ਤੋਂ ਪੇਕੇ ਪਿੰਡ ਤੁੰਗ ਵਾਲੀ ਵਿਖੇ ਰਹਿ ਰਹੀ ਸੀ, ਜਿੱਥੇ ਉਸ ਦੇ ਨਜਾਇਜ਼ ਸਬੰਧ ਪਿੰਡ ਦੇ ਹੀ ਨੌਜਵਾਨ ਲਖਵੀਰ ਸਿੰਘ ਬੱਬੂ ਪਿੰਡ ਪੁੱਤਰ ਹਜੂਰਾ ਸਿੰਘ ਨਾਲ ਬਣ ਗਏ। ਕੁਝ ਦਿਨ ਪਹਿਲਾਂ ਹੀ ਉਹ ਆਪਣਾ ਘਰ ਛੱਡ ਕੇ ਪ੍ਰੇਮੀ ਦੇ ਘਰ ਜਾ ਕੇ ਰਹਿਣ ਲੱਗ ਪਈ ਸੀ ਤੇ ਇਸ ਤੋਂ ਬਾਅਦ ਉਸਦਾ ਕਤਲ ਹੋਇਆ। ਇਹ ਦੇਖੋ ਚਿੰਤਾ ਦਾ ਵਿਸ਼ਾ ਹੈ। ਪਹਿਲੀ ਗੱਲ ਤਾਂ ਜਿਹੜਾ ਮਰਮਰਾਈ ਹੈ ਉਹ ਟੋਟਲੀ ਗਲਤ ਹੈ, ਅਸੀਂ ਬਿਲਕੁਲ ਇਹ ਹੱਕ ਚ ਨਹੀਂ ਹੈਗੇ। ਦੂਜੀ ਗੱਲ, ਜਿਹੜਾ ਪਿੰਡ ਦੀ ਪੰਚਾਇਤ ਹੈ ਜਾਂ ਪਿੰਡ ਦੇ ਸੂਝਵਾਨ ਸੱਜਣ ਹੈ, ਉਨ੍ਹਾਂ ਨੂੰ ਇਸ ਦਾ ਹੱਲ ਕੱਢਣਾ ਚਾਹੀਦਾ ਸੀ। ਪਰ ਦਲਜੀਤ ਸਿੰਘ ਜੀ, ਕਿਤੇ ਨਾ ਕਿਤੇ ਇਹ ਗੱਲ ਵੀ ਆਪਾਂ ਨੂੰ ਸੋਚਣੀ ਪੈਣੀ ਹੈ ਕਿ ਇਹੋ ਜਿਹੇ ਜਾਂ ਵਰਤਾਰੇ ਪਿੰਡ ਚ ਹੀ ਹੁੰਦੇ ਨੇ ਤਾਂ ਉਹ ਫਿਰ ਮਤਲਬ ਰੋਜ਼ ਰੋਜ਼ ਦਾ ਇਕੱਲੇ ਉਹ ਕੁੜੀ ਨੇ ਤਾਂ ਚਲੋ ਆਪਣਾ ਜਿਹੜਾ ਫੈਸਲਾ ਲੈ ਲਿਆ, ਪਰ ਪਰਿਵਾਰ ਵਾਲਿਆਂ ਦਾ ਕੀ ਕਸੂਰ ਹੈ ਜਿਹੜੇ ਮਤਲਬ ਇੰਨੇ ਬੰਦਿਆਂ ਦਾ ਰੋਜ਼ ਹੀ ਕਤਲ ਹੋ ਰਿਹਾ? ਮੈਂ ਇਹਦੇ ਬਾਰੇ ਵੀ ਥੋੜਾ ਜਿਹਾ ਜਾਣਨਾ ਚਾਹਾਂਗਾ।
ਅਮਨਦੀਪ, ਜਿਵੇਂ ਤੁਸੀਂ ਗੱਲ ਦੱਸੀ ਆ, ਕੁੜੀ ਦੀ ਉਮਰ 28 ਸਾਲ
ਜੀ,
ਏਜ ਫੈਕਟਰ ਇੱਕ ਬੜਾ ਜਰੂਰੀ ਹੈ ਇਸ ਗੱਲ ਦੇ ਵਿੱਚ ਆਉਣ ਦਾ। ਤੁਸੀਂ ਜਦੋਂ ਕਿਸੇ ਵੀ ਧੀ ਭੈਣ ਨੂੰ ਆਪਾਂ ਇਹ ਕਹਿ ਲੈਂਦੇ ਹਾਂ ਵੀ ਆਪਾਂ ਰੋਟੀ ਨੀ ਖਵਾ ਸਕਦੇ ਆਪਣੀ ਧੀ ਨੂੰ ਘਰ ਲੈ ਆਉਂਦੇ ਹਾਂ ਕਿਸੇ ਕਾਰਨ, ਤੇ ਪਰ ਉਹਦੇ ਵਿੱਚ ਏਜ ਫੈਕਟਰ ਬੜਾ ਕੰਮ ਕਰਦਾ। ਉਹਦੇ ਬਾਅਦ ਚ ਨਜਾਇਜ਼ ਸੰਬੰਧ ਬਣਨੇ ਜਾਂ ਇਹੋ ਜਿਹੀਆਂ ਗੱਲਾਂ ਹੋਣੀਆਂ
ਸੁਭਾਵਿਕ ਹੀ
ਇਹ ਸੁਭਾਵਿਕ ਹੋ ਜਾਂਦੀਆਂ, ਤੇ ਫਿਰ ਉਹਦੇ ਉੱਤੇ ਜਿਹੜਾ ਐਕਸ਼ਨ ਲਿਆ ਗਿਆ ਉਹ ਬਿਲਕੁਲ ਹੋਰ ਵੀ ਗਲਤ ਹੋ ਗਿਆ ਤੇ ਇਹਦੇ ਨਾਲ ਪਰਿਵਾਰ ਹੀ ਕਿਸਮ ਦਾ ਸਾਰਾ ਬਰਬਾਦ ਹੋ ਗਿਆ। ਉਹ ਤਾਂ ਮਰ ਗਈ ਕੁੜੀ ਨੂੰ ਤਾਂ ਮਾਰ ਦਿੱਤਾ, ਪਰ ਬਾਕੀ ਪਰਿਵਾਰ ਜਿਹੜਾ ਉਹ ਇੱਕ ਕਿਸਮ ਦਾ ਪਾਏ ਟੰਗਿਆ ਗਿਆ। ਇਹ ਗੱਲਾਂ ਸੋਚਣ ਦੀਆਂ ਜਦੋਂ ਕਹਿਣੇ ਕਹਿੰਦੇ ਆ ਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਜੇ ਤੁਸੀਂ ਥੋੜਾ ਜਿਹਾ ਸੋਚ ਲੈਂਦੇ ਹੋ ਤੇ ਤੁਹਾਡੀ ਗਲਤੀ ਤੇ ਜ਼ਰੂਰ ਪੜਦਾ ਪੈ ਸਕਦਾ, ਮਤਲਬ ਗਲਤੀ ਕਰਨ ਤੋਂ ਤੁਸੀਂ ਰੋਕ ਸਕਦੇ ਹੋ, ਪਰ ਅਸੀਂ ਸੋਚਦੇ ਨੀ ਉਦੋਂ ਜਿਵੇਂ ਤੁਸੀਂ ਕਿਹਾ ਕਿ ਬਿਨਾਂ ਸੋਚੇ ਇਹ ਸਾਰਾ ਕੁਛ ਹੋਇਆ ਤੇ ਹੈ। ਇਹ ਤਾਂ ਇੱਕ ਪਰਿਵਾਰਕ ਦੁੱਖ ਆ ਤੇ ਸਾਡੇ ਪੰਜਾਬੀਆਂ ਵਿੱਚ ਇੱਕ ਪਿੰਡਾਂ ਦੇ ਵਿੱਚ ਜਿਹੜੇ ਇਹੋ ਜਿਹੇ ਵਰਤਾਰੇ ਆ ਉਹ ਮਾੜੇ ਆ। ਆਮ ਕਰਕੇ ਪਿੰਡਾਂ ਵਿੱਚ ਆਪਣੀ ਪਿੰਡ ਦੀ ਭੈਣ ਭੈਣ ਹੀ ਸਮਝਿਆ ਜਾਂਦਾ ਹੁੰਦਾ ਸੀ, ਸਮਿਆਂ ਵਿੱਚ ਕੋਈ ਇਹੋ ਜਿਹਾ ਨਹੀਂ ਸੀ ਵਰਤਾਰਾ ਹੁੰਦਾ, ਨੌ ਧੀ ਦੀ ਕਦਰ ਹੁੰਦੀ ਸੀ। ਤੁਸੀਂ ਜਾਣਦੇ ਹੋ ਕਿ ਪਿੰਡਾਂ ਦੀਆਂ ਨੌਵਾਂ ਜਿਹੜੀਆਂ ਵਹੁਟੀ ਨਵੀਆਂ ਹੁੰਦੀ ਸੀ ਉਹਦੇ ਪੈਰਾਂ ਚ ਝਾਂਗਰਾਂ ਪਾਈਆਂ ਜਾਂਦੀਆਂ ਸੀ ਕਿ ਪਤਾ ਲੱਗੇ ਕਿ ਉਹ ਘਰ ਚ ਆ ਰਹੀ ਆ, ਤੇ ਜਿਹੜਾ ਸਹੁਰਾ
ਦੂਸਰੇ ਪਾਸੇ
ਹੁੰਦਾ ਸੀ।
ਬਿਲਕੁਲ,
ਇਹਦਾ ਭਾਵ ਇਹੋ ਹੀ ਸੀ ਕਿ ਇੱਜ਼ਤ ਕਰਦੇ ਸੀ ਇੱਕ ਦੂਸਰੇ ਦੀ, ਪਰ ਅੱਜ ਕੱਲ ਇਹ ਵਰਤਾਰਾ ਗਲਤ
ਇਹ ਵੀ ਘਟਦਾ ਜਾ ਰਿਹਾ। ਮੈਂ ਤੁਹਾਡੀ ਇਸ ਗੱਲ ਨਾਲ ਵੀ ਸਹਿਮਤ ਆ ਕਿ ਕਈ ਵਾਰੀ ਜਿਹੜੇ ਮਾਂ ਬਾਪ ਹੈ ਉਹ ਲੜਕੀਆਂ ਨੂੰ ਘਰੇ ਲੈ ਆਂਦੇ ਨੇ ਸਹੁਰਿਆਂ ਨਾਲ ਅਣਬਣ ਹੋਣ ਕਰਕੇ ਸੁਲਝਾਣ ਦੇ, ਔਰ ਇਹ ਜੋ ਹੋਇਆ ਹੈ ਇਹ ਉਹਦਾ ਇੱਕ ਸਾਈਡ ਇਫੈਕਟ ਹੈ। ਇਹ ਨਤੀਜੇ ਫਿਰ ਭੁਗਤਣੇ ਪੈਂਦੇ ਨੇ, ਜਿਹੜੀਆਂ ਪੇਕੇ ਆ ਕੇ ਵੀ ਧੀਆਂ ਜਿਹੜੀਆਂ ਨੇ ਉਹ ਜਿਆਦਾ ਦੁਖੀ ਰਹਿੰਦੀਆਂ ਨੇ। ਆਪਣੇ ਸਹੁਰੇ ਦਾ ਚਲੋ ਥੋੜੇ ਬਹੁਤੇ ਮਨ ਮਟਾਵ ਜਿਹੜੇ ਹਟ ਜਾਂਦੇ ਮਿਟ ਜਾਂਦੇ ਉੱਥੇ ਹੀ ਮਿਟਾ ਦੇਣੇ ਚਾਹੀਦੇ ਆ। ਸੋ ਜਿਹੜੇ ਮਤਲਬ ਪਰਿਵਾਰ ਦਾ ਕਿੱਦਾਂ ਰਹਿਣਾ ਕਰਨਾ ਇਹ ਸਾਰਾ ਜਿਹੜਾ ਆ ਇਹ ਮਾਇਨੇ ਰੱਖਦਾ ਆ। ਇੱਕ ਖਬਰ ਹੋਰ ਜਿਹੜੀ ਹੈ ਚਿੰਤਾ ਦਾ ਵਿਸ਼ਾ ਹੈ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ, ਮੈਂ ਉੱਥੇ ਥੋੜੇ ਆਪਣੇ ਵਿਚਾਰ ਵੀ ਦਵਾਂਗਾ। ਪਰ ਉਸ ਤੋਂ ਪਹਿਲਾਂ ਨਾ ਸਾਡੇ ਨਾਲ ਮਨਦੀਪ ਕਰੇਗੀਵਾਰ ਵਾਲਿਆਂ ਨੇ ਇੱਕ ਮੈਸੇਜ ਭੇਜਿਆ ਸੀ ਤਕਰੀਬਨ ਇੱਕ ਘੰਟਾ ਪਹਿਲਾਂ, ਉਨ੍ਹਾਂ ਦਾ ਕਾਫੀ ਸਮਾਂ ਤੋਂ ਮੈਸੇਜ ਡਿਊ ਪਿਆ। ਕਹਿੰਦੇ ਨੇ ਕਿ ਅੱਛਾ ਉਨ੍ਹਾਂ ਦਾ ਸੱਚ ਪੜ੍ਹ ਲਿਆ ਸੀ, ਹਾਂਜੀ ਸੰਜੇ ਸਿੰਘ ਤੇ ਕੈਪਟਨ ਸਿੰਘ, ਸੋਰੀ ਮਾਫ ਕਰਨਾ। ਤੇ ਇੱਕ ਨਾ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਉਹ ਜਿਹੜਾ ਇਸ਼ੂ ਹੈ ਆਪਾਂ ਉਹ ਤੋਂ ਛੋਹਾਂਗੇ। ਜੁੜੇ ਰਹੋ ਹਰਮਨ ਰੇਡੀਓ ਨਾਲ।
CMI Toyota, located at Cheltenham, has all the great Toyota deals and service. My name is Vishal Kumar and I'm your new vehicle sales consultant. Right now you can get zero interest across the impressive Camry petrol range demonstrators, starting with the Altis at 25,992 driveway. Come and see me at CMI Toyota Cheltenham, opposite Bunnings, as this is for a limited time only. Approved applicants only. Terms and conditions apply. Maximum finance term of 48 months. Offer ends February 28. SG28 PMN. LMVD 2009.
Harman Studio che karan li dil diyan gallan. Sunan li manpasand geet. Judo vak vak madhyam ton. Karo email request @harmanradio.com te. Jaan karo join Telegram. +91 750 801-4489 ਤੇ, ਜਾਂ ਕਰੋ ਕਲਿੱਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +61285928111। ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਜੀ ਸਵਾਗਤ ਕਰਦੇ ਆ ਇੱਕ ਵਾਰੀ ਫੇਰ ਹਰਮਨ ਰੇਡੀਓ ਤੇ ਤੁਹਾਡਾ ਸਾਰਿਆਂ ਦਾ। ਤੇ ਦੋ ਖਬਰਾਂ ਨੇ ਜਿਹੜੀਆਂ ਚਿੰਤਾ ਦਾ ਵਿਸ਼ਾ ਆ ਜਿਹੜੀਆਂ ਕਰਨੀਆਂ ਨੇ ਤੁਹਾਡੇ ਨਾਲ ਸਾਂਝੀਆਂ। ਪਹਿਲਾਂ ਤਾਂ ਦਲਜੀਤ ਸਿੰਘ ਜੀ, ਕੱਲ ਬਟਾਲਾ ਵਿਖੇ ਇੱਕ ਬੜੀ ਮੰਦਭਾਗੀ ਖਬਰ ਸਾਹਮਣੇ ਆਈ ਆ, ਕੱਲ ਜਾਂ ਸ਼ਾਇਦ ਪਰਸੋਂ, ਕਿ ਉਥੇ ਇੱਕ ਬੱਚੇ ਦੀ ਮੌਤ ਹੋਈ ਆ ਗੁਰਦੁਆਰਾ ਸਾਹਿਬ ਦੇ ਵਿਚ ਪ੍ਰਸ਼ਾਦ ਤੋਂ ਬਾਅਦ, ਤੇ 20 ਵਿਅਕਤੀ ਜਿਹੜੇ ਨੇ ਉਹ ਗੰਭੀਰ ਹਾਲਤ ਚ ਨੇ। ਖਬਰ ਵੈਸੇ ਇਹ ਮਿਲੀ ਸੀ ਕਿ ਕਮੇਟੀ ਦੇ ਨਾਲ ਭਾਈ ਸਾਹਿਬ ਦਾ ਰੌਲਾ ਚੱਲ ਰਿਹਾ ਸੀ ਤੇ ਉਨ੍ਹਾਂ ਨੇ ਪ੍ਰਸ਼ਾਦ ਦੇ ਵਿਚ ਭੰਗ ਪਾ ਕੇ ਸ਼ਾਇਦ ਪ੍ਰਸ਼ਾਦ ਵੰਡ ਦਿੱਤਾ, ਜਿਸ ਦੇ ਨਾਲ ਇਹ ਸਾਰਾ ਵਰਤਾਰਾ ਵਰਤਿਆ। ਅਸਲੀ ਖਬਰ ਕੀ ਆ? ਤੁਸੀਂ ਲਾਗੇ ਰਹਿੰਦੇ ਹੋ ਉੱਥੇ, ਤੁਹਾਨੂੰ ਪਤਾ ਹੈ ਲੋਕਲ ਹੋ, ਥੋੜਾ ਸ਼ੇਅਰ ਕਰੋ। ਇਹਦੇ
ਗੱਲ ਹੋਈ ਸੀ
ਜੀ,
ਕਈਆਂ ਨੇ ਇਹ ਕਿਹਾ ਕਿ ਉਹ ਜਿਹੜਾ ਪ੍ਰਸ਼ਾਦ ਸੀ ਉਹ ਲੰਬਿਆਂ ਆਇਆ ਸੀ, ਪਰ ਉਸ ਪਰਿਵਾਰ ਨੇ ਬਿਆਨ ਦਿੱਤਾ ਕਿ ਅਸੀਂ ਕੋਈ ਪ੍ਰਸ਼ਾਦ ਗੁਰਦੁਆਰਾ ਸਾਹਿਬ ਵਿਚ ਨਹੀਂ ਭੇਜਿਆ, ਸਗੋਂ ਮਤਲਬ ਜਿੰਨਾ ਕੁ ਬਣਿਆ ਸੀ ਸਾਰਾ ਵਰਤਾ ਦਿੱਤਾ
ਸੀ।
ਜਿਵੇਂ ਤੁਸੀਂ ਭਾਈ ਸਾਹਿਬ ਦੀ ਗੱਲ ਕਰਦੇ ਹੋ, ਇਹਦੇ ਵਿਚ ਨਾ ਅਮਨਦੀਪ ਜਿੱਥੇ ਵੀ ਕੋਈ ਪੇਡ ਸਰਵਿਸ ਹੋਏਗੀ ਨਾ, ਭਾਵੇਂ ਉਹ ਸਾਡੇ ਭਾਈ ਹੋਣ ਭਾਵੇਂ ਪੁਜਾਰੀ ਹੋਣ, ਉਹ ਕਦੇ ਵੀ ਉਹਨੂੰ ਸੇਵਾ ਭਾਵਨਾ ਨਹੀਂ ਲੈਣਗੇ। ਹੋ ਸਕਦਾ ਕੋਈ ਹੋਰ ਗਲਤੀ ਹੋਈ ਹੋਏ, ਕਾਨੂੰਨੀ ਆ ਕੋਈ ਚੀਜ਼ ਵੀ ਪੈ ਸਕਦੀ, ਪਰ ਜਿੱਥੇ ਆਪਾਂ ਕੋਈ ਪੈਸੇ ਲੈਣੇ ਕਿਸੇ ਗੱਲ ਦੇ, ਉਹ ਸੇਵਾ ਚ ਨਹੀਂ ਰਹਿ ਜਾਂਦਾ, ਉਹਦੇ ਚ ਸੇਵਾ ਭਾਵ ਵੀ ਖਤਮ ਹੋ ਜਾਂਦਾ, ਕੋਈ ਧਿਆਨ ਨਹੀਂ ਰੱਖਿਆ ਜਾਂਦਾ। ਤੁਸੀਂ ਵੇਖਿਆ ਹੋਣਾ ਕਿ ਆਪਣੇ ਵੀ ਜਿੰਨੇ ਵੀ ਸਾਡੇ ਗੁਰਦੁਆਰਿਆਂ ਚ ਸੇਵਾਦਾਰ ਨੇ, ਉਹ ਸੇਵਾ ਦੇ ਤੌਰ ਤੇ ਨੀ ਉਹਨੂੰ ਕਰਦੇ, ਉਹ ਆਪਣੀ ਤਨਖਾਹ ਦੇ ਤੌਰ ਤੇ ਕਰਦੇ ਨੇ, ਪਰ ਆਮ ਜਿਹੜੀ ਪਬਲਿਕ ਆ, ਆਮ ਸ਼ਰਧਾਲੂ ਜਾਂਦੇ ਨੇ, ਉਹਨੂੰ ਜਦ ਸੇਵਾ ਦੇ ਤੌਰ ਤੇ ਕਰਦੇ ਨੇ ਤੇ ਉਹਦਾ ਇੱਕ ਵੱਖਰਾ ਹੀ ਰਿਜ਼ਲਟ ਨਿਕਲਦਾ। ਇਹ ਹੋ ਸਕਦਾ ਕਿਸੇ ਅਣਗਹਿਲੀ ਕਰਕੇ ਹੋਇਆ ਹੋਏ, ਪਰ ਹੈ ਬਹੁਤ ਮਾੜੀ ਗੱਲ ਆ, ਕਿਉਂਕਿ ਇੱਕ ਬੱਚੇ ਦੀ ਡੈਥ ਹੋਣਾ ਤੇ ਬਾਕੀਆਂ ਦਾ ਬਿਮਾਰ ਹੋਣਾ ਬੜਾ ਪਰਿਵਾਰਾਂ ਲਈ ਬੜਾ ਦੁਖੀ ਕਰਨ ਵਾਲਾ ਕੰਮ ਆ।
ਦਲਜੀਤ ਸਿੰਘ ਜੀ, ਵੈਸੇ ਖਬਰ ਇਹ ਆਈ ਸੀ ਕਿ ਭਾਈ ਸਾਹਿਬ ਜਿਹੜੇ ਸਨ ਤੇ ਉਹਨਾਂ ਦਾ ਕਮੇਟੀ ਦੇ ਨਾਲ ਕੋਈ ਝਗੜਾ ਚੱਲ ਰਿਹਾ ਸੀ, ਵੈਸੇ ਕੋਈ ਨਵੀਂ ਗੱਲ ਨਹੀਂ ਹੈਗੀ, ਤਕਰੀਬਨ ਜਿੱਥੇ ਵੀ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਕਿ ਲਾਂਬੇ ਤੋਂ ਭਾਈ ਸਾਹਿਬ ਨੂੰ ਲਿਆਉਣਾ ਪੈਂਦਾ ਸਰਵਿਸ, ਪਿੰਡ ਚ ਕੋਈ ਮਤਲਬ ਪਾਠ ਕਰਨ ਵਾਲਾ ਨਹੀਂ ਹੁੰਦਾ, ਤੇ ਉਥੇ ਤਕਰੀਬਨ ਇਹੋ ਜਿਹੇ ਹਾਲਾਤ ਤਨਖਾਹਾਂ ਨੂੰ ਲੈ ਕੇ ਸਰਵਿਸਿਜ਼ ਨੂੰ ਲੈ ਕੇ ਹੁੰਦੇ ਹੀ ਨੇ, ਹੋਣੇ ਚਾਹੀਦੇ ਵੀ ਨੇ, ਕਿ ਇਹ ਕੋਈ ਨਵੇਂ ਹਰ ਥਾਂ ਹੁੰਦੇ ਆ, ਇੰਪਲੋਇਰ ਤੇ ਇੰਪਲੋਈ ਦਾ ਹੁੰਦਾ ਹੀ ਆ, ਇਕੱਲੇ ਭਾਈਆਂ ਦੀ ਗੱਲ ਨਹੀਂ, ਇਹ ਸਾਰੇ ਥਾਂ ਹੁੰਦਾ ਆ, ਤੇ ਕਈ ਵਾਰੀ ਇੱਦਾਂ ਜਿਹੜਾ ਇੰਪਲੋਇਰ ਆ ਉਹਨੇ ਕੰਮ ਕਰਾਉਣਾ ਹੁੰਦਾ, ਇੰਪਲੋਈ ਦਾ ਕਈ ਵਾਰੀ ਜ਼ੋਰ ਲੱਗਾ ਹੁੰਦਾ ਵੀ ਮੈਂ ਕੰਮ ਨਾ ਕਰਾਂ, ਮੈਨੂੰ ਵੱਧ ਪੈਸੇ ਮਿਲਣ, ਜਾਂ ਕੰਮ ਥੋੜਾ ਕਰਾਂ ਪੈਸੇ ਵੱਧ ਮਿਲਣ, ਜਾਂ ਮੈਂ ਕੰਮ ਵੱਧ ਕਰਦਾ ਮੈਨੂੰ ਪੈਸੇ ਥੋੜੇ ਮਿਲ ਰਹੇ ਨੇ। ਸੋ ਇਹ ਜਿਹੜਾ ਤਕਰਾਰ ਹੈ ਹੋਣਾ ਸੁਭਾਵਿਕ ਹੈ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪੁਜਾਰੀਵਾਦ ਹੋਇਆ ਜਾਂ ਜਿਹੜਾ ਪੇਡ ਸਰਵਿਸਿਜ਼ ਗੁਰੂ ਘਰਾਂ ਦੇ ਵਿਚ ਉਹ ਨਹੀਂ ਹੋਣੀ ਚਾਹੀਦੀ, ਅਸੀਂ ਤਾਂ ਮੈਂ ਤਾਂ ਬਹੁਤ ਦੇਰ ਤੋਂ ਹੀ ਕਹਿ ਰਿਹਾ, ਵੈਸੇ ਮੈਂ ਆਰਟੀਕਲਾਂ ਚ ਵੀ ਲਿਖਿਆ ਕਿ ਸਿੱਖ ਧਰਮ ਦੇ ਵਿਚ ਪੇਡ ਦੀ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ, ਕੋਈ ਪੁਜਾਰੀਵਾਦ ਦੀ ਜਗ੍ਹਾ ਨਹੀਂ ਹੈਗੀ। ਮੈਂ ਤਾਂ ਇਹ ਕਹਿੰਦਾ ਕਿ ਜਿਹੜੇ ਪਿੰਡ ਦੇ ਵਿਚ ਗੁਰੂ ਘਰ ਹੈ ਜਾਂ ਜਿਹੜੇ ਇਲਾਕੇ ਦੇ ਵਿਚ ਗੁਰੂ ਘਰ ਹੈ, ਜੇ ਉਥੋਂ ਇੱਕ ਵੀ ਬੰਦਾ ਸਵੇਰ ਨੂੰ ਇਹ ਜ਼ਿੰਮੇਵਾਰੀ ਨਹੀਂ ਲੈ ਸਕਦਾ ਕਿ ਮੈਂ ਜਾ ਕੇ ਪ੍ਰਕਾਸ਼ ਕਰੂੰਗਾ ਗੁਰੂ ਗ੍ਰੰਥ ਸਾਹਿਬ ਜੀ ਦਾ, ਠੀਕ ਹੈ, ਜਾਂ ਇੱਕ ਬੰਦਾ ਇਹ ਜ਼ਿੰਮੇਵਾਰੀ ਨਹੀਂ ਲੈ ਸਕਦਾ ਕਿ ਮੈਂ ਸ਼ਾਮ ਨੂੰ ਜਾ ਕੇ ਮਹਾਰਾਜ ਨੂੰ ਸੰਤੋਖਾਂਗਾ, ਉਹ ਪਾਠ ਕਰਾਂਗਾ, ਫੇਰ ਮੈਨੂੰ ਲੱਗਦਾ ਉਸ ਇਲਾਕੇ ਚ ਗੁਰੂ ਘਰ ਹੋਣ ਦੀ ਲੋੜ ਹੀ ਨਹੀਂ ਹੈਗੀ। ਜੇ ਮੰਨ ਲਓ ਇੰਨੀ ਦੇਰ ਤੋਂ ਗੁਰੂ ਘਰ ਹੈ ਤੇ ਤੁਸੀਂ ਦੋ ਬੰਦੇ ਜਾਂ ਇੱਕ ਬੰਦਾ ਪੈਦਾ ਹੀ ਨਹੀਂ ਕਰ ਸਕੇ ਜਿਹੜਾ ਜਾ ਕੇ ਸੇਵਾ ਸਵੇਰੇ ਸ਼ਾਮ ਕਰ ਸਕੇ, ਫੇਰ ਫਾਇਦਾ ਕੀ ਹੋਇਆ, ਬਾਹਰੋਂ ਸੱਦ ਕੇ ਫਾਇਦਾ ਕੀ ਹੋਇਆ ਉਹਦਾ।
ਮੈਂ ਅਮਨਦੀਪ, ਤੁਸੀਂ ਮੇਰੇ ਕੋਲ ਹੋ ਕੇ ਗਏ ਹੋ, ਮੈਨੂੰ 25-30 ਸਾਲ ਹੋ ਗਏ ਇੱਥੇ ਮੈਂ ਚੌਂਕ ਚ ਰਹੀ ਹਾਂ, ਜਿਸ ਗੁਰਦੁਆਰੇ ਚ ਮੈਂ ਸਵੇਰੇ ਅੰਮ੍ਰਿਤ ਵੇਲੇ ਹੁਣ ਜਾ ਕੇ ਥੋੜੀ ਦੇਰ ਨੂੰ ਕਥਾ ਵੀ ਕਰਨੀ ਹੈ, ਤੇ ਉੱਥੇ ਅਸੀਂ ਸਾਰੇ, ਮੈਂ ਤੁਹਾਨੂੰ ਇੱਕ ਮਿਸਾਲ ਦੇਣ ਲੱਗਾ, ਬੜੀ ਵੱਡੀ ਮਿਸਾਲ ਆ, ਮੈਂ ਚਾਹੁੰਦਾ ਵੀ ਹਾਂ ਕਿ ਇਸ ਬਾਰੇ ਲਿਖਿਆ ਜਾਏ ਬੋਲਿਆ ਜਾਏ। ਗੁਰਦੁਆਰਾ ਸਾਹਿਬ ਚ ਇੱਕ ਮੁੱਖ ਸੇਵਾਦਾਰ ਆ, ਨਿਹੰਗ ਸਿੰਘ ਆ, ਉਹਦਾ ਕੰਮ ਸਿਰਫ ਆਪਣੇ ਤੌਰ ਤੇ ਜੋ ਉੱਥੇ ਕੁਛ ਦੁਕਾਨਾਂ ਵਗੈਰਾ ਉਹਨਾਂ ਦਾ ਹਿਸਾਬ ਕਿਤਾਬ ਰੱਖਣਾ ਹੁੰਦਾ, ਤੇ ਜਾਂ ਜਿਹੜੇ ਨਿਹੰਗ ਸਿੰਘ ਆਉਂਦੇ ਉਹਨਾਂ ਕੋਲ ਯਾਤਰਾ ਦੇ ਤੌਰ ਤੇ ਉਹਨਾਂ ਦੀ ਸੇਵਾ ਭਾਵ ਕਰਨੀ ਜਾਂ ਯਾਤਰੂਆਂ ਨੂੰ ਅਟੈਂਡ ਕਰਨਾ, ਪਰ ਅਸਲੋਂ ਜਿਹੜੀ ਸੇਵਾ ਸੰਗਤ ਆਪ ਕਰਦੀ ਆ, ਬੀਬੀਆਂ ਜਾਂਦੀਆਂ ਸਵੇਰੇ ਗੁਰਦੁਆਰਾ ਸਾਹਿਬ ਫਰਸ਼ ਵਗੈਰਾ ਧੋ ਕੇ ਦਰੀਆਂ ਵਿਛਾ ਕੇ ਜੋ ਵੀ ਹੈ ਕਰਦੀਆਂ, ਉਸ ਤੋਂ ਬਾਅਦ ਇੱਕ ਸਿੰਘ ਜਾਂਦਾ ਸਾਡਾ, ਉਹ ਜਾ ਕੇ ਨਿਤਨੇ ਪ੍ਰਕਾਸ਼ ਕਰਕੇ ਨਿਤਨੇਮ ਕਰਦਾ, ਫਿਰ ਦੂਸਰਾ ਸਿੰਘ ਉਸ ਤੋਂ ਬਾਅਦ ਜਾਂਦਾ, ਕਈ ਬਹੁਤੀ ਵਾਰ ਕੀਰਤਨ ਦੀ ਸੇਵਾ ਵੀ ਹੁੰਦੀ ਆ, ਤੇ ਮੇਰੀ ਸੇਵਾ ਇਹ ਅਰਦਾਸ ਦੇ ਨਾਲ, ਅਰਦਾਸ ਤੋਂ ਬਾਅਦ ਹੁਕਮਨਾਮਾ ਤੇ ਕਥਾ ਵਿਚਾਰ ਥੋੜਾ ਚਿਰ ਕਰਨੀ, ਤੇ ਰੋਜ਼ ਹੀ ਇਸ ਗੁਰਦੁਆਰਾ ਸਾਹਿਬ ਵਿਚ ਦੇਗ ਬਣਦੀ ਆ, ਪਰ ਇੱਕ ਵੀ ਪੇਡ ਸੇਵਾਦਾਰ ਨਹੀਂ ਆ। ਤੁਸੀਂ ਹੈਰਾਨ ਹੋਵੋਗੇ ਕਿ ਇੱਕ ਵੀ ਬੰਦਾ ਤਨਖਾਹਦਾਰ ਨਹੀਂ ਆ, ਸਾਰੇ ਆਪਣੀ ਕਿਰਤ ਵਿਰਤ ਕਰਕੇ ਤੇ ਜਿੰਨਾ ਸਮਾਂ ਉਹਨਾਂ ਕੋਲ ਮਿਲਦਾ ਸਵੇਰੇ ਸ਼ਾਮ ਉਹ ਗੁਰਦੁਆਰਾ ਸਾਹਿਬ ਵਿਚ ਸੇਵਾ ਕਰਦੇ ਆ। ਤੇ ਗੁਰੂ ਸਾਹਿਬ ਨੇ ਸਿਧਾਂਤ ਵੀ ਸਾਨੂੰ ਇਹੋ ਹੀ ਦਿੱਤਾ ਸੀ ਕਿ ਅਸੀਂ ਆਪਣੇ ਹੱਥੀ ਕਰਨਾ ਹੈ, ਅੱਖੀ ਗੁਰੂ ਦੇ ਦਰਸ਼ਨ ਕਰਨੇ ਨੇ, ਹੱਥਾਂ ਨਾਲ ਸੇਵਾ ਕਰਨੀ ਹੈ, ਮੂੰਹ ਦੇ ਨਾਲ ਉਸ ਬਾਣੀ ਨੂੰ ਪੜ੍ਹਨਾ ਤੇ ਅੰਦਰ ਹਿਰਦੇ ਚ ਵਸਾਉਣਾ, ਤੇ ਅਸੀਂ ਤਾਂ ਸੇਵਾਦਾਰਾਂ ਨੂੰ ਹੀ ਇਹ ਸਾਰਾ ਕੁਝ ਸੌਂਪ ਦਿੱਤਾ, ਨਾਲੇ ਤਨਖਾਹਾਂ ਦਿੱਤੀਆਂ ਤੇ ਨਾਲੇ ਜਿਵੇਂ ਕੱਲ ਵਾਲੀ ਜੋ ਘਟਨਾ ਵਾਪਰੀ ਹੈ ਉਹ ਬੜੀ ਦੁਖਦਾਈ ਆ। ਇਹੋ ਜਿਹੀਆਂ ਘਟਨਾਵਾਂ ਵਾਪਰਨ ਦਾ ਮੇਨ ਕਾਰਨ ਇਹ ਹੁੰਦਾ ਹੈ ਕਿ ਉੱਥੇ ਉਹ ਪੇਡ ਲੋਕ ਨੇ ਤੇ ਉਹਨਾਂ ਦਾ ਆਪਸ ਵਿਚ ਕੋਈ ਨਾ ਕੋਈ ਟਕਰਾਅ ਹੁੰਦਾ ਹੈ।
ਆਪਣੇ ਦਲਜੀਤ ਸਿੰਘ ਜੀ, ਇਹੀ ਗੱਲ ਆਪਾਂ ਪਰਿਵਾਰਾਂ ਦੀ ਪਹਿਲਾਂ ਕਰਕੇ ਹਟੇ ਆ ਨਾ, ਪਰਿਵਾਰਾਂ ਦੇ ਵਿਚ ਵੀ ਇਹੀ ਆ ਕਿ ਅਸੀਂ ਜਿਹੜੇ ਆਪ ਕੰਮ ਕਰਨੇ ਉਹ ਛੱਡ ਦਿੱਤੇ ਨੇ, ਜਿਹੜੇ ਘਰਾਂ ਦੇ ਸੈਂਚਲ ਆਪਣੇ ਹੀ ਕੰਮ ਹੈ ਉਹ ਵੀ ਆਪਾਂ ਛੱਡ ਦਿੱਤੇ ਨੇ। ਇਹੀ ਜਿਹੜਾ ਗੁਰੂ ਘਰਾਂ ਦੇ ਵਿੱਚ ਹੈ ਕਿ ਮੈਂ ਤਾਂ ਵੈਸੇ ਕਾਫੀ ਦੇਰ ਤੋਂ ਹੀ ਕਹਿ ਰਿਹਾ ਕਿ ਅਗਰ ਇੱਕ ਏਰੀਏ ਦੇ ਵਿੱਚ ਗੁਰੂ ਘਰ ਹੈ ਉੱਥੇ ਮੰਨ ਲਓ ਕਾਫੀ ਦੇਰ ਤੋਂ ਗੁਰੂ ਘਰ ਹੈ ਤੇ ਉੱਥੇ ਇੱਕ ਵੀ ਇਹੋ ਜਿਹਾ ਇਨਸਾਨ ਆਪਾਂ ਨਹੀਂ ਬਣਾ ਸਕੇ, ਸਿੱਖ ਇਹੋ ਜਿਹਾ ਬਣਾ ਸਕੇ ਜਿਹੜਾ ਸਵੇਰੇ ਸ਼ਾਮ ਸੇਵਾ ਕਰ ਸਕੇ, ਤਾਂ ਮੈਨੂੰ ਲੱਗਦਾ ਕਿ ਪਾਠ ਕਰ ਸਕੇ ਜਾਂ ਕੀਰਤਨ ਕਰ ਸਕੇ, ਤਾਂ ਮੈਨੂੰ ਨਹੀਂ ਲੱਗਦਾ ਫਿਰ ਮਤਲਬ ਉਹ ਇਫੈਕਟਿਵਲੀ ਉਹ ਗੁਰੂ ਘਰ ਜਾਂ ਮੰਦਰ ਜਾਂ ਕੋਈ ਵੀ ਧਾਰਮਿਕ ਸਥਾਨ ਹੈ ਆਪਣਾ ਕੰਮ ਕਰ ਰਿਹਾ। ਫਿਰ ਉੱਥੇ ਬਾਹਰੋਂ ਭਾਈ ਸੱਦ ਕੇ ਵੀ ਫਿਰ ਮਤਲਬ ਕੋਈ ਫਾਇਦਾ ਨਹੀਂ ਹੋਏਗਾ। ਖੈਰ ਸ਼ੀਤਲ ਪ੍ਰਸਾਦ ਐਡਲੇਡ ਵਾਲੇ ਆਏ ਨੇ ਤੇ ਜੈ ਹਿੰਦ ਭਾਜੀ ਕਹਿੰਦੇ ਸਾਰੇ ਹਰਮਨ ਪਰਿਵਾਰ ਨੂੰ ਤੇ ਲੇਟ ਹੋ ਗਏ ਜੀ ਅੱਜ, ਕੋਈ ਗੱਲ ਨੀ ਜੀ ਤੁਸੀਂ ਪ੍ਰੋਗਰਾਮ ਵਿਚ ਸ਼ਾਮਲ ਹੋਏ ਹੋ ਜਦੋਂ ਵੀ ਮਰਜ਼ੀ ਆਓ ਤੇ ਪੋਡਕਾਸਟ ਦੇ ਵਿਚ ਤੁਸੀਂ ਪ੍ਰੋਗਰਾਮ ਕਿਸੇ ਵੇਲੇ ਵੀ ਸੁਣ ਸਕਦੇ ਆ। ਠੀਕ ਅੱਧੇ ਘੰਟੇ ਬਾਅਦ ਪੋਡਕਾਸਟ ਦੇ ਵਿਚ ਪ੍ਰੋਗਰਾਮ ਚਲੇ ਜਾਂਦਾ। ਤੇ ਜੋਗਿੰਦਰ ਸਿੰਘ ਸੋਹੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜਗਰਾਓ ਵਾਲੇ ਸਿਡਨੀ ਤੋਂ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਦਲਜੀਤ ਸਿੰਘ ਜੀ ਇਕ ਹੋਰ ਚਿੰਤਾ ਵਾਲੀ ਖ਼ਬਰ ਜਿਹੜੀ ਆ ਜਿਥੇ ਚਿੰਤਨ ਕਰਦਾ ਬਣਦਾ ਉਹ ਹੈਗਾ ਜੀ ਵਿਆਹਾਂ ਦੇ ਵਿਚ ਹੋ ਰਹੇ ਖਰੂਦ ਦੀ। ਤੇ ਇਕ ਖ਼ਬਰ ਹੈ ਜੀ ਜਿਹੜੀ ਕਿ ਮੰਦਭਾਗੀ ਆ ਪੇ, ਕਹਿੰਦੇ ਕਿ ਲਾੜੇ ਦੀ ਭੈਣ ਦੀ ਬਾਂਹ ਫੜਨੀ ਪਈ ਮਹਿੰਗੀ, ਚਾਚਾ ਭਤੀਜਾ ਕੁੱਟ ਕੁੱਟ ਮਾਰਿਆ। ਖ਼ਬਰ ਮੈਂ ਤੁਹਾਨੂੰ ਸਹਿਜੇ ਸਹਿਜ ਪੜ੍ਹ ਕੇ ਸੁਣਾਉਣਾ ਕਿ ਇਹ ਗੱਲ ਹੈਗੀ ਝਬਾਲ ਦੀ। ਰਿਸ਼ਤੇਦਾਰੀ ਚ ਵਿਆਹ ਚ ਆਏ ਨੌਜਵਾਨਾਂ ਵੱਲੋਂ ਡੀਜੇ ਤੇ ਵੱਜਦੇ ਗਾਣਿਆਂ ਤੇ ਭੰਗੜਾ ਪਾਉਣ ਮੌਕੇ ਲਾੜੇ ਦੇ ਚਾਚੇ ਦੀ ਲੜਕੀ ਦੀ ਬਾਂਹ ਫੜ ਕੇ ਨੱਚਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਉਨ੍ਹਾਂ ਨੂੰ ਆਪਣੀ ਇਸ ਗਲਤੀ ਦੀ ਕੀਮਤ ਜਾਨ ਦੇ ਕੇ ਚੁਕਾਉਣੀ ਪਈ। ਮੌਕੇ ਤੇ ਪਹੁੰਚੀ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ। ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਭੂਸੇ ਵਿਖੇ ਮਨਪ੍ਰੀਤ ਸਿੰਘ ਬੱਬੂ ਪੁੱਤਰ ਅਜਮੇਰ ਸਿੰਘ ਦੇ ਵਿਆਹ ਸਮੇਂ ਚੱਲ ਰਹੇ ਡੀਜੇ ਤੇ ਭੰਗੜਾ ਪਾਉਣ ਵਾਲਿਆਂ ਚ ਸ਼ਾਮਲ ਲਾੜੇ ਦੇ ਚਾਚੇ ਜਸਵੰਤ ਸਿੰਘ ਦੀ ਲੜਕੀ ਵੀ ਵਿਆਹ ਦੀ ਖੁਸ਼ੀ ਮਨਾ ਰਹੀ ਸੀ। ਇਸ ਦੌਰਾਨ ਲਾੜੇ ਦੀ ਮਾਸੀ ਦੇ ਲੜਕੇ ਬਲਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਤੇ ਬਲਵਿੰਦਰ ਸਿੰਘ ਦੇ ਚਾਚੇ ਰਣਜੋਤ ਸਿੰਘ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਪਿੰਡ ਬਾਸਰ ਕੇ ਭੈਣੀ ਜ਼ਿਲ੍ਹਾ ਅੰਮ੍ਰਿਤਸਰ ਨੇ ਨੱਚਦਿਆਂ ਨੱਚਦਿਆਂ ਲਾੜੇ ਦੇ ਚਾਚੇ ਦੀ ਲੜਕੀ ਦੀ ਬਾਂਹ ਫੜ ਲਈ। ਸੋ ਉਹ ਲੜਕੇ ਵੱਲੋਂ ਹੀ ਹੋਇਆ ਜੀ, ਦੋਨੇ ਪਾਸੇ ਜਿਹੜੇ ਕੁੜੀ ਦੀ ਬਾਂਹ ਵੀ ਫੜੀ ਆ ਨਾ ਉਹ ਮਾਸੀ ਦੇ ਮੁੰਡਿਆਂ ਨੇ ਫੜੀ ਆ।
ਅਮਨਦੀਪ ਮੈਂ ਵਿੱਚ ਗੱਲ ਤੁਹਾਡੀ ਟੋਕ ਰਿਹਾ, ਅਸਲ ਵਿੱਚ ਉਹ ਗੱਲ ਫੇਰ ਘੁੰਮ ਘੁਮਾ ਕੇ ਉੱਠ ਜਾਂਦੀ ਆ ਕਿ ਰਿਸ਼ਤਿਆਂ ਦੀ ਵੈਲਿਊ ਜਿਹੜੀ ਖਤਮ ਹੁੰਦੀ ਜਾ ਰਹੀ ਆ।
ਹਾਂਜੀ,
ਉਹਦੇ ਕਾਰਨ ਸਾਡਾ ਜਿਹੜਾ ਹੁਣ ਅੱਜ ਕੱਲ ਦਾ ਗੀਤ ਕਲਚਰ ਆ ਉਹ ਵੀ ਇੱਕ ਕਾਰਨ ਹੈ ਨਾ ਉਹਦਾ ਬਣ ਗਿਆ।
ਹਾਂਜੀ,
ਮੈਂ ਨਾ ਹਰ ਮੈਂ ਗੱਲ ਪੂਰੀ ਕਰ ਲਵਾਂ, ਹਰਪ੍ਰੀਤ ਆਪਣਾ ਕਾਹਲੋਂ ਆ, ਉਹਦੀ ਸਿਸਟਰ ਦੀ ਮੈਰਿਜ ਆ,
ਉਹਨੇ
ਕਾਰ ਦੇ ਵਿੱਚ ਸਾਨੂੰ ਇੱਕ ਸੀਡੀ ਭੇਜੀ ਆ
ਤੇ
ਮੈਂ ਉਹ ਕੱਲ ਪਰਸੋਂ ਦਾ ਬਾਰ ਬਾਰ ਸੁਣ ਰਿਹਾ ਪੁਰਾਣੇ ਲੋਕ ਗੀਤਾਂ ਦੀ ਆ ਸੁਹਾਗ ਦੀਆਂ, ਉਹਦੇ ਚ ਮੈਨੂੰ ਉਹ ਗੱਲ ਬਹੁਤ ਸੋਹਣੀ ਲੱਗੀ ਕਿ ਮਠਿਆਈ ਦੀ ਥਾਂ ਉਹਨਾਂ ਸੀਡੀ ਭੇਜੀ
ਤੇ
ਇੰਨਾ ਆਨੰਦ ਆ ਰਿਹਾ ਉਹਨੂੰ ਸੁਣ ਕੇ ਤੇ ਉਹਦੇ ਵਿੱਚੋਂ ਕੋਈ ਇਹੋ ਜਿਹੀ ਬਾਂਹ ਫੜਨ ਵਾਲੀ ਗੱਲ ਨਿਕਲਦੀ ਨੀ। ਜਦੋਂ ਅਸੀਂ ਸਾਡਾ ਕਲਚਰ ਠੀਕ ਹੋਏਗਾ, ਸਾਡੇ ਗੀਤ ਠੀਕ ਹੋਣਗੇ, ਜਦੋਂ ਗੀਤਾਂ ਦੇ ਵਿੱਚ ਹੀ ਉਹ ਹੈਗੀ ਆ ਇਹੋ ਜਿਹਾ
ਗੀਤ ਚੱਲ ਰਹੇ ਨੇ ਤਿੰਨ ਪੈਗ ਲਾ ਕੇ ਬੱਲੀਏ ਹਨਾ, ਦੂਜੀ ਗੱਲ ਹੋਇਆ ਕਿ ਜੇ ਨੱਚਦੀ ਦੀ ਬਾਂਹ ਫੜ ਲਈ। ਹੁਣ ਉਹ ਦੇਖੋ ਜਦੋਂ ਤੁਸੀਂ ਇਹੋ ਜਿਹੇ ਗੀਤ ਪ੍ਰਮੋਟ ਹੋ ਰਹੇ ਨੇ ਡੀਜੇ ਤੇ ਚੱਲ ਰਹੇ ਨੇ ਤਾਂ ਹੁਣ ਉਹ ਜਦੋਂ ਬਾਂਹ ਫੜੀ ਜੀ ਉਹਨਾਂ ਨੇ ਫਿਰ ਗੁੱਸਾ ਖਾਧਾ ਤੇ ਦੇਖੋ ਲੜਕੇ ਵੱਲੋਂ ਹੀ ਬਰਾਤੀਆਂ ਵੱਲੋਂ ਹੀ ਇੱਕ ਦੂਜੇ ਦੀ ਕੁੱਟਮਾਰ ਹੋਈ ਤੇ ਦੋ ਲੜਕੇ ਜਿਹੜੇ ਨੇ ਉਹ ਮਾਰੇ ਗਏ, ਕੁੱਟਿਆ ਹੀ ਇੰਨਾ। ਸੋ ਦੂਜੀ ਗੱਲ ਇਹ ਆ ਵੀ ਮੈਨੂੰ ਤਾਂ ਲੱਗਦਾ ਵੀ ਜਦੋਂ ਇੰਨੇ ਦੀ ਰਿਸ਼ਤੇਦਾਰੀਆਂ ਮਾਸੀ ਦੇ ਮੁੰਡੇ ਹੋ ਗਏ ਉਧਰ ਚਾਚੇ ਦੀ ਲੜਕੀ ਹੋ ਗਈ ਤਾਂ ਮਤਲਬ ਸੋਚ ਦੇਖੋ ਕਿੱਧਰ ਨੂੰ ਜਾ ਰਹੀ ਹੈ ਲੋਕਾਂ ਦੀ ਕਿ ਮਤਲਬ ਬਾਂਹ ਵੀ ਕਿਹਦੀ ਫੜੀ ਹਨਾ। ਉਹ ਮਾਸੀ ਦੇ ਮੁੰਡੇ ਭਰਾ ਹੀ ਹੁੰਦੇ ਆ ਹਨਾ ਤੇ ਚਾਚੇ ਦੀ ਕੁੜੀ ਵੀ ਭੈਣ ਹੁੰਦੀ ਆ। ਸੋ ਉਹ ਭੈਣ ਭਰਾ ਹੀ ਸੀਗੇ ਤਕਰੀਬਨ ਸਾਰੇ ਜੇ ਦੇਖਿਆ ਜਾਵੇ।
ਰਿਸ਼ਤੇ ਹੀ ਖਤਮ, ਰਿਸ਼ਤਿਆਂ ਦਾ ਵੈਲਿਊ ਖਤਮ ਹੋ ਰਹੀ ਹੈ ਕਿ ਉਹ ਸਾਰਾ ਆਂਟੀ ਅੰਕਲ ਕਲਚਰ ਜਿਹੜਾ ਜਾਂ ਕਜ਼ਨ ਕਲਚਰ ਆ ਉਹਨੇ ਇਹ ਸਾਰਾ ਕੁਝ ਖਤਮ ਕੀਤਾ। ਨਹੀਂ ਤੇ ਅਸੀਂ ਪਤਾ ਨੀ ਕਿੰਨੀ ਕਿੰਨੀਆਂ ਪੀੜੀਆਂ ਤੱਕ ਅਸੀਂ ਆਪਣੇ ਭੈਣ ਭਰਾਵਾਂ ਨੂੰ ਜਾਣਦੇ ਸੀ, ਪਰ ਅੱਜ ਕੱਲ ਬੱਚਿਆਂ ਨੂੰ ਪਤਾ ਹੀ ਨਹੀਂ ਆ, ਉਹਨਾਂ ਲਈ ਉਹ ਬਸ ਕਜ਼ਨ ਰਹਿ ਗਏ ਆ।
ਹਾਂਜੀ, ਤੇ ਦੂਜੀ ਗੱਲ ਜਿਹੜਾ ਮਤਲਬ ਮੈਂ ਇੱਕ ਆਰਟੀਕਲ ਪੜ੍ਹ ਰਿਹਾ ਸੀ ਬਹੁਤ ਵਧੀਆ, ਕਹਿੰਦੇ ਕਿ ਜਿਹੜਾ ਹੁਣ ਇਸ ਵੇਲੇ ਗੰਦ ਪੈ ਰਿਹਾ ਜਿੰਨੇ ਕੁ ਵੀ ਤਕਰੀਬਨ ਇੱਦਾਂ ਦੇ ਗਾਣੇ ਆ ਰਹੇ ਨੇ ਹਰ ਆਰਟਿਸਟ ਕੱਢ ਰਿਹਾ ਤੇ ਉਹ ਡੀਜੇ ਵਾਸਤੇ ਕੱਢ ਰਿਹਾ। ਹੁਣ ਜਿਹੜਾ ਟਾਰਗੇਟ ਅੱਗੇ ਹੁੰਦਾ ਸੀ, ਹੁਣ ਟੀਵੀਆਂ ਤੇ ਵੀ ਮੋਸਟਲੀ ਗਾਣੇ ਜਿਹੜੇ ਇੱਦਾਂ ਦੇ ਚੱਲਣੇ ਬੰਦ ਹੋ ਗਏ ਨੇ, ਬਹੁਤ ਘੱਟ ਗਏ ਨੇ। ਤੇ ਉਹ ਬੰਦੇ ਨੇ ਨਾ ਮਤਲਬ ਜਿਹਨੇ ਆਰਟੀਕਲ ਲਿਖੇ ਸੀ ਉਹਨਾਂ ਨੇ ਨਾਂ ਨੀ ਯਾਦ, ਉਹਨੇ ਨਾ ਕ੍ਰੈਡਿਟ ਦਿੱਤਾ ਸੀ ਵੈਬ ਰੇਡੀਓ ਵਾਲਿਆਂ ਨੂੰ, ਜਿਨ੍ਹਾਂ ਦੇ ਵਿੱਚ ਅਸੀਂ ਸਾਰਿਆਂ ਨੂੰ ਪਹਿਲਾਂ ਇਹ ਸ਼ੁਰੂ ਕੀਤਾ ਸੀ ਕਿ ਅਸੀਂ ਮਾੜੇ ਗਾਣੇ ਨਹੀਂ ਲਾਉਣੇ, ਉਹਦੇ ਮੁਰੇ ਵਾਰਨਿੰਗ ਵੀ ਹੈ। ਤੇ ਉਹਦੇ ਵਿੱਚ ਉਹ ਕਹਿੰਦੇ ਵੀ ਵੈਬ ਰੇਡੀਓ ਨੇ ਤਾਂ ਆਪਣਾ ਜਿਹੜਾ ਸੈਂਸਰ ਆਪ ਬਣਾ ਲਿਆ, ਉਹਨਾਂ ਨੇ ਇਦਾਂ ਦੇ ਗਾਣਿਆਂ ਨੂੰ ਮੂੰਹ ਨਹੀਂ ਲਾਇਆ, ਹੁਣ ਉਥੇ ਤਾਂ ਨਹੀਂ ਚੱਲਦਾ, ਹੁਣ ਸਿਰਫ ਇਕੋ ਇਕ ਜਾਂ ਦੋ ਥਾਂ ਚੱਲਦੇ ਨੇ ਗਾਣੇ, ਉਹ ਹੈਗਾ ਡੀਜੇ ਕਲਚਰ ਤੇ ਦੂਜਾ ਜਿਹੜੀਆਂ ਬੱਸਾਂ ਦੇ ਵਿੱਚ ਗੀਤ ਲਾਉਂਦੇ ਨੇ ਧੱਕੇ ਨਾਲ ਸੁਣਾਉਂਦੇ ਨੇ। ਹੁਣ ਉਥੇ ਵੀ ਵੈਸੇ ਕਟਾਪਾ ਹੁੰਦਾ ਆ, ਉਥੇ ਵੀ ਘਟਣ ਲੱਗ ਜਾਣਾ, ਪਰ ਜਿਹੜਾ ਡੀਜੇ ਆ ਜਦੋਂ ਡੀਜੇ ਦੇ ਵਿੱਚ ਇਹ ਚੀਜ਼ਾਂ ਰੁਕਣੀਆਂ ਨੇ, ਉਥੇ ਰੋਕਣਾ ਆ ਡੀਜਿਆਂ ਨੂੰ ਵੀ ਇਹ ਗੀਤ ਨਹੀਂ ਲਾਣੇ, ਲਿਸਟ ਬਣਾ ਕੇ ਦੇਣੀ ਆ, ਇਹ ਜਿਹੜੇ ਮਾੜੇ ਗੀਤ ਆ ਉਹ ਉਦੋਂ ਬੰਦ ਹੋਣੇ ਆ। ਹੁਣ ਜੇ ਕਿਤੇ ਸਹਿਕਦੇ ਆ ਨਾ ਇਹ ਮਾੜੇ ਗੀਤ ਜਿਹੜੇ ਸਿਰਫ ਡੀਜੇ ਕਲਚਰ ਕਰਕੇ ਸਹਿਕਦੇ ਆ, ਅਦਰਵਾਈਜ਼ ਰੇਡੀਓ ਵਾਲਿਆਂ ਨੇ ਬੰਦ ਕਰ ਦਿੱਤੇ ਆ, ਕੋਈ ਗੱਲ ਆਉਂਦਾ ਹੀ ਨਹੀਂ ਗੀਤ ਇੱਦਾਂ ਦੇ, ਠੀਕ ਹੈ ਨਾ। ਚਲੋ ਠੀਕ ਆ, ਪਰਸਨਲ ਕਿਸੇ ਨੇ ਆਪਣੀ ਗੱਡੀ ਸੁਣਨੇ ਉਹ ਵੱਖਰੀ ਗੱਲ ਹੈ, ਪਰ ਜਿਹੜੇ ਪਬਲਿਕ ਪਲੇਸ ਦੇ ਵਿੱਚ ਉਹ ਪਰਿਵਾਰਾਂ ਨੂੰ ਜਿਹੜੇ ਵਿਆਹ ਧਰਦੇ ਨੇ ਜਿਨ੍ਹਾਂ ਨੇ ਸੱਦੇ ਹੁੰਦੇ ਨੇ, ਉਹਨਾਂ ਨੂੰ ਆਪ ਲਿਸਟ ਦੇਣੀ ਚਾਹੀਦੀ ਵੀ ਬਾਈ ਇਹ ਗੀਤ ਨਹੀਂ ਲਾਉਣੇ, ਠੀਕ ਹੈ ਨਾ, ਪਤਾ ਹੀ ਹੁੰਦਾ ਆ ਕਿਹੜੇ ਕਿਹੜੇ ਗੀਤ ਆ, ਤੇ ਕੋਈ ਏਦਾਂ ਦਾ ਵਲਗਰ ਗੀਤ ਨਹੀਂ ਲਾਣਾ ਨੱਚਣ ਟੱਪਣ ਨੂੰ। ਹੋਰ ਬਹੁਤ ਵਧੀਆ ਗੀਤ ਨੇ, ਵਧੀਆ ਵਧੀਆ ਬੀਟਸ ਵਾਲੇ ਗੀਤ ਨੇ, ਵਧੀਆ ਉਹਨਾਂ ਦੇ ਬੋਲ ਵੀ ਨੇ, ਸੋ ਇਸ ਹਿਸਾਬ ਦੇ ਨਾਲ ਸਾਨੂੰ ਮਤਲਬ ਵਿਆਹਾਂ ਦੇ ਵਿੱਚ ਵਿਚਰਨਾ ਚਾਹੀਦਾ। ਚਲੋ ਆਪਾਂ ਸੁਨੇਹੇ ਹੋਰ ਲੈਣੇ ਆ ਜੀ, ਤੇ ਇਹਨਾਂ ਸੁਨੇਹਿਆਂ ਦੇ ਵਿੱਚ ਸਾਡੇ ਨਾਲ ਧਨੀ ਸਾਹਿਬ ਜੁੜੇ ਨੇ, ਤੇ ਬੜੀ ਕਹਿੰਦੇ ਮਾੜੀ ਗੱਲ ਹੈ ਜੀ ਵਿਆਹ ਦੇ ਵਿੱਚ ਖਰੂਦ ਪਾਉਣਾ, ਤੇ ਇਹ ਕੋਈ ਬੰਦਿਆਂ ਵਾਲੀ ਗੱਲ ਨਹੀਂ ਹੁੰਦੀ, ਅਗਲਿਆਂ ਨੇ ਮਾਰਨਾ ਹੀ ਸੀ ਜਦੋਂ ਕਿਸੇ ਦੀ ਮਾਂ ਭੈਣ ਦੀ ਬਾਂਹ ਫੜਨੀ ਆ। ਦੇਖੋ ਅਸੀਂ ਪਹਿਲਾਂ ਹੀ ਕਹਿੰਦੇ ਕਿ ਜਿਹੜਾ ਮਾਰਨਾ ਆ ਉਹ ਵਧੀਆ ਗੱਲ ਨਹੀਂ ਹੈਗੀ, ਚਲੋ ਇੱਕ ਦੋ ਚ ਪਹਿਲਾਂ ਮਾਰ ਦੇਣੀਆਂ ਚਾਹੀਦੀਆਂ ਸੀ, ਪਰ ਉਹ ਵੀ ਅਸੀਂ ਕਹਿੰਦੇ ਨਹੀਂ, ਉਹਨਾਂ ਨੂੰ ਥੋੜਾ ਜਿਹਾ ਪਿੱਟ ਲਾਣ ਪਾ ਦੇਣੀ ਇਕੱਠੇ ਹੋ ਕੇ ਵਿਆਹ ਦੇ ਵਿੱਚ, ਨਾ ਇਹ ਕੰਮ ਕਰਨਾ ਘਰੇ ਜਾ ਕੇ ਉਹਨਾਂ ਨਾਲ ਸਿੱਝ ਲੈਣਾ, ਉਹ ਗੱਲ ਵੱਖਰੀ ਹੁੰਦੀ ਹੈ, ਪਰ ਮਾਰਨਾ ਜਿਹੜਾ ਉਹ ਐਕਸਟ੍ਰੀਮ ਹੈ ਜੀ, ਜਾਨ ਨਹੀਂ ਜਾਣੀ ਚਾਹੀਦੀ। ਤੇ ਚਲੋ ਇੱਧਰ ਸਾਡੇ ਨਾਲ ਜੁੜੇ ਨੇ ਸੀਤਲ ਪ੍ਰਸਾਦ ਜੀ, ਕਹਿੰਦੇ ਨੇ ਕਿ ਡੀਜੇ ਵਾਲੇ ਬਾਬੂ ਮੇਰਾ ਗਾਣਾ ਚਲਾ ਦੋ।
ਸਾਨੂੰ ਜਾਣਦਾ ਕਿ ਅਜੇ ਡੀਜੇ ਦਾ ਪਤਾ ਨਹੀਂ ਲੱਗਿਆ ਕਿ ਡੀਜੇ ਵਾਲਿਆਂ ਦੇ ਨਾਲ ਕੀ ਹੋ ਗਿਆ ਹੋਇਆ ਸੀ,
ਹੁਣ ਤੁਸੀਂ ਸਾਡੇ ਛਿੱਤਰ ਪਾਉਣੇ ਲੱਗਦੇ ਆ। ਪ੍ਰਦੀਪ ਤੂਰ ਕਹਿ ਰਹੇ ਨੇ ਜੀ ਵਧੀਆ ਚੱਲ ਜਾ ਪ੍ਰੋਗਰਾਮ, ਕਹਿੰਦੇ ਭਾਜੀ ਮਨਦੀਪ ਦਾ ਵਿਆਹ ਤੇ ਬਹੁਤ ਵਧੀਆ ਸੀ, ਵਾਕਿਆ ਜੀ ਸਿਫਤ ਸੀ ਜੀ ਮਨਦੀਪ ਆਪਣੇ ਗਏ ਆ ਅਸੀਂ, ਜਿਹੜਾ ਮਨਦੀਪ ਢਿੱਲੋਂ ਨੇ ਆਪਣੇ ਪ੍ਰੋਗਰਾਮ ਕਰਦੇ ਹੁੰਦੇ ਨੇ ਮਿਊਜ਼ਿਕ ਜੰਕਸ਼ਨ ਤਾਏ ਦੇ ਨਾਲ, ਤੇ ਉਹ ਤਾਂ ਮਤਲਬ ਕਿਆ ਬਾਤ ਸੀ, ਜਿਹਨੂੰ ਕਹਿੰਦੇ ਅਸੀਂ ਜਿਹਨੂੰ ਪ੍ਰਮੋਟ ਕਰਦੇ ਆ ਨਾ ਵੀ ਏਦਾਂ ਦੇ ਵਿਆਹ ਹੋਣੇ ਚਾਹੀਦੇ, ਬਿਲਕੁਲ ਉਦਾਂ ਦਾ ਹੀ ਸੀ, ਬਹੁਤ ਵਧੀਆ।
ਮੇਰੇ ਮਨ ਚ ਨਾ ਪਹਿਲਾਂ ਇਹ ਸ਼ੰਕਾ ਸੀ ਕਿ ਡੇਰੇ ਦੇ ਵਿਚ ਵਿਆਹ ਕਰ ਰਹੇ ਆ, ਪਤਾ ਨੀ ਕੀ ਉੱਥੇ ਸਾਰਾ ਕੁਛ ਠੀਕ ਹੋਏਗਾ ਕਿ ਨਹੀਂ, ਤੇ ਮੇਰੇ ਖਿਆਲ ਚ ਨੀ ਕਿ ਆਮ ਕਿਸੇ ਵਿਆਹ ਚ ਇੰਨੇ ਲੋਕੀ ਆਏ ਹੋਣਗੇ ਜਿੰਨੇ ਮਨਦੀਪ ਦੇ ਵਿਆਹ ਵਿਚ ਆਏ ਸੀ, ਪਰ ਕਿਸੇ ਨੂੰ ਕੋਈ ਉਨਤਾਈ ਨਜ਼ਰ ਨਹੀਂ ਆਈ, ਹਰ ਇੱਕ ਤਰ੍ਹਾਂ ਦੀ ਚੀਜ਼, ਹਰ ਤਰ੍ਹਾਂ ਦਾ ਖਾਣ ਪੀਣ ਦਾ ਸਿਰਫ ਵੈਜੀਟੇਰੀਅਨ ਇਹ ਕਹਿ ਸਕਦੇ ਕਿਉਂਕਿ ਨਾਨ ਵੈਜ ਨੂੰ ਲੋਕੀ ਲੈਂਦੇ ਆ ਜਾਂ ਸ਼ਰਾਬ ਨੂੰ ਲੈਂਦੇ ਆ, ਉਹ ਨੀ ਸੀ ਹੈਗਾ, ਪਰ ਇੰਨਾ ਆਨੰਦ ਸ਼ਾਇਦ ਹੀ ਕਿਸੇ ਹੋਰ ਵਿਆਹ ਚ ਆਇਆ। ਇਹ ਸੋਚਣ ਡਿਆ ਸੀ ਕਿ ਕੱਲ ਨੂੰ ਜੇ ਕੋਈ ਮੈਰਿਜ ਬੱਚਿਆਂ ਦੀ ਕਰਨੀ ਹੋਵੇ ਤੇ ਜਰੂਰ ਉਹ ਜੇ ਥਾਂ ਤੇ ਕਰਨੀ ਚਾਹੀਦੀ ਜਿੱਥੇ ਇਸ ਤਰ੍ਹਾਂ ਦਾ
ਕਿਆ ਬਾਤ ਸੀ, ਸਾਡੇ ਬੱਚੇ ਗਏ ਉਹਨਾਂ ਨੇ ਵੀ ਇੰਨਾ ਆਨੰਦ ਮਾਣਿਆ, ਖਾਧਾ ਪੀਤਾ ਵੀ। ਫੇਰ ਦੇਖੋ ਤੂਰ ਸਾਹਿਬ ਵੀ ਕਹਿ ਰਹੇ ਨੇ, ਕਹਿੰਦੇ ਗੱਤਕਾ ਤਾਂ ਵੱਖਰੇ ਹੀ ਆਨੰਦ ਸੀ, ਦੇਖੋ ਉਧਰ ਮਤਲਬ ਫੂਡ ਚੱਲ ਰਿਹਾ ਸੀ, ਮਤਲਬ ਲੰਗਰ ਚੱਲ ਰਿਹਾ ਸੀ, ਜਾਂ ਲੰਗਰ ਨਹੀਂ ਸੀ ਕਹਿ ਰਹੇ, ਮਤਲਬ ਆਪਣਾ ਸੈਲਫ ਤੁਸੀਂ ਪਾ ਕੇ ਕਿਤੇ ਵੀ ਬੈਠ ਕੇ ਖਾ ਸਕਦੇ, ਨਾਲ ਉਧਰ ਗੱਤਕਾ ਚੱਲ ਰਿਹਾ ਸੀ ਤੇ ਲੋਕੀ ਗੱਤਕਾ ਵੀ ਆਨੰਦ ਮਾਣ ਰਹੇ ਸੀ, ਬਹੁਤ ਜ਼ਿਆਦਾ ਵਧੀਆ ਸੀ। ਤਕਰੀਬਨ ਅੱਧੇ ਘੰਟੇ ਦੀ ਉਹਨਾਂ ਨੇ ਪਰਫਾਰਮੈਂਸ ਦਿੱਤੀ, 30 ਦੇ ਕਰੀਬ ਗੱਤਕਾ ਪਲੇਅਰ ਹੋਣਗੇ, ਤੇ ਆਨੰਦੋ ਆਨੰਦ ਸੀ, ਹਰ ਬੰਦਾ ਗੱਲ ਸੁਣ ਰਿਹਾ ਸੀ ਇੱਕ ਦੂਜੇ ਦੀ, ਕਿਤੇ ਕੋਈ ਜੁੰਡਲੀ ਬਣਾ ਕੇ ਖੜਾ ਸੀ, ਕੋਈ ਫੁੱਲਾਂ ਦੀ ਖੁਸ਼ਬੂ ਦੇ ਵਿੱਚ ਖੜਾ ਸੀ, ਕੋਈ ਕਿਤੇ ਖੜਾ ਸੀ, ਮਤਲਬ ਕਿਆ ਬਾਤ ਹੈ, ਜਿਹਨੂੰ ਕਹਿੰਦੇ ਮਤਲਬ ਸਵਰਗ ਹੀ ਸੀਗਾ। ਤੇ ਸੀਤਲ ਪ੍ਰਸਾਦ ਜੀ ਕਹਿੰਦੇ ਆਪਾਂ ਤਾਂ ਬਿਜਲੀਆਂ ਲਾਉਂਦੇ ਆ ਜੀ, ਚਿੱਤਰ ਆਪਣੇ ਵੱਸ ਦੀ ਗੱਲ ਨੀ, ਉਹ ਅਸੀਂ ਹੱਸਦੇ ਹੁੰਦੇ ਆ ਸੀਤਲ ਪ੍ਰਸਾਦ ਨੂੰ, ਇਹ ਜੀ ਇਲੈਕਟ੍ਰੀਸ਼ਨ ਨੇ ਐਡਲੇਡ ਦੇ ਵਿੱਚ, ਤੇ ਅਸੀਂ
ਆਪਣਾ ਕਾਰੋਬਾਰ ਚਲਾ ਲਿਆ ਜੀ।
ਹਾਂਜੀ ਹਾਂਜੀ, ਇੱਕ ਵਾਰੀ ਇਹਨਾਂ ਨੂੰ ਇੱਕ ਗੁਰਦੁਆਰੇ ਦਾ ਪ੍ਰਧਾਨ ਕਹਿੰਦਾ ਸੀਤਲ ਪ੍ਰਸਾਦ, ਕਹਿੰਦੇ ਹਾਂਜੀ, ਉਹ ਕਾਕਾ ਮੇਰੇ ਬਿਜਲੀ ਲਾ ਦੇ, ਇਹ ਮੋਹਰਿਓ ਕਹਿੰਦੇ ਪ੍ਰਧਾਨ ਸਾਹਿਬ, ਬਿਜਲੀ ਲਵਾਉਣ ਤੋਂ ਪਹਿਲਾਂ ਤੁਸੀਂ ਡਾਕਟਰ ਦੇਖ ਲਓ ਤਾਂ ਜਿਆਦਾ ਵਧੀਆ, ਇਹ ਕੋਈ ਵਧੀਆ ਗੱਲ ਨੀ ਬਿਜਲੀ ਲਾਉਣੀ। ਉਹ ਨਹੀਂ, ਉਹ ਬਿਜਲੀ ਨੀ, ਮੈਂ ਤਾਂ ਪਲੱਗਾਂ ਵਾਲੀ ਬਿਜਲੀ। ਕਹਿੰਦੇ ਨਹੀਂ, ਜਿੱਦਾਂ ਦੇ ਤੁਸੀਂ ਕਹਿੰਦੇ ਫੈਸਲੇ ਲੈਣੇ ਆ ਕੰਮ ਕਰਦੇ ਆ ਕੌਮ ਦੇ ਲਈ, ਤੁਹਾਡੇ ਤਾਂ ਮੈਨੂੰ ਲੱਗਦਾ ਅਸਲੀ ਬਿਜਲੀ ਲੱਗਣ ਵਾਲੀ ਲੋੜ। ਠੀਕ ਹੈ ਜੀ। ਪੰਦੀਪ ਕਹਿੰਦੇ ਟੂ ਫਨੀ ਜੀ, ਡੀਜੇ ਵਾਲੇ ਭਾਜੀ ਅਮਨਦੀਪ ਜੀ, ਹਾਂਜੀ ਤੁਸੀਂ ਮੈਨੂੰ ਲੱਗਦਾ ਸਾਡੇ ਕਿਤੇ ਲਵਾ ਦੇਣੀ ਹੈ ਏਦਾਂ ਫੂਕ ਦੇ ਕੇ। ਤਾਂ ਦਲਵੀਰ ਹਲਵਾਰ ਵੀ ਬ੍ਰਿਸਬੇਨ ਵਾਲੇ ਕਹਿੰਦੇ ਨੇ ਜੀ, ਪੰਜਾਬ ਦੇ ਵਿਚ ਡੀਜੇ ਵਾਲੇ ਨੂੰ ਕਿਹਾ ਕਿ ਇਹ ਦੋ ਚਾਰ ਗੀਤ ਨਹੀਂ ਲਾਉਣੇ, ਸਭ ਤੋਂ ਪਹਿਲਾਂ ਉਸਨੇ ਉਹੀ ਗੀਤ ਲਾਏ ਜੀ, ਦੱਸੋ ਕੀ ਕਰੀਏ। ਉਹ ਵੀ ਡੀਜੇ ਵਾਲੇ ਦੀ ਮੁਰੰਮਤ ਕਰ ਦੇਣੀ ਸੀਗੀ ਤੇ ਬਸ। ਇਹ ਗੱਲ ਤਾਂ ਸਹੀ ਹੈ ਜੀ, ਉਹ ਨਾ ਅਸਲ ਦੇ ਵਿਚ ਉਨ੍ਹਾਂ ਦਾ ਕਸੂਰ ਨਹੀਂ ਹੁੰਦਾ, ਅੱਜ ਕੱਲ ਡੀਜੇ ਵਾਲਿਆਂ ਦਾ, ਉਹ ਕਿਹੜੇ ਰੀਅਲ ਟਾਈਮ ਲਾਉਂਦੇ ਆ, ਉਨ੍ਹਾਂ ਨੇ ਵੀ ਪਹਿਲਾਂ ਕੰਪਿਊਟਰ ਚ ਭਰ ਕੇ ਛੱਡੇ ਹੁੰਦੇ ਆ, ਫਿਰ ਉਨ੍ਹਾਂ ਨੂੰ ਬਦਲਣੇ ਔਖੇ ਹੋ ਜਾਂਦੇ ਆ, ਉਹ ਕਹਿੰਦੇ ਮੁੜ ਕੇ ਕਿਹੜੇ ਕੋਈ ਪੁੱਛਦਾ ਆ। ਤੇ ਬਾਕੀ ਦੇਖੋ ਜੀ, ਜਿਹੜੇ ਮਤਲਬ ਸੰਜੀਦਾ ਤਰੀਕੇ ਨਾਲ ਕੰਟਰੋਲ ਹੋਣਾ ਚਾਹੀਦਾ ਵਿਆਹ ਦੇ ਵਿਚ, ਜਿਹੜਾ ਪਰਿਵਾਰ ਹੈ ਨਾ ਉਹਦਾ ਪੂਰਾ ਕੰਟਰੋਲ ਹੋਣਾ ਚਾਹੀਦਾ, ਮਤਲਬ ਕੌਣ ਆ ਰਿਹਾ ਤੇ ਕੌਣ ਜਾ ਰਿਹਾ। ਤੁਸੀਂ ਦੇਖਿਆ ਹੋਣਾ ਵਿਆਹਾਂ ਦੇ ਵਿਚ ਦਲਜੀਤ ਸਿੰਘ ਜੀ, ਕਿ ਐਵੇਂ ਬੇਲੋੜੇ ਬੰਦੇ ਵੀ ਤੁਰੇ ਫਿਰਦੇ ਨੇ, ਜਿਨ੍ਹਾਂ ਨੂੰ ਸੱਦਿਆ ਵੀ ਨਹੀਂ ਹੁੰਦਾ, ਉਹ ਵੀ ਮਤਲਬ ਬਿਨਾਂ ਮਤਲਬ ਹੁਣ ਪਤਾ ਹੀ ਨਹੀਂ ਹੁੰਦਾ ਉਹ ਕੁੜੀ ਵਾਲਿਆਂ ਵੱਲੋਂ ਆਏ ਆ ਤੇ ਮੁੰਡੇ ਵਾਲਿਆਂ ਵੱਲੋਂ ਆਏ, ਹਨਾ, ਇਹ ਵੀ ਇੱਕ ਤਰਾਸਦੀ ਆ। ਤੇ ਉਥੇ ਸਿਕਿਉਰਿਟੀ ਦਾ ਕਾਰਨ ਹੁਣ ਬੱਚੇ ਮੰਗ ਤੇ ਤੁਰੇ ਫਿਰਦੇ ਨੇ, ਉਹ ਤੰਗ ਕਰੀ ਜਾਂਦੇ ਨੇ। ਸੋ ਇਹੋ ਜਿਹੇ ਜਿਹੜਾ ਨਾ ਕੋਈ ਕੰਟਰੋਲ ਨਹੀਂ ਹੁੰਦਾ। ਦੂਜੀ ਗੱਲ, ਖਾਣ ਪੀਣ ਦਾ ਕਿੱਦਾਂ ਦੀ ਡਿਸ਼ ਬਣ ਰਹੀ ਆ, ਫੂਡ ਦੀ ਕੀ ਕੁਆਲਿਟੀ ਆ, ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹਨਾਂ ਤੇ ਮਤਲਬ ਪੂਰਾ ਕੰਟਰੋਲ ਰੱਖਣਾ ਚਾਹੀਦਾ। ਤੇ ਸਾਨੂੰ ਮਤਲਬ ਵਿਆਹਾਂ ਤੇ ਕਿੱਦਾਂ ਦੇ ਗੀਤ ਚੱਲ ਰਹੇ ਨੇ, ਤੁਸੀਂ ਦੱਸਿਆ ਕਿ ਹਰਪ੍ਰੀਤ ਉਹਨਾਂ ਦੀ ਸਿਸਟਰ ਦਾ ਵਿਆਹ ਹੈ, ਹਾਂਜੀ ਵਿਆਹ ਹੈ ਜੀ ਅੱਜ, ਤੇ ਉਥੇ ਮਤਲਬ ਹਾਂਜੀ ਉਹਨਾਂ ਨੂੰ ਪੂਰਾ ਮਤਲਬ ਨਾ ਚਾਹੀਦਾ ਆ ਵੀ ਕਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਹੋਣਾ ਚਾਹੀਦਾ। ਤੇ ਦਲਜੀਤ ਜੀ ਦੇਖੋ, ਜਿਹੜੇ ਵਿਆਹ ਨੇ ਬੜੇ ਇੰਪੋਰਟੈਂਟ ਹੁੰਦੇ ਨੇ, ਫੰਕਸ਼ਨ ਬੜੇ, ਉਹਨਾਂ ਵੱਲ ਖਿਆਲ ਰੱਖੋ ਜੀ। ਤੇ ਇਧਰ
ਮੈਂ ਤੁਹਾਡੀ ਗੱਲ ਨੂੰ ਥੋੜਾ ਜਿਹਾ ਅੱਗੇ ਤੋਰਾਂ।
ਹਾਂਜੀ,
ਵਿਆਹਾਂ ਦੀ ਗੱਲ ਚੱਲ ਰਹੀ।
ਹਾਂਜੀ ਹਾਂਜੀ,
ਅਸੀਂ ਮੈਂ ਫਿਰ ਉੱਥੇ ਥੋੜਾ ਜਿਹਾ ਪਿੱਛੇ ਨੂੰ ਜਾ ਕੇ ਝਟਣਾ ਵੀ ਪੈਂਦਾ। ਤੁਸੀਂ ਕਿਹਾ ਸੀ ਨਾ ਸ਼ੁਰੂ ਚ ਵੀ ਸਾਨੂੰ ਗਾਈਡਲਾਈਨ ਲੈਣੀਆਂ ਚਾਹੀਦੀਆਂ।
ਹਾਂਜੀ,
ਉਹ ਗਾਈਡਲਾਈਨ ਜਦੋਂ ਅਸੀਂ ਪੁਰਾਣੇ ਵਿਆਹਾਂ ਚ ਵੇਖਦੇ ਸੀ ਨਾ, ਮੇਰੀ ਸਿਸਟਰ ਦੀ ਮੈਰਿਜ ਵੀ ਹੋਈ ਸੀ, ਤੇ ਵੱਖ ਵੱਖ ਮੁੰਡਿਆਂ ਦੀਆਂ ਵੱਖ ਵੱਖ ਡਿਊਟੀਆਂ ਲਾਈਆਂ ਸੀ ਕਿ ਤੂੰ ਇੱਥੇ ਰਹਿਣਾ, ਤੂੰ ਖਾਣੇ ਤੇ ਰਹਿਣਾ, ਤੂੰ ਫਲਾਣੇ ਮੰਜਿਆਂ ਬਿਸਤਰਿਆਂ ਵੱਲ ਰਹਿਣਾ, ਤੂੰ ਇਹ ਕੰਮ ਕਰਨਾ। ਏਡੇ ਵਧੀਆ ਢੰਗ ਨਾਲ ਉਹ ਵਿਆਹ ਨਿਬੜਦੇ ਸੀ ਕਿ ਕੋਈ ਵੀ ਕੋਈ ਖਰੂਦ ਨਹੀਂ ਸੀ ਹੁੰਦਾ, ਕੋਈ ਕਿਸੇ ਗੱਲ ਚ ਉਨਤਾ ਹੀ ਨਹੀਂ ਸੀ ਹੁੰਦੀ, ਕੋਈ ਘਾਟਾ ਨਹੀਂ ਸੀ ਦਿਖਦਾ, ਹਰ ਬੰਦੇ ਦੀ ਆਪਣੀ ਆਪਣੀ ਡਿਊਟੀ ਹੁੰਦੀ। ਪਰ ਅੱਜ ਕੱਲ ਤਾਂ ਅਸੀਂ ਪੈਲਸ ਕਲਚਰ ਕਰਕੇ ਸਿਰਫ ਖਾਣ ਹੀ ਜਾਂਦੇ ਆ ਤੇ ਸਜਨ ਦੇਣ ਜਾਂਦੇ ਆ। ਇਹ ਬਹੁਤ ਵੱਡਾ ਇੱਕ ਘਾਟਾ ਹੈ ਜਿਹੜਾ ਕੋਈ ਵੀ ਬੰਦਾ ਜਿੰਮੇਵਾਰ ਨਹੀਂ ਹੁੰਦਾ। ਜੀ ਅਮਨ ਜੀ
ਜੀ ਬਿਲਕੁਲ, ਡਿਊਟੀਆਂ ਜਿਹੜੀਆਂ ਵੰਡੀਆਂ ਹੋਣੀਆਂ ਚਾਹੀਦੀਆਂ, ਤੇ ਅੱਜ ਕੱਲ ਤਾਂ ਸਾਰਿਆਂ ਨੂੰ ਵੱਡੀ ਡਿਊਟੀ ਜਿਹੜੀ ਸਾਰਿਆਂ ਨੂੰ ਰਿਸਪੋਨਸੀਬਲ ਸਮਝੀ ਜਾਂਦੀ ਹੈ, ਉਹ ਤਾਂ ਸ਼ਰਾਬ ਵਾਲਿਆਂ ਦੀ ਸਮਝੀ ਜਾਂਦੀ ਹੈ, ਜਿਹਦੇ ਹੱਥ ਸ਼ਰਾਬ ਦੀਆਂ ਪੇਟੀਆਂ, ਬਸ ਉਹਨੂੰ ਇਹ ਇੰਸਟਰਕਸ਼ਨ ਹੁੰਦੀ ਆ, ਬਸ ਨਾ ਸ਼ਰਾਬ ਜਿਹੜੀ ਘਟਣੀ ਨੀ ਚਾਹੀਦੀ ਟੇਬਲ ਤੇ। ਪਰ ਇੰਨਾ ਵੀ ਜ਼ਰੂਰ ਖਿਆਲ ਰੱਖਿਓ ਕਿ ਬੋਤਲ ਜਦ ਮੁੱਕੇ ਨਾ ਉਦੋਂ ਹੀ ਦੇਣੀ ਆ, ਵਾਧੂ ਬੋਤਲ ਨੀ ਦੇਣੀ ਉੱਥੇ, ਕਹਿੰਦੇ ਸੁਣਿਆ। ਸੋ
ਵੈਜੀਟੇਰੀਅਨ ਸਾਡੇ ਵਰਗੇ ਤੇ ਉੱਦਾਂ ਹੀ ਰਹਿ ਜਾਂਦੇ ਆ ਜੀ, ਕੋਈ ਡਿਸ਼ ਤੱਕ ਨੀ ਪਹੁੰਚਦੀ।
ਹਾਂਜੀ ਹਾਂਜੀ, ਸੋ ਚਲੋ ਐਨੀਵੇ, ਤਾਂ ਪ੍ਰਦੀਪ ਸਿੰਘ ਤੂਰ ਹੱਸ ਰਹੇ ਨੇ ਬਿਜਲੀ ਦਾ ਚੁਟਕਲਾ ਸੁਣ ਕੇ, ਤੇ ਧਨੀ ਸਾਹਿਬ ਕਹਿੰਦੇ ਜਿੱਦਾਂ ਤੁਸੀਂ ਕਿਹਾ ਕਿ ਬਾਕੀ ਕਹਿੰਦੇ ਭਾਜੀ ਭੇ ਉਦਾਂ ਹੀ ਹੋਈ ਜਾਂਦੀ ਆ, ਅਣਖ ਦੀ ਖਾਤਰ ਕਹਿੰਦੇ ਜਿਹੜਾ ਕਤਲ ਹੋ ਜਾਂਦੇ ਆ। ਤੇ ਬਾਕੀ ਕਹਿੰਦੇ ਜਦੋਂ ਕਹਿੰਦੇ ਗੱਲਬਾਤ ਜਿਹੜੀ ਆ ਉਹ ਚਿੱਤਰਾਂ ਦੀ ਹੁੰਦੀ ਆ, ਤਾਂ ਇੱਕ ਦੋ ਚਪੇੜਾਂ ਤੋਂ ਹੀ ਸ਼ੁਰੂ ਹੁੰਦੀ ਆ, ਫਿਰ ਹੀ ਗੱਲ ਵੱਧਦੀ ਆ। ਚਲੋ ਆਪਾਂ ਦੇਖੋ, ਇਹ ਮਾੜੀਆਂ ਖਬਰਾਂ ਸੀ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕੀਤੀਆਂ, ਪਰ ਇਨ੍ਹਾਂ ਦੇ ਵਿਚੋਂ ਵੀ ਆਪਾਂ ਬਹੁਤ ਕੁਝ ਸਿੱਖਣਾ ਆ, ਤੇ ਖਾਸ ਕਰਕੇ ਖਿਆਲ ਰੱਖਣਾ ਕਿ ਜਿਹੜੀ ਸਮਾਜ ਆ, ਸਮਾਜ ਦੇ ਵਿਚ ਦੇਖੋ ਹਰ ਪਰਿਵਾਰ ਦੇ ਵਿਚ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਆ ਕਿਸੇ ਨਾ ਕਿਸੇ ਟਾਈਮ ਤੇ, ਕੋਈ ਵੀ ਇਹ ਤੋਂ ਮੁਨਕਰ ਨਹੀਂ ਹੋ ਸਕਦਾ, ਕੋਈ ਵੀ ਇਹ ਤੋਂ ਭੱਜ ਨਹੀਂ ਸਕਦਾ, ਇਹ ਗ੍ਰਹਿਸਥੀ ਆ। ਗੁਰੂ ਪੀਰਾਂ ਨੇ ਵੀ ਗ੍ਰਹਿਸਥੀ ਦਾ ਜੀਵਨ ਜਿਹੜਾ ਸਾਨੂੰ ਬਖਸ਼ਿਆ, ਉਨ੍ਹਾਂ ਨੇ ਆਪ ਵੀ ਗ੍ਰਹਿਸਥੀ ਹੰਢਾਈ ਆ, ਔਰ ਇਹ ਗ੍ਰਹਿਸਥੀ ਦੀਆਂ ਸਮੱਸਿਆਵਾਂ ਨਾਲ ਹੀ ਆਉਣੀਆਂ। ਗ੍ਰਹਿ ਤੇ ਸੱਤ, ਜਿਹੜੀਆਂ ਗ੍ਰਹਿ ਆ ਮਤਲਬ ਘਰ ਦੀ, ਤੇ ਸੱਤ ਮਤਲਬ ਜਿਹੜੇ ਤੁਹਾਡੇ ਸੋਸ਼ਲ ਲਾਈਫ ਆ, ਸੱਤ ਹੈ ਪੰਚਾਇਤ ਹੈ ਉਹਦੀਆਂ, ਸੋ ਉਹਨੂੰ ਜਿਹੜਾ ਟਾਈਮ ਦੀ ਟਾਈਮ ਸਮੇਂ ਸਮੇਂ ਸਿਰ ਰਲ ਕੇ ਸੁਲਝਾ ਲੈਣਾ ਹੀ ਸਮਝਦਾਰੀ ਆ। ਤੇ ਜੇ ਤੁਸੀਂ ਨਹੀਂ ਸੁਲਝਾ ਸਕਦੇ ਤਾਂ ਆਪਣੇ ਆਸ ਪਾਸ ਰਿਸ਼ਤੇਦਾਰ, ਮਿੱਤਰ, ਦੋਸਤ, ਜਿਹੜੇ ਤੁਸੀਂ ਇਨਵੈਸਟ, ਜਿਨ੍ਹਾਂ ਚ ਇਨਵੈਸਟ ਕੀਤਾ ਸਮਾਂ ਆਪਣਾ, ਜਿਨ੍ਹਾਂ ਦੇ ਨਾਲ ਰਹੇ ਹੋ, ਉਨ੍ਹਾਂ ਦੀ ਮਦਦ ਲੈਣ ਦੇ ਵਿਚ ਕੋਈ ਵੀ ਸ਼ਰਮ ਨਹੀਂ ਮੰਨਣੀ ਚਾਹੀਦੀ। ਉਨ੍ਹਾਂ ਤੋਂ ਮਦਦ ਲਓ, ਆਸਕ ਫਾਰ ਹੈਲਪ। ਮੈਂ ਇਹ ਵੀ ਕਹਿਣਾ ਚਾਹਾਂਗਾ, ਦੇਰ ਇਜ਼ ਪਲੈਂਟੀ ਆਫ ਹੈਲਪ ਅਵੇਲੇਬਲ, ਆਲ ਯੂ ਗੋਟ ਟੂ ਡੂ ਇਜ਼ ਆਸਕ। ਸਿਰਫ ਤੁਹਾਨੂੰ ਹੈਲਪ ਮੰਗਣ ਦੀ ਲੋੜ ਹੈ, ਹੈਲਪ ਬਹੁਤ ਹੈ। ਮੰਨ ਲਓ ਤੁਸੀਂ ਰਿਸ਼ਤੇਦਾਰਾਂ ਤੋਂ ਵੀ ਹੈਲਪ ਨਹੀਂ ਲੈਣੀ, ਦੋਸਤਾਂ ਮਿੱਤਰਾਂ ਤੋਂ ਵੀ ਨਹੀਂ ਲੈਣੀ, ਤਾਂ ਸਰਕਾਰੀ ਹੈਲਪ ਅਵੇਲੇਬਲ ਹੈ, ਕੌਂਸਲਰ ਅਵੇਲੇਬਲ ਹੈ, $60 ਘੰਟੇ ਤੇ ਤੁਹਾਨੂੰ ਜਾਂ ਕੌਂਸਲਿੰਗ ਵੀ ਕਰਾ ਸਕਦੇ ਨੇ, ਤੁਹਾਡੀ ਮਦਦ ਕਰ ਸਕਦੇ ਨੇ। ਸਰਕਾਰੀ ਅਦਾਰੇ ਬਣੇ ਨੇ, ਬਹੁਤ ਸਾਰੀਆਂ ਹੈਲਪ ਲਾਈਨਾਂ ਖੁੱਲੀਆਂ ਪਈਆਂ ਨੇ। ਸੋ ਇਸ ਕਰਕੇ ਉਸ ਨੂੰ ਛੇਤੀ ਤੋਂ ਛੇਤੀ ਸੁਲਝਾਉਣ ਦੀ ਕੋਸ਼ਿਸ਼ ਕਰੋ, ਤਾਂ ਕਿ ਜ਼ਿੰਦਗੀ ਜਿਹੜੀ ਆ ਉਹ ਤੁਹਾਡੀ ਬਿਹਤਰ, ਕੁਆਲਿਟੀ ਆਫ ਲਾਈਫ ਵਧੀਆ ਬਣ ਸਕੇ। ਸੋ ਦਲਜੀਤ ਜੀ, ਆਪਾਂ ਕੱਲ ਨੂੰ ਫਿਰ ਪ੍ਰੋਗਰਾਮ ਕਰਨਾ ਹੈ, ਤੇ ਉਸ ਦੇ ਵਿਚ ਮਿੰਟੂ ਬਰਾੜ ਵੀ ਆਣਗੇ, ਤੇ ਤੁਸੀਂ ਤਾਂ ਸਵੇਰ ਤੋਂ ਹਾਜ਼ਰ ਹੁੰਦੇ ਹੋ, ਤੇ ਬੜੀ ਛੇਤੀ ਆਪਾਂ ਗੁਰਬਾਣੀ ਦੇ ਵਿਚ ਸਿੱਖ ਖੇਡਾਂ ਤੋਂ ਬਾਅਦ ਜਪਜੀ ਸਾਹਿਬ ਦੀ ਜਿਹੜੀ ਵਿਆਖਿਆ ਉਹ ਸ਼ੁਰੂ ਕਰਨੀ ਆ, ਤੇ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ?
ਵਿਆਖਿਆ ਦੀ ਗੱਲ ਸ਼ੁਰੂ ਕੀਤੀ ਆ, ਬੜੇ ਸਰੋਤਿਆਂ ਨੇ ਹੱਥ ਦੀ ਵਾਰ ਦੀ ਵਿਆਖਿਆ ਪਸੰਦ ਕੀਤੀ
ਜੀ,
ਤੇ ਸਿਹਤ ਵੀ ਲੈਣ ਦੀ ਕੋਸ਼ਿਸ਼ ਕੀਤੀ ਆ, ਤੇ ਕਈਆਂ ਨੇ ਇਹ ਵੀ ਕਿਹਾ ਕਿ ਤੁਸੀਂ ਇਸ ਨੂੰ ਦੁਬਾਰਾ ਰਿਪੀਟ ਕਰੋ, ਜੇ ਤੁਸੀਂ ਠੀਕ ਸਮਝਦੇ ਹੋ ਤੇ ਇਹਨੂੰ ਜਿੰਨੀ ਦੇਰ ਆਪਾਂ ਅਗਲੀ ਜਪਜੀ ਸਾਹਿਬ ਦੀ ਜਾਂ ਹੋਰ ਕੋਈ ਬਾਣੀ ਦੀ ਨਹੀਂ ਚੱਲਦੀ ਉਹਨਾਂ ਚਿਰ ਇਹਨੂੰ ਰਿਪੀਟ ਕੀਤਾ ਜਾਏ। ਤੇ ਸਾਰੇ ਸਰੋਤੇ ਬੜੇ ਸਾਡੇ ਸੂਝਵਾਨ ਨੇ, ਹਰ ਤਰ੍ਹਾਂ ਗੁਰਬਾਣੀ ਪੱਖੋਂ ਵੀ ਤੇ ਸਮਾਜਿਕ ਪੱਖੋਂ ਵੀ, ਦ੍ਰਿਸ਼ਟੀ ਪੱਖੋਂ ਵੀ ਬਹੁਤ ਮਜ਼ਾ ਆਉਂਦਾ ਹੈ। ਧੰਨਵਾਦ ਹੈ ਸਾਰਿਆਂ ਦਾ ਕਿ ਚੰਗੇ ਚੰਗੇ ਮੈਸੇਜ ਭੇਜਦੇ ਨੇ, ਅਸੀਂ ਉਹਨਾਂ ਨੂੰ ਮੈਸੇਜ ਤੇ ਅਸੀਂ ਆਪਣੇ ਜੀਵਨ ਵਿਚ ਵੀ ਉਹਨਾਂ ਨੂੰ ਅਪਣਾਉਂਦੇ ਹਾਂ। ਤੇ ਜਾਣ ਲੱਗੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਸਾਨੂੰ ਸੁਣ ਕੇ ਵੀ ਬਰਦਾਸ਼ਤ ਕਰ ਲੈਂਦੇ ਨੇ, ਬਹੁਤ ਮਿਹਰਬਾਨੀ ਹੈ ਸਾਰਿਆਂ ਦੀ।
ਜੀ ਬਿਲਕੁਲ, ਔਰ ਦਲਜੀਤ ਸਿੰਘ ਜੀ ਧੰਨਵਾਦ, ਵੱਡੇ ਤੜਕੇ ਉੱਠ ਕੇ ਸਾਡੇ ਨਾਲ ਜੁੜੇ, ਤੇ ਸਾਰੇ ਸਰੋਤਿਆਂ ਦਾ ਧੰਨਵਾਦ ਜਿਹੜੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਸ਼ਾਮਲ ਹੁੰਦੇ ਨੇ ਦੇਸ਼ ਵਿਦੇਸ਼ ਤੋਂ। ਉਮੀਦ ਰੱਖਦੇ ਹਾਂ ਕਿ ਤੁਹਾਡੀਆਂ ਆਸਾਂ ਉਮੀਦਾਂ ਤੇ ਅਸੀਂ ਖਰੇ ਉਤਰਦੇ ਹੋਵਾਂਗੇ। ਤੇ ਜਾਂਦੇ ਜਾਂਦੇ ਮੈਂ ਗੀਤ ਇੱਕ ਮਨਜੀਤ ਪੱਪੂ ਦਾ ਤੁਹਾਡੇ ਸਨਮੁਖ ਕਰਨ ਜਾ ਰਿਹਾ। 2006 ਦੇ ਵਿਚ ਆਇਆ ਸੀ, ਕੱਲ ਸਵੇਰ ਫੇਰ ਦਿਲ ਵਾਲੀ ਪ੍ਰੋਗਰਾਮ ਦੇ ਵਿਚ, ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਵਾਂਗਾ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਤੋਂ ਪੇਸ਼ ਕਰਨ ਜਾ ਰਿਹਾ ਉਸਤਾਦ ਜਨਾਬ ਸ੍ਰੀ ਲਾਲ ਚੰਦ ਜਮਲਾ ਜੱਟ ਜੀ ਦੇ ਮਿੱਠੇ ਮਿੱਠੇ ਬੋਲਾਂ ਨੂੰ ਸਮਰਪਿਤ ਇਹ ਲਾਈਨਾਂ।
ਚਾਹੀਏ।